ਅੱਜ ਸਤਿਗੁਰੁ ਜੀ ਦੀ ਬਖਸ਼ੀ ਹੋਈ ਅੰਤਰੀਵ ਰਹਿਤ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਆਧਾਰਿਤ ਤੇ ਔਰ ਜੋ ਸਾਨੂੰ ਬਾਹਰੋਂ ਕਿਰਪਾ ਕਰਕੇ ਰਹਿਤ ਦੀ ਦਾਤ ਦਿੱਤੀ, ਇਸ ਸੰਬੰਧੀ ਗੁਰੂ ਕਿਰਪਾ ਦੇ ਨਾਲ ਆਪਾਂ ਵਿਚਾਰ ਕਰਾਂਗੇ। ਆਪ ਸਮੂਹ ਮਾਈ ਭਾਈ ਗੁਰਸਿੱਖ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਇਕਾਗਰਤਾ ਦੀ ਦਾਤ ਬਖਸ਼ਣੀ ਔਰ ਸਾਰੇ ਰਲ ਕੇ ਅਰਦਾਸ ਕਰੀਏ। ਹੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਜੀ, ਆਪ ਕਿਰਪਾ ਕਰੋ, ਸਾਡੇ ਅੰਦਰ ਨੂੰ ਟਿਕਾ ਇਕਾਗਰਤਾ ਤੇ ਅੰਦਰ ਦੇ ਫੁਰਨੇ ਸ਼ਾਂਤ ਕਰ, ਨਰੋਲ ਆਪਣੇ ਗੁਰੂ ਸ਼ਬਦ ਦੀ ਵਿਚਾਰ ਕਰਨ ਦੀ ਔਰ ਸੁਣ ਦੀ ਦਾਤ ਬਖਸ਼ੋ, ਕਰੋ ਕਿਰਪਾ ਸਾਧ ਸੰਗਤ ਜੀ। ਵਿਚਾਰ ਆਰੰਭਣ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਇਹ ਬਚਨ ਪੜ੍ਹਨੇ ਆ, ਖੰਮ ਅੰਧਲੇ ਅੰਧ ਬਿਖੇ ਬਿਖਰਾਤੇ, ਕਿਉਂਕਿ ਗੱਲ ਗੁਰੂ ਦਾ ਹੁਕਮ ਮੰਨਣ ਤੋਂ ਸ਼ੁਰੂ ਹੋਣੀ। ਸਾਹਿਬ ਕਹਿੰਦੇ ਨੇ ਖੰਮ ਅੰਧਲੇ ਅੰਧ ਬਿਖੇ ਬਿਖਰਾਤੇ, ਕਿਉਂ ਚਾਲੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖਦਾਤਾ, ਖੰਮ ਲਾਵੇ ਆਪਣ ਪਾਲੀ, ਸਤਿਗੁਰੂ ਸੁਖਾਂ ਦਾ ਦਾਤਾ ਮੇਰ ਕਰੇ, ਸਾਨੂੰ ਆਪਣੇ ਪੱਲੇ ਨਾਲ ਜੋੜ ਲੈ। ਤਵੱਜੋ ਦਿਓ, ਇੱਥੇ ਜਗਿਆਸੂ ਦਾ ਸਵਾਲ ਹੈ ਕਿ ਸਾਨੂੰ ਪੱਲੇ ਨਾਲ ਜੋੜ ਲੈ, ਤੇ ਅੱਗੇ ਫਿਰ ਇਹਦਾ ਉੱਤਰ ਦਿੱਤਾ ਵੀ ਗੁਰੂ ਪੱਲਾ ਪਕੜਾਂਦੇ ਕਿਨੂੰ ਨੇ। ਖੰਮ ਅੰਧਲੇ ਅੰਧ ਬਿਖੇ ਬਿਖਰਾਤੇ, ਕਿਉਂ ਚਾਲੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖਦਾਤਾ, ਖੰਮ ਲਾਵੇ ਆਪਣ ਪਾਲੀ, ਤੇ ਅੱਗੋ ਉੱਤਰ ਕੀ ਦਿੱਤੋ ਨੇ, ਕਹਿਣ ਲੱਗੇ ਗੁਰਸਿੱਖ ਮੀਤ ਚੱਲੋ ਗੁਰ ਚਾਲੀ। ਇਹਦਾ ਅਰਥ ਕੀ? ਚਾਲੀ ਦਾ ਅਰਥ ਹੈ ਗੁਰੂ ਦੀ ਚਾਲ, ਚਾਲੀ ਦਾ ਅਰਥ ਹੈ ਗੁਰੂ ਕੀ ਮਰਿਆਦਾ। ਕਹਿਣ ਲੱਗੇ ਹੇ ਗੁਰਸਿੱਖ ਮਿੱਤਰ, ਜੇ ਤੂੰ ਗੁਰੂ ਦਾ ਪੱਲਾ ਪਕੜਨਾ ਚਾਹਨਾ ਹੈ ਤੇ ਸਭ ਤੋਂ ਪਹਿਲਾਂ ਉਹ ਚਾਲੀ ਚੱਲ, ਉਸ ਮਰਿਆਦਾ ਤੇ ਚੱਲ, ਉਸ ਗੁਣ ਨੂੰ ਆਪਣੀ ਜ਼ਿੰਦਗੀ ਵਿੱਚ ਧਾਰਨ ਕਰ, ਜਿਹੜੀ ਚਾਲ ਜਿਹੜੀ ਮਰਿਆਦਾ ਤੇਰੇ ਗੁਰੂ ਨੇ ਤੈਨੂੰ ਦਿੱਤੀ ਹੋਈ ਹੈ। ਗੁਰਸਿੱਖ ਮੀਤ ਹੈ ਚਲੋ ਗੁਰ ਚਾਲੀ। ਅਗਲੇ ਬਚਨ ਮਹਾਰਾਜ, ਚਾਲੀ ਕਿਵੇਂ ਚੱਲਿਆ ਜਾਂਦਾ? ਤੇ ਸਤਿਗੁਰੂ ਨੇ ਫਿਰ ਹੋਰ ਕਲੀਅਰ ਕਰ ਦਿੱਤਾ, ਕਹਿਣ ਲੱਗੇ ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਭਲ ਮਾਨੋ। ਹੁਣ ਦੇਖੋ ਸਾਡਾ ਮਨ ਅਨੇਕਾਂ ਤਰਕ ਕਰ ਗਏ। ਮੈਂ ਕਹਿੰਦਾ ਗੁਰਮਤ ਤੇ ਚੱਲਣ ਚੱਲਣਾ ਹੋਵੇ ਤੇ ਸਭ ਤੋਂ ਪਹਿਲਾਂ ਸਬਜੈਕਟ ਜਾਂ ਸਭ ਤੋਂ ਪਹਿਲਾਂ ਉਪਦੇਸ਼ ਹੀ ਹੁਕਮ ਮੰਨਣਾ ਹੈ। ਤੇ ਸਾਹਿਬ ਨੇ ਸ਼ਬਦ ਵਰਤੇ ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੇ ਤਰਕ ਕਰਕੇ ਨਹੀਂ, ਉਹਨੂੰ ਭਲਾ ਕਰਕੇ ਮੰਨ ਲੈ। ਜੋ ਗੁਰ ਕਹੇ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਦੂਸਰਾ ਪ੍ਰਮਾਣ ਹਜ਼ੂਰ ਦੀ ਬਾਣੀ ਵਿੱਚੋਂ, ਸਿਰਫ ਮਰਿਆਦਾ ਤੋਂ ਪਹਿਲਾਂ ਇਹ ਬੇਨਤੀ ਕਰਨੀ ਚਾਹੁੰਦਾ ਵਾ ਕਿ ਇਹ ਮਤ ਸਮਝਿਓ ਕਿਸੇ ਪ੍ਰਚਾਰਕ ਦੇ ਠੋਸੇ ਹੋਏ ਸ਼ਬਦ, ਮਤ ਸਮਝੀਏ ਕਿਸੇ ਬੰਦੇ ਦੇ ਆਪਣੇ ਕੋਲੋਂ ਮਨ ਘੜਤ ਸ਼ਬਦ। ਜੋ ਗੁਰੂ ਗ੍ਰੰਥ ਸਾਹਿਬ ਨੇ ਕਿਹਾ, ਅਸੀਂ ਸ਼ਬਦ ਦੀ ਰੋਸ਼ਨੀ ਵੀ ਜੀ ਕੇ ਦੇਖੀਏ ਕਿ ਗੁਰਮਤ ਨੂੰ ਕਮਾਇਆ ਕਿਵੇਂ ਜਾਂਦਾ। ਕਿਰਪਾਲੂ ਸਤਿਗੁਰੂ ਜੀ ਨੇ ਇੱਕ ਹੋਰ ਪ੍ਰਮਾਣ ਦਿੱਤਾ, ਇਹ ਸ਼ਬਦ ਆਪ ਪੜ੍ਹਦੇ ਹੋ ਤੇ ਸ਼ਬਦ ਆਰੰਭ ਹੁੰਦਾ ਕਿ ਕੋਈ ਵੀ ਗੁਰੂ ਕਾ ਸਿੱਖ ਦਿਸੇ। ਤੇ ਮੈਂ ਅੱਗੇ ਚੱਲ ਕੇ ਬੇਨਤੀ ਕਰਨੀ ਹੈ ਕਿ ਸਿੱਖ ਦੀ ਰਹਿਤ ਕੀ ਹੈ, ਸੰਤ ਦੀ ਰਹਿਤ ਕੀ ਹੈ, ਬ੍ਰਹਮ ਗਿਆਨੀ ਦੀ ਰਹਿਤ ਕੀ ਹੈ, ਭਗਤ ਦੀ ਰਹਿਤ ਕੀ ਹੈ, ਤੇ ਉਸੇ ਰਹਿਤ ਨੂੰ ਪਰਪੱਕ ਕਰਾਉਣ ਦੇ ਲਈ ਮੇਰੇ ਦਾਤਾਰ ਨੇ ਕਿਰਪਾ ਕਰਕੇ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਦੇ ਕੇ ਸਾਨੂੰ ਪੰਜ ਕਕਾਰਾਂ ਦੀ ਰਹਿਤ ਦ੍ਰਿੜ ਕਰਾਈ ਤੇ ਚਾਰ ਵਜਰ ਕਰਹਿਤਾਂ ਤੋਂ ਬਚਾਇਆ ਸੀ। ਸਾਹਿਬ ਦਾ ਇੱਕ ਸ਼ਬਦ ਅਸੀਂ ਪੜ੍ਹਨੇ ਕਿ ਹਜ਼ੂਰ ਨੇ ਉਸ ਸ਼ਬਦ ਦਾ ਸਰਲੇਖ ਦਿੱਤਾ ਹੈ ਗੁਣਵੰਤੀ। ਇਹ ਤਿੰਨ ਸ਼ਬਦ ਇਕੱਠੇ ਹੁੰਦੇ ਨੇ, ਇੱਕ ਸੁਚੱਜੀ, ਇੱਕ ਕੁਚੱਜੀ ਤੇ ਤੀਸਰਾ ਸ਼ਬਦ ਹੁੰਦਾ ਹੈ ਗੁਣਵੰਤੀ। ਤੇ ਉਸ ਗੁਣਵੰਤੀ ਸ਼ਬਦ ਦੇ ਅੰਦਰ ਹਜ਼ੂਰ ਨੇ ਇਹ ਸਵਾਲ ਕੀਤੇ ਨੇ, ਉਹ ਸ਼ਬਦ ਆਰੰਭ ਹੁੰਦਾ ਹੈ ਕਿ ਜੋ ਦਿਸੈ ਗੁਰਸਿੱਖੜਾ, ਤਿਸ ਨਿਵ ਨਿਵ ਲਾਗੋ ਪਾਏ ਜੀਓ। ਅਰਥ ਬੜੇ ਸਪਸ਼ਟ ਨੇ ਕਿ ਜਦੋਂ ਕੋਈ ਗੁਰੂ ਕਾ ਸਿੱਖ ਮਿਲੇ ਤੇ ਸਾਹਿਬ ਕਹਿੰਦੇ ਨੇ ਮੈਂ ਝੋਕੇ ਉਹਦੇ ਪੈਰਾਂ ਨੂੰ ਹੱਥ ਲਾਨਾ ਵਾ, ਉਹਦੇ ਚਰਨਾਂ ਦੀ ਧੂੜ ਮਸਤਕ ਤੇ ਲਾਨਾ, ਤੇ ਦੇਖੋ ਸਾਨੂੰ ਉੱਤਰ ਮਿਲੇਗਾ ਕਿ ਗੁਰੂ ਦਾ ਪੱਲਾ ਕੇਵਲ ਹੁਕਮ ਮੰਨ ਕੇ ਫੜਿਆ ਜਾਂਦਾ। ਕਹਿਣ ਲੱਗੇ ਜੋ ਦਿੱਤਾ ਗੁਰਸਿੱਖੜਾ, تس نب نب لاگوں پائیں جیو آخا برتھا جی کی آخا برتھا برتھا درد ہوں اندر دی پیڑا اندر دی لوڑ اندر دی تڑپ کہ میں اپنے اندر دی برتھا دسنا پیا وا آخا برتھا جی کی گر سجن دیو ملائے دیو کہ گرو کے سکھڑے گرو کے سکھا تینو گرو ملے تے میں تیرے چرنا وچ اپنے اندر دی برہا دسنا وا مینو کرپا کر کے گرو سجن ملا دے ہو کہ دیکھو جی تڑپ ہوے گرو سجن نو مل دی آخا برتھا جی کی گر سجن دیو ملائے جیو پھر کن سوئی دس اپدیشڑا مینو او اپدیش دس میرا من انت نا کاؤں جائے جیو جیڑا من روز تڑپ دا بھج دا پیا ہے ایک جا اپدیش سنا دے میرا من کسی دوجے پاسے جائی نہ کہن لگے پھر اگلی دکھ ہے کہ جے مینو ایہو جا اپدیش دس دے اے من انت نا کاؤں جائے جیو اگلی تو کہ اے من تے کو دیو ساں میں اپنا من تے نو دے دیا میں مارگ دیکھو بتائے جیو میں نو دستا سہی میرے گرو دے کار نو رستا کی ہو جا جاندہ کہ میں ترنا میں گرو دے مارگ تے تے میں بینتی کراں اے شبد کیول گرو جی دے اندر دے عام کمیاں والے خیال نہیں اے تر آتما دی آواز ہے تے جے سکھا آج تو اے نا نو من لمے کتے تیرے من وچ نہ تڑ پیدا ہوئے کتے کہ میں اپنے ست گرو گرو کلگیدھر تیرے مارگ تے کیویں چلاں اوتھے تا ترلے کر کے پوچھ دے پے نے سانو مارگ دسو تے ایتھے گرو کے سکھ روز پکار پکار کے کہندے نے لکائی آ مارگ گرو در نو جاندا اس مارگ تے چلنا شروع کر دی گئے صاحب کہن لگے اے من تے کو دیو ساں میں مارگ دیکھو بتائے جیو ہن اگلا بچن کیتا کہن لگے حقیقت ای کہ میں بڑیاں تھاواں تے پٹکیا وا کھوں آیا دوروں چل کے میں تکی تو شرنائے جیو میں آسا رکھی چت میں میرا سب دکھ گوائے جیو تسی کرپا کرو میں بڑی دور تو چل کے آیا ہن دیکھو گرسکھ دا اتر کی جیڑے گرسکھ نو پوچھیا آپ جڑیا سی اونے اتر وچ ایکو ہی گل کہی کہن لگے پراوا جے اس مارگ تے چلنا ہی جے اے مارگ تو کچھ نہ سب تو پہلی گل اپنے من دیاں ٹچراں نو تیاگ دے اپنی من جی خجت نو چھڈ دے کہن لگے اس مارگ چلے پائیڑے او میرے بھرا جے اس مارگ تے چلنا چاہنا تو کچھ نہ کہ میں مارگ دیو بتائے جیو اس مارگ چلے پائیڑے گر کہے سو کار کمائے جیو تے اگلی تو کے تیاگے من کی متڑی وے سارے دوجا پاؤ جیو من دی مت نو چھڑ دے اپنی خومے دی پنڈ نو سٹ دے تے جو گرو تینو کہندے نے اونوں سات بچن کر کے من تائے مارگ لبنے ات مارگ چلے پائیڑے گر کہے سو کار کمائے جیو تیاگے من کی متڑی وے سارے دوجا پاؤ جیو تے جدو مریادا من لے گا نا یوں پاویں ہر در ساوڑا نہ لگے تتی واہ جیو اس مارگ تے چلیاں خریدار درساوڑا او دے درشن ہوندے نے تینوں تتی واہ نہیں لگے گی تیسرا پرمان عرض کراں کہ حکم من کے مارگ تے چلیا جانے حضور نے ایک بچن کہا ہے اسی پڑھنے ہیں بڑی بڑی حضور کہندے نے اصل وچ گرو کا سکھ ہووے گرو کا رشتہ دار او ہے گرو کا پتر او ہے گرو کا متر او ہے مہاراج کون کہن لگے جڑے گرو دے پانے نو سات گرو دے حکم نو سات کر کے ماندے نے تے جڑے گرو دے حکم نو ایک پاسے چھڈ کے اپنی من مت کردے نے گرو گرنتھ صاحب کہندے وچھڑ کے ہمیشہ او چوٹے کھاندے اوتھے گل حکم دی کیتی کہن لگے سو سکھ سخا بند پہے پائی ہن دیکھو کنے پیارے شبد ورتے نے کہندے ساڈا سکھ وی ہووے رشتے دار بھی او ہے پرا بھی او ہے متر بھی او منک ہے کون جیڑا سات گرو دے پانے بھی چوندا ہے جیڑا گرو دے حکم نو مند ہے سو سکھ سخا بند پہ پائی جے گر کے پانے بچاوے اپنے پانے جو چلے پائی بچھڑ چوٹا کھاوے جیڑا اپنے پانے وچ من متڑی کرے گا اپنی خومے بھی چلے گا وہ بچھڑے گا تے بچھڑے ہوئے ہمیشہ جڑے نے او چوٹا کھاندے نے میں بینتی آرمبھ کر لگا کہ پہلی گل بنا کسے ٹچر تو ਭਾਵੇਂ ਅਸੀਂ ਕਹਿ ਦਿਆਂਗੇ ਅਰਥ ਕਰਾਂਗੇ ਕਕਾਰਾਂ ਦੇ ਅਰਥ ਕੀ ਨੇ, ਚਾਰ ਬੱਜਰ ਕਰੈਤਾਂ ਤੋਂ ਕਿਉਂ ਬਚਣਾ। ਮੈਂ ਕਹਿੰਦਾ ਸਿੱਖ ਨੂੰ ਹੁਕਮ ਸ਼ਬਦ ਕਦੀ ਨੀ ਭੁੱਲਣਾ ਚਾਹੀਦਾ, ਜੋ ਗੁਰੂ ਹੁਕਮ ਕਰਦਾ ਨਾ ਉਹਨੂੰ ਸਤ ਬਚਨ ਕਰਕੇ ਮੰਨਣ ਵਿੱਚ ਹੀ ਜ਼ਿੰਦਗੀ ਵਿੱਚ ਭਲਾ ਹੁੰਦਾ ਹੈ। ਸਾਹਿਬ ਕਿਰਪਾਲੂ ਜੀ ਨੇ ਇੱਕ ਪ੍ਰਮਾਣ ਹੋਰ ਦੇ ਕੇ ਅੱਗੇ ਚੱਲਣਾ। ਸਤਿਗੁਰੂ ਕਹਿੰਦੇ ਨੇ ਕੀਰਤਨ ਹੁੰਦੇ ਨੇ, ਕਥਾ ਹੁੰਦੀ ਹੈ, ਆਪਾਂ ਬਾਣੀ ਪੜ੍ਹਨੇ ਆ ਤੇ ਅਖੀਰ ਤੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਨਾ ਅਰਦਾਸ ਕਰਨੇ ਆ। ਭਾਵੇਂ ਘਰ ਪੜ੍ਹੀਏ ਭਾਵੇਂ ਗੁਰੂ ਘਰ ਬੈਠ ਕੇ ਪੜ੍ਹੀਏ, ਗੁਰੂ ਕੇ ਵਜ਼ੀਰ ਜਾਂ ਅਰਦਾਸੀਆ ਸਿੱਖ ਕਹਿੰਦਾ ਦਾਤਾ ਜੀ ਕਿਰਪਾ ਕਰਿਓ ਕਿ ਪੜ੍ਹੀ ਸੁਣੀ ਵਿਚਾਰੀ ਸੇਵਾ ਕੀਤੀ ਹੋਈ, ਬਾਣੀ ਪੜ੍ਹੀ ਸੁਣੀ ਤੇ ਕੀਤੀ ਹੋਈ ਸੇਵਾ ਆਪਣੀ ਦਰਗਾਹ ਪ੍ਰਵਾਨ ਕਰਿਓ। ਕਈ ਕਹਿੰਦੇ ਨੇ ਸੱਚਖੰਡ ਪ੍ਰਵਾਨ ਕਰਿਓ, ਕਈ ਗੁਰਮੁਖ ਕਹਿੰਦੇ ਨੇ ਆਪਣੇ ਘਰ ਪ੍ਰਵਾਨ ਕਰਿਓ। ਤੇ ਮੈਂ ਕਈ ਵਾਰੀ ਬੇਨਤੀ ਕਰਨਾ ਵੀ ਆਪਾਂ ਕਹਿ ਕੇ ਚਲੇ ਜਾਂਦੇ ਹਾਂ ਕਿ ਦਾਤਾ ਜੀ ਪ੍ਰਵਾਨ ਕਰਿਓ, ਪਰ ਸਾਨੂੰ ਕਿਵੇਂ ਪਤਾ ਲੱਗੇ ਜੀ ਵੀ ਸਾਡੀ ਕਈ ਹੋਈ ਅਰਦਾਸ ਪ੍ਰਵਾਨ ਹੋ ਗਈ। ਸਵਾਲ ਹੈ ਨਾ, ਕਹਿ ਕੇ ਚਲੇ ਗਏ ਕਿ ਪ੍ਰਵਾਨ ਕਰਿਓ ਜੀ, ਅੱਗੋਂ ਕਿਤੇ ਉੱਤਰ ਮਿਲਿਆ ਵੀ ਪ੍ਰਵਾਨ ਹੋਈਏ ਕਿ ਨਹੀਂ, ਕਿ ਅਸੀਂ ਜੋ ਕੁਛ ਕਿਹਾ ਗੁਰੂ ਜੀ ਨੇ ਉਹਨੂੰ ਪ੍ਰਵਾਨ ਕੀਤਾ ਕਿ ਨਹੀਂ। ਸਤਿਗੁਰੂ ਗੁਰੂ ਹਰਿ ਸਾਹਿਬ ਨੂੰ ਇੱਕ ਸਵਾਲ ਕੀਤਾ ਸੀ ਸਿੱਖਾਂ ਨੇ, ਮੈਂ ਇਹ ਖਿੰਨ ਵਿੱਚੋਂ ਨਿਕਲਣ ਲੱਗਾ। ਕਹਿਣ ਲੱਗੇ ਦਾਤਾ ਜੀ ਕਿ ਬਾਣੀ ਵਿੱਚ ਵਾਰ ਵਾਰ ਹੁੰਦਾ ਮਨ ਨੂੰ ਜਗਾਓ, ਵਾਰ ਵਾਰ ਹੁੰਦਾ ਜਾਗ ਲਿਖੋ ਰੇ ਮਨਾ ਜਾਗ ਲਿਖੋ, ਵਾਰ ਵਾਰ ਅਸੀਂ ਪੜ੍ਹਨੇ ਆ ਜਾਗੋ ਜਾਗੋ ਸੂਤਿਓ ਚੱਲਿਆ ਵਣਜਾਰਾ। ਸਾਹਿਬ ਜੀ ਇੱਕ ਗੱਲ ਸਾਨੂੰ ਦੱਸੋ ਕਿ ਸਰੀਰਕ ਦੇ ਤੌਰ ਸਰੀਰ ਦੇ ਪੱਧਰ ਤੇ ਜਾਗਣ ਦਾ ਪਤਾ ਹੈ ਕਿ ਸਵੇਰੇ ਸੂਰਜ ਦੀ ਟਿੱਕੀ ਨਿਕਲੀ ਅੱਖਾਂ ਖੁੱਲੀਆਂ ਜਾਂ ਨੀਂਦ ਤੋਂ ਉੱਠੇ ਤੇ ਪਤਾ ਲੱਗ ਗਿਆ ਵੀ ਅਸੀਂ ਜਾਗ ਗਏ। ਸਾਨੂੰ ਇੱਕ ਗੱਲ ਦੀ ਸਮਝ ਨਹੀਂ ਪੈਂਦੀ, ਜਿਸ ਮਨ ਨੂੰ ਜਗਾਉਣ ਦੀ ਗੱਲ ਪੈ ਕਰਦੇ ਹੋ ਸਾਨੂੰ ਕਿਵੇਂ ਪਤਾ ਲੱਗ ਜਾਏ ਵੀ ਸਾਡਾ ਸੁੱਤਾ ਹੋਇਆ ਮਨ ਹੁਣ ਜਾਗ ਪਿਆ ਹੈ, ਇਹ ਜਾਗਣਾ ਸ਼ੁਰੂ ਹੋ ਗਿਆ। ਇੱਕ ਸਵਾਲ ਸੀ ਕਿ ਮਹਾਰਾਜ ਕਿਵੇਂ ਸਮਝ ਪਏ ਕਿ ਸੁੱਤਾ ਹੋਇਆ ਜਾਗ ਗਿਆ। ਗੁਰੂ ਹਰਿ ਸਾਹਿਬ ਨੇ ਉੱਤਰ ਦਿੱਤਾ ਤੇ ਇਤਿਹਾਸਕਾਰਾਂ ਨੇ ਉਹਨੂੰ ਆਪਣੀ ਗ੍ਰੰਥਾਂ ਵਿੱਚ ਸਾਂਭ ਕੇ ਰੱਖਿਆ। ਕਹਿਣ ਲੱਗੇ ਸਿੱਖਾਂ ਤੂੰ ਰੋਜ਼ ਜਪਜੀ ਸਾਹਿਬ ਪੜ੍ਹਨਾ, ਕਈ ਵਾਰੀ ਵੱਧਾ ਰੁੱਧਾ ਟਾਈਮ ਪਾਸ ਕਰਨਾ ਵੀ ਛੇਤੀ ਖਤਮ ਹੋਵੇ। ਹਕੀਕਤ ਦੇ ਬੰਦੇ ਦੇ ਅੰਦਰ ਦੀ ਅਵਸਥਾ, ਸੁਖਮਨੀ ਸਾਹਿਬ ਦਾ ਪਾਠ ਕਰਨੇ ਤੇ ਯਤਨ ਕਰਨੇ ਛੇਤੀ ਸਮਾਪਤੀ ਹੋ ਜਾਏ। ਪੜ੍ਹਦੇ ਜ਼ਰੂਰ ਹਾਂ ਪਰ ਮਨ ਦਾ ਟਿਕਾ ਨਹੀਂ ਬਣਦਾ। ਧੰਨ ਗੁਰੂ ਹਰਿ ਸਾਹਿਬ ਕਿਰਪਾਲੂ ਜੀ ਕਹਿੰਦੇ ਨੇ ਜਿਸ ਦਿਨ ਜਪ ਪੜ੍ਹਦੇ ਹਾਂ, ਜਿਸ ਦਿਨ ਸੁਖਮਨੀ ਪੜ੍ਹਦੇ ਹਾਂ, ਜਿਸ ਦਿਨ ਆਨੰਦ ਪੜ੍ਹਦੇ ਹਾਂ, ਸਜਣਾ ਤੇਰਾ ਮਨ ਗੁਰੂ ਕੇ ਬਚਨਾਂ ਵਿੱਚ ਜੁੜੇ ਤੇ ਗੁਰੂ ਦੀ ਇੱਕ ਇੱਕ ਤੁਕ ਤੇਰੇ ਮਨ ਨੂੰ ਚੰਗੀ ਲੱਗਣ ਲੱਗ ਜਾਏ, ਉਦਨ ਸਮਝੀ ਕਿ ਤੇਰਾ ਸੁੱਤਾ ਹੋਇਆ ਮਨ ਜਾਗਣ ਲੱਗ ਪਏ। ਜਦੋਂ ਬਾਣੀ ਪਿਆਰੀ ਲੱਗੇ ਉਦੋਂ ਸਮਝੀ ਤੇਰਾ ਅੰਦਰ ਜਾਗਿਆ। ਤੇ ਸਾਹਿਬ ਨੇ ਜਿਹੜੇ ਬਚਨ ਕਹਿ ਕਵੀ ਸੰਤੋਖ ਸਿੰਘ ਨੇ ਉਹਨਾਂ ਨੂੰ ਕਲਮਬੰਦ ਕੀਤਾ ਤੇ ਸ਼ਬਦ ਵਰਤੇ ਨੇ ਮਨ ਜਾਗੇ ਕੀ ਇਹ ਨਿਸ਼ਾਨੀ, ਕਿ ਮਨ ਜਾਗਣ ਦੇ ਇਹ ਲੱਛਣ ਨੇ ਚਿੰਨ ਨੇ ਕੀ ਹੈ। ਕਹਿਣ ਲੱਗੇ ਮਿੱਠੀ ਲੱਗੇ ਪ੍ਰਹਿ ਕੀ ਬਾਣੀ, ਜਦੋਂ ਪਤੀ ਪਰਮਾਤਮਾ ਗੁਰੂ ਦੀ ਬਾਣੀ ਮਿੱਠੀ ਲੱਗੇ ਉਦੋਂ ਸਮਝੀ ਮੇਰਾ ਮਨ ਜਾਗਣ ਲੱਗ ਪਏ। ਜਿਹੜੀ ਮੈਂ ਬੇਨਤੀ ਕਰ ਰਿਹਾ, ਹੁਣ ਸਮਾਗਮ ਕੀਤਾ, ਕਥਾ ਕੀਰਤਨ ਹੋਈ, ਕਹਿ ਦਿੱਤਾ ਗੁਰੂ ਸਾਹਿਬ ਜੀ ਕਿ ਸਾਡੀ ਅਰਦਾਸ ਪ੍ਰਵਾਨ ਕਰਿਓ, ਬਾਣੀ ਪੜ੍ਹੀ ਸੁਣੀ ਸੱਚਖੰਡ ਪ੍ਰਵਾਨ ਕਰਿਓ। ਤੇ ਮੈਂ ਇੱਕ ਬੇਨਤੀ ਕਰਾਂ, ਮੇਰੇ ਗੁਰੂ ਜੀ ਨੇ ਅੱਗੋਂ ਉੱਤਰ ਦਿੱਤਾ, ਕਹਿਣ ਲੱਗੇ ਤੇਰੀ ਕੀਤੀ ਹੋਈ ਸੇਵਾ ਵੀ ਪ੍ਰਵਾਨ ਹੋਵੇਗੀ, ਤੇਰੀ ਪੜ੍ਹੀ ਹੋਈ ਬਾਣੀ ਵੀ ਪ੍ਰਵਾਨ ਹੋਵੇਗੀ, ਤੇਰੇ ਕੀਤੇ ਹੋਏ ਕੀਰਤਨ ਵੀ ਪ੍ਰਵਾਨ ਹੋਣਗੇ, ਕੀਤੀ ਹੋਈ ਕਥਾ ਵੀ ਪ੍ਰਵਾਨ ਹੋਵੇਗੀ, ਪਰ ਇੱਕ ਸ਼ਰਤ ਹੈ। ਮਹਾਰਾਜ ਕੀ? ਕਹਿਣ ਲੱਗੇ ਜੋ ਕੁਝ ਪੜ੍ਹ ਕੇ ਗਿਆ, ਜੋ ਕੁਝ ਸੁਣ ਕੇ ਗਿਆ, ਜੋ ਕਹਿ ਕੇ ਗਿਆ, ਇਹਨੂੰ ਆਪਣੀ ਜ਼ਿੰਦਗੀ ਵਿੱਚ ਜੇ ਸੱਤ ਸੱਤ ਕਰਕੇ ਮੰਨਣ ਲੱਗ ਪਵੇ, ਜਿੱਦਣ ਗੁਰੂ ਦਾ ਹੁਕਮ ਮੰਨੇਗਾ ਉਦਨ ਤੇਰੀ ਕੀਤੀ ਹੋਈ ਪ੍ਰਵਾਨ ਹੋ ਜਾਏ। ਉਸ ਤੋਂ ਪਹਿਲਾਂ ਨਹੀਂ। ਸ਼ਬਦ ਵਰਤੇ ਅਸੀਂ ਪੜ੍ਹਨੇ ਆ ਸਾਰੇ ਕਿ ਸੇਵਕ ਸਿੱਖ ਪੂਜਣ ਸਭ ਆਵੇ, ਕਿ ਸਾਰੇ ਸਿੱਖ ਆਉਂਦੇ ਨੇ ਆ ਕੇ ਗੁਰੂ ਦੇ ਚਰਨਾਂ ਵਿੱਚ ਪੂਜਾ ਕਰਦੇ ਨੇ, ਪਾਠ ਕਰਦੇ ਨੇ, ਬਾਣੀ ਪੜ੍ਹਦੇ ਨੇ। ਸੇਵਕ ਸਿੱਖ ਪੂਜਣ ਸਭ ਆਵੇ, ਸਭ ਗਾਵੇ ਹਰ ਹਰ ਉਤਮ ਬਾਣੀ, ਪਰ ਅਗਲਾ ਬਚਨੇ ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਨੀ, ਜਿਨੇ ਗੁਰੂ ਦੀ ਆਗਿਆ ਨੂੰ ਸਤ ਕਰਕੇ ਮੰਨਿਆ ਹੈ, ਹਕੀਕਤ ਏ ਗੁਰੂ ਕੇ ਸਿੱਖੋ ਉਹਦਾ ਗਾਵਿਆ ਸੁਣਿਆ ਥਾਂ ਪੈ ਜਾਂਦਾ ਹੈ। ਬੇਨਤੀ ਕਰ ਰਿਹਾ ਸਾਂ, ਗੁਰੂ ਸਾਹਿਬ ਨੇ ਪਹਿਲਾ ਬਚਨ ਕੀਤਾ ਕਿ ਹੁਕਮ ਮੰਨ ਲੈ, ਗੁਰੂ ਦੇ ਬਚਨ ਨੂੰ ਮੰਨ ਲੈ। ਹੁਣ ਉਸ ਤੋਂ ਅੱਗੇ ਚੱਲੀਏ, ਕਿਰਪਾਲੂ ਸਤਿਗੁਰੂ ਨੇ ਇੰਨੀ ਕੁ ਮਿਹਰ ਕੀਤੀ ਹੈ ਕਿ ਜਿੱਥੇ ਅਸੀਂ ਕਥਨੀ ਦੀ ਗੱਲ ਕਰਨੇ ਆ, ਉੱਥੇ ਹਜ਼ੂਰ ਨੇ ਕਰਨੀ ਨੂੰ ਬੜੀ ਉੱਚੀ ਮਹਾਨਤਾ ਦਿੱਤੀ। ਕਥਨੀ ਦੀ ਵੀ ਬੜੀ ਵੱਡੀ ਗੱਲ ਹੈ ਕਿ ਗੱਲ ਦਾ ਕਥਨ ਕਰਨਾ, ਪਰ ਕਥਨ ਤੋਂ ਉੱਚੀ ਗੱਲ ਹੈ ਕਿ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਢਾਲ ਲੈਣਾ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਦੇ ਬਚਨਾਂ ਵਿੱਚ ਆਈਏ ਕਿ ਦੇਖੋ ਹਜ਼ੂਰ ਨੇ ਜਦੋਂ ਅੰਮ੍ਰਿਤ ਦੀ ਦਾਤ ਸਾਨੂੰ ਬਖਸ਼ਿਸ਼ ਕੀਤੀ ਏ, ਉਹਨਾਂ ਨੇ ਸਾਨੂੰ ਰਹਿਤ ਕਿਰਪਾ ਕਰਕੇ ਅੰਦਰ ਦੀ ਦਿੱਤੀ ਤੇ ਸਾਨੂੰ ਪੰਜ ਕਕਾਰ ਬਾਹਰ ਦੀ ਰਹਿਤ ਦੀ ਬਖਸ਼ਿਸ਼ ਕੀਤੀ। ਕਿਰਪਾਲੂ ਸਤਿਗੁਰੂ ਨੇ ਮਿਹਰ ਕੀਤੀ, ਸਾਨੂੰ ਬਜਰ ਕਰੈਤਾਂ ਤੋਂ ਬਚਾਇਆ। ਮੇਰਾ ਤੇ ਦਾਤੇ ਕਿਰਪਾਲੂ ਜੀ ਨੇ ਕਿਰਪਾ ਕਰਕੇ ਸਾਨੂੰ ਸ਼ਬਦ ਦੀ ਪ੍ਰੀਤ ਕਰਨ ਦੀ ਦਾਤ ਦਿੱਤੀ। ਹੁਣ ਬੇਨਤੀ ਕਰਨੀ ਚਾਹਨਾ ਕਿ ਦੇਖੋ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਵਿੱਚੋਂ ਸਾਨੂੰ ਹਰ ਸਵਾਲ ਦਾ ਉੱਤਰ ਮਿਲੇਗਾ। ਅਸੀਂ ਪੁੱਛਦੇ ਹਾਂ ਸਿੱਖ ਕੌਣ ਹੈ, ਜਾਂ ਕਿਹਾ ਜਾਂਦਾ ਹੈ ਸੰਤ ਕੌਣ ਹੈ, ਬ੍ਰਹਮ ਗਿਆਨੀ ਕੌਣ ਹੈ, ਭਗਤ ਕੌਣ ਹੈ, ਤੇ ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਜੀ ਇਹਨਾਂ ਸਵਾਲਾਂ ਦਾ ਉੱਤਰ ਅੰਮ੍ਰਿਤ ਗੁਰਬਾਣੀ ਵੀ ਦਿੰਦੇ। ਸਭ ਤੋਂ ਪਹਿਲੀ ਬੇਨਤੀ ਕਿ ਗੁਰ ਸਿੱਖ ਕੌਣ ਹੈ। ਹੁਣ ਇਹ ਕਹਿ ਦੇਣਾ ਸੀ ਅੰਦਰ ਦੀ ਰਹਿਤ ਮੰਨਣੇ ਪਏ ਆ ਜੀ, ਮੈਂ ਕਹਿੰਦਾ ਗੁਰਮੁਖੋ ਕਹਿਣਾ ਬਹੁਤ ਸੌਖਾ ਹੈ, ਅੰਦਰ ਦੀ ਰਹਿਤ ਮੰਨਣੀ ਕੋਈ ਖਾਲਾ ਜੀ ਦਾ ਵਾੜਾ ਨਹੀਂ। ਕਦੀ ਦੇਖੋ ਕਿ ਅੰਦਰ ਦੀ ਰਹਿਤ ਇਹ ਮੰਨੇ ਆ ਕਿ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰਪੀਰ ਖਾਮਾ ਤਾਂ ਭਰੇ ਜਾ ਮੁਰਦਾਰ ਨਾ ਖਾਏ। ਕੀ ਅੰਦਰ ਦੀ ਰਹਿਤ ਮਾਨੇ ਪਿਆ, ਪਰ ਤਿਰਿਆ ਰੂਪ ਨਾ ਪੇਖੈ ਨੇਤਰ, ਸਾਧ ਕੀ ਟਹਿਲ ਸੰਤ ਸੰਗੇਤ। ਕੀ ਅੰਦਰ ਦੀ ਰਹਿਤ ਮਾਨੇ ਆ, ਬਾਬਾ ਹੋਰ ਖਾਣਾ ਖੁਸ਼ੀ ਖੁਮਾਰ, ਜਿਤ ਖਾਦੈ ਤਨ ਪੀੜੀਐ ਮਨ ਮੈਂ ਚਲੈ ਬੇਕਾਰ। ਕੀ ਅੰਦਰ ਦੀ ਰਹਿਤ ਮੰਨੇਗਾ ਜਾਲੋ ਐਸੀ ਰੀਤ, ਜਿਤ ਮੈਂ ਪਿਆਰਾ ਵਿਸਰੈ ਨਾਨਕ ਸਾਈ ਭਲੀ ਪ੍ਰੀਤ, ਜਿਤ ਸਹਿਬ ਛੇਤੀ ਪਤ ਰਹੇ। ਕਦੀ ਕੋਈ ਇਹ ਅੰਦਰ ਦੀ ਰਹਿਤ ਨੂੰ ਕਮਾਏਗਾ ਕਿ ਅਵਗਣ ਛਾੜ ਗੁਣਾ ਕੋ ਧਾਵੋ, ਕਰ ਅਵਗਣ ਪਛਤਾਈ ਜੀਓ। ਕਦੀ ਕੋਈ ਇਹ ਰਹਿਤ ਕਮਾਏਗਾ ਕਿ ਗੁਣਾ ਕਾ ਹੋਵੇ ਵਾਸੁਲਾ, ਕਦ ਵਾਸ ਲਈ ਜੈ ਜੇ ਗੁਣ ਹੋਵਣ ਸਾਜਨਾ, ਮਿਲ ਸਾਂਝ ਕਰੀਜੈ ਸਾਂਝ ਕਰੀਜੈ ਗੁਣਾ ਕੇਰੀ ਛਾੜ ਅਵਗਣ ਚੱਲੀਏ। ਕਦੀ ਇਹਨਾਂ ਗੁਣਾ ਨੂੰ ਕੋਈ ਗ੍ਰਹਿਣ ਕਰ ਸਕੇਗਾ। ਮੈਂ ਬੇਨਤੀ ਕਰਨੀ ਚਾਹਨਾ ਕਿ ਗੁਰੂ ਕੇ ਸਿੱਖੋ, ਸਿੱਖ ਦੀ ਪਰਿਭਾਸ਼ਾ ਕੀ ਹੈ? ਗੁਰੂ ਗ੍ਰੰਥ ਸਾਹਿਬ ਦੀ ਸ਼ਬਦ ਦੀ ਰੋਸ਼ਨੀ ਵਿੱਚ ਕਿਰਪਾਲੂ ਸਤਿਗੁਰੂ ਧੰਨ ਗੁਰੂ ਰਾਮਦਾਸ ਸੱਚੇ ਪਿਤਾ ਜੀ ਉਹਨਾਂ ਦਾ ਸ਼ਬਦ ਇਹ ਸਲੋਕ ਆਪ ਸਭ ਨੂੰ ਚੇਤੇ ਵੇ। ਸ਼ੁਰੂਆਤ ਕੀਤੀ ਨੇ ਸਿੱਖ ਤੋਂ ਤੇ ਸ਼ਬਦ ਦੀ ਸਲੋਕ ਦੀ ਸੰਪੂਰਨਤਾ ਕੀਤੀ ਹੈ ਗੁਰਸਿੱਖ ਤੇ। ਸਿੱਖ ਤੋਂ ਸ਼ੁਰੂ ਕੀਤਾ, ਗੁਰਸਿੱਖ ਤੇ ਸੰਪੂਰਨਤਾ ਕੀਤੀ ਹੈ। ਸ਼ਬਦ ਆਰੰਭ ਕਰਦੇ ਨੇ ਕਿੰਨੇ, ਜਿਹੜਾ ਆਪਣੇ ਆਪ ਨੂੰ ਗੁਰੂ ਨਾਨਕ ਸਾਹਿਬ ਦਾ ਸਿੱਖ ਅਖਵਾਉਂਦਾ ਹੈ। ਇੱਥੇ ਸ਼ਬਦ ਅਖਵਾਣਾ ਵਰਤੇ ਕਿ ਜਿਹੜਾ ਇਹ ਕਹਿੰਦਾ ਕਿ ਮੈਂ ਬਾਬੇ ਨਾਨਕ ਦਾ ਸਿੱਖ ਹਾਂ। ਸਾਹਿਬ ਕਹਿੰਦੇ ਨੇ ਸਭ ਤੋਂ ਪਹਿਲੀ ਗੱਲ ਕਿ ਉਹ ਸਵੇਰੇ ਉੱਠਦਿਆਂ ਸਾਰ ਗੁਰੂ ਦੇ ਦਿੱਤੇ ਕੋਈ ਮੰਤਰ ਦਾ ਜਾਪ ਕਰਦਾ ਹੈ। ਦੇਖੋ ਇਹ ਰਹਿਤ ਹੈ ਸਿੱਖ ਦੀ ਕਿ ਸਵੇਰੇ ਅੰਮ੍ਰਿਤ ਵੇਲੇ ਉੱਠਦਿਆਂ ਸਾਰ ਗੁਰੂ ਕਾ ਸਿੱਖ ਉਸ ਗੁਰੂ ਦੇ ਬਖਸ਼ੇ ਕੋਈ ਮੰਤਰ ਨੂੰ ਜਪਦਾ ਹੈ। ਤੇ ਉਹਨਾਂ ਪਰਿਭਾਸ਼ਾ ਦਿੱਤੀ, ਜਿਹੜਾ ਸਿੱਖ ਕਹਾਂਦਾ ਹੈ ਸਭ ਤੋਂ ਪਹਿਲਾਂ ਭਲਕੇ ਉੱਠ ਕੇ ਨਾਮ ਨੂੰ ਧਿਆਏਗਾ, ਫਿਰ ਕੀ ਕਰਦਾ ਹੈ? ਕਹਿਣ ਲੱਗੇ ਉਦਮ ਕਰਦਾ ਹੈ, ਆਲਸ ਨਹੀਂ, ਇਸ਼ਨਾਨ ਕਰੇਗਾ, ਸਤ ਸੰਗਤ ਵੀ ਜਾਏਗਾ, ਗੁਰੂ ਤੇ ਦਿੱਤੇ ਕੋਈ ਉਪਦੇਸ਼ ਨੂੰ ਜਪੇਗਾ ਤੇ ਉਹਦੇ ਪਾਪ ਕੱਟੇ ਜਾਂਦੇ ਨੇ। ਦਿਨ ਚੜ੍ਹਦਾ ਹੈ, ਫਿਰ ਗੁਰੂ ਕੀ ਬਾਣੀ ਗਾਉਂਦਾ ਹੈ, ਬਹਿੰਦਿਆਂ ਨੂੰ ਉੱਠਦਿਆਂ ਨੂੰ ਨਾਮ ਕੋਈ ਨੀ ਭੁੱਲਦਾ। ਤੇ ਕਹਿੰਦੇ ਨੇ ਸੱਚ ਜਾਣੋ, ਜਿਹੜਾ ਸਾਸ ਗਰਾਸ ਮੇਰੇ ਗੁਰੂ ਨੂੰ ਧਿਆਉਂਦਾ ਉਹ ਮੇਰੇ ਗੁਰੂ ਨੂੰ ਚੰਗਾ ਲੱਗਦਾ ਹੈ, ਪਰ ਇਹ ਦਾਤ ਉਹਨਾਂ ਨੂੰ ਮਿਲੀ ਜਿਨ੍ਹਾਂ ਉੱਤੇ ਗੁਰੂ ਦਿਆਲੂ ਹੋ ਗਿਆ ਤੇ ਜਿਨ੍ਹਾਂ ਸਿੱਖਾਂ ਦਾ ਜੀਵਨ ਇੰਨਾ ਉੱਚਾ ਹੋ ਜਾਏ। ਧੰਨ ਗੁਰੂ ਰਾਮਦਾਸ ਕਹਿੰਦੇ ਨੇ ਉਹਨਾਂ ਦੇ ਚਰਨਾਂ ਦੀ ਧੂੜ ਮੈਨੂੰ ਮਿਲ ਜਾ। ਪਿਆਰਿਓ, ਸਿੱਖ ਸ਼ਬਦ ਕਹਿਣਾ ਬਹੁਤ ਸੌਖਾ ਹੈ। ਹਜ਼ੂਰ ਨੇ ਸ਼ਬਦ ਵਰਤੇ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਜੇ ਤੂੰ ਅਖਾਨਾ ਮੈਂ ਬਾਬੇ ਨਾਨਕ ਦਾ ਸਿੱਖ ਹਾਂ ਤੇ ਤੇਰੀ ਜ਼ਿੰਦਗੀ ਦੀ ਅੰਦਰ ਦੀ ਰਹਿਤ ਪਹਿਲੀ ਮਰਿਆਦਾ ਇਹੀ ਕਿ ਅੰਮ੍ਰਿਤ ਵੇਲੇ ਉੱਠ ਕੇ ਨਾਮ ਵੀ ਜੁੜੀ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ, ਭਲਕੇ ਦਾ ਅਰਥ ਸਵੇਰਾ ਅੰਮ੍ਰਿਤ ਵੇਲਾ। ਸਾਹਿਬ ਨੇ ਸ਼ਬਦ ਵਰਤੇ ਸੋ ਭਲਕੇ ਉਤਰ ਨਾਮ ਧਿਆਵੈ, ਉਤਮ ਕਰੈ ਭਲਕੇ ਪ੍ਰਭਾਤੀ, ਇਸ਼ਨਾਨ ਕਰੈ ਅੰਮ੍ਰਿਤ ਸਰਨਾਵੈ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲਵਿਕ ਪਾਪ ਦੋਖ ਲੈ ਜਾਵੇ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਪੁੱਛਦਿਆਂ ਹਰਨਾਮ ਧਿਆਵੇ। ਬਹੁਤ ਸਿੱਖ ਐਸੇ ਮਿਲਦੇ ਨੇ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਜਿਹੜੇ ਗੁਰੂ ਕੀ ਬਾਣੀ ਨੂੰ ਪੜ੍ਹਦੇ ਨੇ, ਗਾਉਂਦੇ ਨੇ। ਬੇਅੰਤ ਐਸੇ ਮਿਲਣਗੇ ਜਿਨ੍ਹਾਂ ਨੂੰ ਹਕੀਕਤ ਵਿੱਚ ਸੱਚ ਜਾਣੋ ਕਿ ਸੰਪੂਰਨ ਗੁਰੂ ਗ੍ਰੰਥ ਸਾਹਿਬ ਦੇ ਆਪ ਉਹਨਾਂ ਨੇ ਦਰਸ਼ਨ ਵੀ ਨਹੀਂ ਕੀਤੇ, ਆਪ ਪਾਠ ਵੀ ਨਹੀਂ ਕਰਕੇ ਦੇਖਿਆ ਹੁੰਦਾ। ਤੇ ਗੁਰਮੁਖੋ, ਜਿਤਨੀ ਦੇਰ ਤੱਕ ਆਪਣਾ ਅੰਦਰ ਗੁਰੂ ਵੱਲ ਨਹੀਂ ਜੋੜਦੇ, ਉਨੀ ਦੇਰ ਤੱਕ ਟਿਕਾ ਨਹੀਂ। ਸਾਹਿਬ ਨੇ ਸ਼ਬਦ ਵਰਤੇ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲਵਿਕ ਪਾਪ ਦੋਖ ਲੈ ਜਾਵੇ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੇ। ਜੋ ਸਾਸ ਗ੍ਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੇ। ਉਹ ਜਿਸ ਨੂੰ ਦਿਆਲ ਹੋਵੇ ਮੇਰਾ ਸਵਾਮੀ, ਇਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੇ। ਪਹਿਲਾ ਸ਼ਬਦ ਸੀ ਸਿੱਖ, ਤੇ ਅਖੀਰ ਤੇ ਸੰਪੂਰਨਤਾ ਕੀਤੀ ਗੁਰਸਿੱਖ। ਜਿਹੜੀ ਮੈਂ ਬੇਨਤੀ ਕਰਨੀ ਚਾਹਨਾ ਕਿ ਆਪੇ ਗੁਰਚੇਲਾ ਦੀ ਖੇਡ ਚਲਾਈ, ਪਹਿਲਾ ਸਿੱਖ ਕਿ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਤੇ ਅਖੀਰ ਤੇ ਕਹਿਣ ਲੱਗੇ ਕਿ ਜਿਸ ਨੂੰ ਦਿਆਲ ਹੋਵੇ ਮੇਰਾ ਸਵਾਮੀ, ਇਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੇ। ਹੁਣ ਅਗਲੀ ਤੋਕੇ, ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ। ਸ਼ਬਦ ਸਿੱਖ ਨੇ ਕੱਲਾ ਵਰਤਿਆ, ਗੁਰਸਿੱਖ ਕੀ, ਤੇ ਨਾਲ ਤੋਂ ਕਹਿ ਦਿੱਤੀ ਜੋ ਆਪ ਜਪੈ ਅਵਰੈ ਨਾਮ ਚਪਾਵੇ। ਗੁਰਸਿੱਖ ਕਿਉਂ? ਪਹਿਲਾ ਸੀ ਸ਼ਬਦ ਸਿੱਖ, ਸਿੱਖੀ ਨੂੰ ਕਮਾਨ ਤੁਰਿਆ, ਤੇ ਕਹਿੰਦੇ ਨੇ ਸੱਚ ਜਾਣੀ ਜੇ ਤੂੰ ਬਾਣੀ ਨਾਲ ਜੁੜੇਗਾ, ਨਾਮ ਨਾਲ ਜੁੜੇਗਾ, ਉੱਠਦਿਆਂ ਬਹਿੰਦਿਆਂ ਤੈਨੂੰ ਕਦੀ ਵੀ ਕਰਤਾਰ ਭੁੱਲੇ ਨਾ। ਤੇ ਸਿੱਖ ਵਿੱਚੋਂ ਗੁਰੂ ਦੀ ਝਲਕ ਪੈਂਦੀ ਏ, ਤੇ ਗੁਰੂ ਕੰਮ ਕੀ ਕਰਦੇ ਨੇ, ਗੁਰੂ ਨਾਮ ਦ੍ਰਿੜ ਕਰਾਉਂਦੇ ਨੇ। ਗੁਰੂ ਰਾਮਦਾਸ ਕਹਿੰਦੇ ਨੇ ਜਿਹੜਾ ਆਪ ਨਾਮ ਜਪਦਾ ਹੈ, ਆਪ ਜਪਣਾ ਸਿੱਖ ਦਾ ਕਰਮ ਹੈ ਤੇ ਜਪਾਣਾ ਗੁਰੂ ਦਾ ਕੰਮ ਹੈ। ਗੁਰਸਿੱਖ ਸ਼ਬਦ ਹੀ ਤਾਂ ਬਣਿਆ ਕਿ ਜਿਸ ਸਿੱਖ ਵਿੱਚੋਂ ਗੁਰੂ ਦੀ ਝਲਕ ਪੈਂਦੀ ਹੋਵੇ। ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵੜੇ ਨਾਮ ਜਪਾਵੇ। ਹੁਣ ਤੱਕੋ ਸਿੱਖ ਦੀ ਰਹਿਤ ਮੈਂ ਸੰਖੇਪ ਵਿੱਚ ਅਰਜ ਕਰ ਰਿਹਾ ਵਾਂ। ਇਸ ਤੋਂ ਅੱਗੇ ਅਸੀਂ ਸ਼ਬਦ ਸੰਤ ਵੀ ਪੜ੍ਹਨੇ, ਬਾਣੀ ਵਿੱਚ ਬੜੀ ਵਾਰੀ ਆਏ। ਹੁਣ ਸੰਤ ਦੀ ਰਹਿਤ ਕੀ ਹੈ? ਦੇਖੋ, ਸਤਿਗੁਰੂ ਕਿਰਪਾ ਕਰੇ, ਮੇਲ ਕਰੇ, ਕਿਸੇ ਲਈ ਨਿੰਦਿਆ ਵਾਲੇ ਸ਼ਬਦ ਨਹੀਂ। ਜੋ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਕਹਿੰਦਾ ਹੈ ਕਿ ਸੰਤ ਦੀ ਮਰਿਆਦਾ ਕੀ ਹੈ? ਆਖਰ ਸਿੱਖ, ਸੰਤ, ਬ੍ਰਹਮ ਗਿਆਨੀ, ਭਗਤ ਸ਼ਬਦ ਅਸੀਂ ਵਰਤਨੇ ਆ, ਗੁਰਮੁਖ ਵਰਤਨੇ ਆ, ਇਹਨਾਂ ਦੀ ਜ਼ਿੰਦਗੀ ਦੀ ਕੋਈ ਮਰਿਆਦਾ ਤੇ ਹੈ? ਸਤਿਗੁਰੂ ਨੇ ਸੰਤ ਦੀ ਮਰਿਆਦਾ ਜਦੋਂ ਦਿੱਤੀ ਨਾ, ਜਦੋਂ ਕਮਾਲ ਦੇ ਬਚਨ ਕਹੇ ਤੇ ਨਾਲ ਖਾਸ ਕਰਕੇ ਸ਼ਬਦ ਵਰਤਿਆ, ਇਹ ਰਹਾਉ ਦੀ ਤੁਕ ਆਉਂਦੀ ਏ। ਸੰਤ ਰਹਿਤ ਸੁਣੋ ਤੁਮ ਭਾਈ, ਉਹਾ ਕੀ ਮਹਿਮਾ ਕਥਨ ਨਾ ਜਾਏ। ਕਹਿੰਦੇ ਨੇ ਰੱਬ ਦੇ ਪਿਆਰਿਓ, ਆਓ ਮੈਂ ਸੰਤ ਦੀ ਰਹਿਤ ਤੁਹਾਨੂੰ ਦੱਸਾਂ, ਤੇ ਸੰਤ ਦੀ ਰਹਿਤ ਨੂੰ ਕੋਈ ਬਿਆਨ ਕਿਵੇਂ ਕਰ ਸਕਦਾ? ਕਹਿੰਦੇ ਨੇ ਫਿਰ ਯਤਨ ਕਰਾਂਗਾ ਕਿ ਦੱਸਣ ਲਈ ਕਿ ਉਹ ਰੱਬੀ ਪਿਆਰੇ ਸੰਤ ਜਨ ਉਹਨਾਂ ਦਾ ਜੀਵਨ ਕੈਸਾ ਤੇ ਸ਼ਬਦ ਕੀ ਵਰਤੇ। ਕਹਿੰਦੇ ਨੇ ਸੰਤ ਦਾ ਪਹਿਲਾ ਲੱਛਣ ਇਹ ਵੇ ਕਿ ਉਹ ਰੱਬ ਦੇ ਭਾਣੇ ਅੱਗੇ ਸਾਹਮਣੇ ਕਦੀ ਵੀ ਤਰਕ ਨਹੀਂ ਕਰਦਾ, ਪ੍ਰਭੂ ਦੇ ਭਾਣੇ ਨੂੰ ਸੱਚ ਕਰਕੇ ਮੰਨਦਾ। ਕੋਈ ਸਮਾਂ ਐਸਾ ਨਹੀਂ ਜਦੋਂ ਸੰਤ ਦਾ ਅੰਦਰ ਰੱਬ ਦੇ ਚਰਨਾਂ ਤੋਂ ਦੂਰ ਜਾਵੇ। ਅਗਲਾ ਉਹਦਾ ਲੱਛਣ ਇਹ ਵੇ, ਉਹਦੇ ਸਾਹਮਣੇ ਮਿੱਤਰ ਆ ਜਾਏ, ਦੁਸ਼ਮਣ ਆ ਜਾਏ, ਉਹਦੀ ਦ੍ਰਿਸ਼ਟੀ ਵਿੱਚ ਕਦੀ ਵੀ ਫਰਕ ਨਹੀਂ ਪੈਂਦਾ, ਉਹ ਮਿੱਤਰ ਤੇ ਦੁਸ਼ਮਣ ਲਈ ਸਮ ਦ੍ਰਿਸ਼ਟੀ ਰੱਖਦਾ। ਕਹਿੰਦੇ ਨੇ ਉਹਦੀ ਜ਼ਿੰਦਗੀ ਦਾ ਆਧਾਰ ਕੇਵਲ ਕੀਰਤਨ ਹੈ, ਤੇ ਕਹਿੰਦੇ ਨੇ ਇੰਨੀ ਉਹਦੇ ਕੋਲ ਤਾਕਤ ਹੈ ਕਿ ਇੱਕ ਬਚਨ ਕਰੇ ਤੇ ਕਰੋੜਾਂ ਜਨਮਾਂ ਦੇ ਪਾਪੀਆਂ ਦੇ ਪਾਪ ਕਰ ਸਕਦਾ। ਇਹ ਸੰਤ ਦੀ ਰਹਿਤ ਹੈ ਤੇ ਸ਼ਬਦ ਗੁਰੂ ਗ੍ਰੰਥ ਸਾਹਿਬ ਦਾ। ਹਜ਼ੂਰ ਦਾ ਸ਼ਬਦ ਆਰੰਭ ਹੁੰਦਾ ਹੈ, ਆਠ ਪੈਰ ਨਿਕਟ ਕਰ ਜਾਣੈ, ਜਿਹੜਾ ਅੱਛੇ ਪੈਰ ਸਾਈ ਨੂੰ ਅੰਗ ਸੰਗ ਸਮਝਦਾ, ਮੈਂ ਦੋ ਚਾਰ ਪ੍ਰਮਾਣ ਦੇ ਕੇ ਆਉਣਾ ਰਹਿਤ ਵਾਲੀ। ਆਠ ਪੈਰ ਨਿਕਟ ਕਰ ਜਾਣੈ, ਪ੍ਰਭ ਕਾ ਕੀਆ ਮਿੱਠਾ ਮਾਨੈ, ਏਕ ਨਾਮ ਸੰਤਨ ਆਧਾਰ, ਉਹਦੀ ਜ਼ਿੰਦਗੀ ਦਾ ਆਧਾਰ ਕੇਵਲ ਨਾਮ ਹੈ। ਹੋਏ ਰਹੇ ਸਭ ਕੀ ਪਗਸਾਰ, ਸੰਤ ਰਹਿਤ ਸੁਣੋ ਤੁਮ ਭਾਈ, ਉਹਾਂ ਕੀ ਮਹਿਮਾ ਕਥਨ ਨਾ ਜਾਈ, ਵਰਤਨ ਜਾ ਕੇ ਕੇਵਲ ਨਾਮ, ਆਨੰਦ ਰੂਪ ਕੀਰਤਨ ਵਿਸ਼ਰਾਮ, ਮਿੱਤਰ ਛਤਰ ਜਾ ਕੇ ਏਕ ਸਮਾਨੈ, ਪ੍ਰਭ ਆਪਣੇ ਬਿਨ ਅਵਰ ਨਾ ਜਾਣੈ। ਸੰਤ ਕੋਲ ਇੰਨੀ ਤਾਕਤ, ਕੋਟ ਕੋਟ ਅੱਗ ਕਾਟਣ ਹਾਰਾ, ਦੁੱਖ ਦੂਰ ਕਰਨ ਜੀ ਕੇ ਦਾਤਾਰਾ, ਸੰਤ ਕੌਣ ਹੈ? ਕਹਿਣ ਲੱਗੇ ਸੂਰ ਬੀਰ ਬਚਨ ਕੇ ਬਲੀ, ਕੌਲਾ ਬਪਰੀ ਸੰਤੀ ਸ਼ਲੀ, ਜਿਹੜੇ ਬਚਨ ਕੇ ਬਲੀ ਨੇ, ਬਹਾਦਰ ਸੂਰਮੇ ਨੇ, ਸਿਰ ਚਲਾ ਜਾਂਦਾ ਪਰ ਆਪਣੇ ਬਚਨ ਤੋਂ ਕਦੀ ਉਹ ਥਿੜਕਦੇ ਨੇ। ਉਹਦੇ ਸੰਤ ਤੇ ਮਹਾਰਾਜ ਕਿਰਪਾਲੂ ਜੀ ਬ੍ਰਹਮ ਗਿਆਨੀ ਦੀ ਰਹਿਤ ਕੀ ਸ਼ਬਦ ਸਾਰੇ ਇੱਕ ਦੂਜੇ ਦੇ ਨੇੜੇ ਨੇੜੇ ਢੁਕਦੇ ਨੇ। ਮੇਰੇ ਗੁਰੂ ਤੇਗ ਬਹਾਦਰ ਕਿਰਪਾਲੂ ਜੀ ਨੇ ਮਿਹਰ ਕੀਤੀ, ਮੈਂ ਇਸ ਕਰਕੇ ਫਿਰ ਬੇਨਤੀ ਕਰਦਿਆਂ ਕਿ ਮੈਂ ਕੇਵਲ ਕਥਾ ਵਾਚਕ ਹਾਂ, ਸ਼ਬਦਾਂ ਦੇ ਅਰਥ ਕਰਨਾ ਪਿਆਵਾਂ। ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਜੀ ਜਿਹੜੇ ਇਸ ਮੰਡਲ ਵਿੱਚ ਵਿਚਰਦੇ ਪਏ ਨੇ, ਬਸ ਉਹਨਾਂ ਦੇ ਚਰਨਾਂ ਨੂੰ ਨਮਸਕਾਰ ਹੈ। ਸਾਹਿਬ ਕਿਰਪਾਲੂ ਜੀ ਨੇ ਬ੍ਰਹਮ ਗਿਆਨੀ ਦੀ ਪਰਿਭਾਸ਼ਾ ਦਿੱਤੀ ਤੇ ਦੇਖੋ ਹਜ਼ੂਰ ਦਾ ਇੱਕ ਸ਼ਬਦ ਗੁਰੂ ਤੇਗ ਬਹਾਦਰ ਦਾ ਸੀ ਪੜ੍ਹਨੇ, ਕਿਰਪਾਲੂ ਸਤਿਗੁਰੂ ਦਾ ਸੋਰ ਸੁਰਾਗ ਵਿੱਚ ਇਹ ਸ਼ਬਦ ਆਰੰਭ ਹੁੰਦਾ ਹੈ। ਬ੍ਰਹਮ ਗਿਆਨੀ ਕੌਣ ਹੈ? ਕਹਿੰਦੇ ਨੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ। ਬ੍ਰਹਮ ਗਿਆਨ ਜਿਹਨੂੰ ਹੋ ਗਿਆ ਉਹ ਦੁੱਖ ਵਿੱਚ ਦੁਖੀ ਨਹੀਂ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸੁਨੇਹ ਅਰ ਭੈ ਨਹੀਂ ਜਾਂ ਕਹਿ ਕੰਚਨ ਮਾਟੀ ਮਾਨੈ। ਹੁਣ ਇੱਕ ਇੱਕ ਤੁਕ ਦੇ ਜਿੰਨੇ ਮਰਜ਼ੀ ਤੁਸੀਂ ਵਿਸਤਾਰ ਕਰੀ ਜਾਓ। ਕੰਚਨ ਮਾਟੀ ਮਾਨੈ ਨਹਿ ਨਿੰਦਿਆ ਨਹਿ ਉਸਤ ਜਾਂ ਕਹਿ ਲੋਭ ਮੋਹ ਅਭਿਮਾਨਾ, ਹਰ ਸੋਗ ਤੇ ਰਹੇ ਨਿਆਰੋ ਨਾਹੇ ਮਾਨ ਅਪਮਾਨਾ, ਆਸਾ ਮਨਸਾ ਸਗਲ ਤਿਆਗ ਜਗ ਤੇ ਰਹੇ ਨਿਰਾਸਾ, ਕਾਮ ਕ੍ਰੋਧ ਜਾਂ ਪਰਸੈ ਨਾਹਿਨ ਤੇ ਘੱਟ ਬ੍ਰਹਮ ਨਿਵਾਸਾ, ਤੇ ਘੱਟ ਬ੍ਰਹਮ ਨਿਵਾਸਾ ਹੈ ਬ੍ਰਹਮ ਗਿਆਨੀ ਹੈ। ਤੇ ਦਾਤਾ ਜੀ ਇਹ ਅਵਸਥਾ ਕਿਵੇਂ ਮਿਲਦੀ ਹੈ? ਗੱਲ ਫਿਰ ਆ ਕੇ ਗੁਰੂ ਤੇ ਮੁਕੀ, ਕਹਿਣ ਲੱਗੇ ਗੁਰ ਕਿਰਪਾ ਜੇ ਨਰਕੋ ਕੀ ਨੀ ਤੇ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ, ਸੰਗ ਪਾਨੀ ਪਿਆਰਿਓ। ਇਹ ਬ੍ਰਹਮ ਗਿਆਨੀ ਹੈ, ਇਹ ਸੰਤ ਹੈ, ਇਹ ਗੁਰਸਿੱਖ ਹੈ। ਉਸ ਤੋਂ ਅੱਗੇ ਪੁੱਛੀਏ ਦਾਤਾ ਜੀ ਫਿਰ ਭਗਤ ਦੀ ਪਰਿਭਾਸ਼ਾ ਕੀ, ਭਗਤ ਕਿਹਨੂੰ ਕਿਹਾ ਜਾਂਦਾ? ਮੇਰੇ ਕਿਰਪਾਲੂ ਦਾਤੇ ਨੇ ਮਿਹਰ ਕੀਤੀ ਤੇ ਭਗਤ ਦੀ ਪਰਿਭਾਸ਼ਾ ਦਿੰਦਿਆਂ ਹਜ਼ੂਰ ਨੇ ਤਿੰਨ ਪ੍ਰਮਾਣ ਉਹਨਾਂ ਦੀ ਜ਼ਿੰਦਗੀ ਦੇ ਦਿੱਤੇ। ਸਾਹਿਬ ਗੁਰੂ ਗ੍ਰੰਥ ਸਾਹਿਬ ਵਿੱਚ ਬਾਬਾ ਫਰੀਦ ਜੀ ਦੇ ਬਚਨ ਅਸੀਂ ਪੜ੍ਹਨੇ ਆ। ਭਗਤ ਦੀ ਪਰਿਭਾਸ਼ਾ ਦਿੰਦਿਆਂ ਉਹਨਾਂ ਪਹਿਲਾ ਬਚਨ ਕੀਤਾ, ਕਹਿਣ ਲੱਗੇ ਭਗਤ ਹੋਵੇ ਜਿਹਦੇ ਕੋਲ ਮਤ ਬੜੀ ਹੈ ਪਰ ਦੁਨੀਆਂ ਵਿੱਚ ਅਣਜਾਣਾ ਬਣ ਕੇ ਰਹਿੰਦਾ ਹੈ। ਦੂਜਾ ਬਚਨ ਕੀਤਾ ਭਗਤ ਹੋਵੇ ਜਿਹਦੇ ਕੋਲ ਤਾਕਤ ਬੜੀ ਹੈ ਪਰ ਨਿਤਾਣਾ ਬਣ ਕੇ ਰਹਿੰਦਾ ਹੈ, ਤੇ ਤੀਜਾ ਬਚਨ ਕੀਤਾ ਭਗਤ ਹੋਵੇ ਭਾਵੇਂ ਆਪਣੇ ਕੋਲ ਇੱਕ ਤਿਲ ਵੀ ਹੋਵੇ ਤੇ ਤਿਲ ਵੀ ਲੋਕਾਂ ਵਿੱਚ ਵੰਡ ਦਿੰਦਾ ਹੈ। ਸਾਹਿਬ ਨੇ ਸ਼ਬਦ ਵਰਤੇ ਤੇ ਕਹਿਣ ਲੱਗੇ ਮਤ ਖੁੰਦੀ ਹੋਏ ਇਹ ਆਣਾ, ਤਾਣ ਖੁੰਦਾ ਹੋਏ ਨਿਤਾਣਾ, ਅਣ ਖੁੰਦਾ ਆਪ ਵੰਡਾਏ ਕੋਈ ਐਸਾ ਭਗਤ ਸਦਾਏ। ਇਹ ਕੋ ਜੈ ਨੂੰ ਭਗਤ ਕਿਹਾ ਜਾਂਦਾ। ਖੈਰ ਮੈਂ ਆਪਣੇ ਵਿਸ਼ੇ ਵੱਲ ਆਵਾਂ, ਇਸ ਕਰਕੇ ਬੇਨਤੀ ਕੀਤੀ ਸੀ ਕਿ ਇਹ ਸ਼ਬਦ ਜਿਹੜੇ ਅਸੀਂ ਅਰਥ ਕੀਤੇ ਨੇ ਪਿਆਰਿਓ, ਬਾਹਰ ਦੀ ਰਹਿਤ ਰਤ ਰੱਖਣੀ ਤਾਂ ਜੇ ਸੁਖੈਣ ਜਾਪਦੀ ਏ, ਇਸ ਅੰਦਰ ਦੀ ਰਹਿਤ ਨੂੰ ਕਮਾਣਾ ਸਤਿਗੁਰੂ ਦੀ ਕਿਰਪਾ ਤੋਂ ਬਿਨਾ ਨਹੀਂ। ਹਜ਼ੂਰ ਕਿਰਪਾਲੂ ਨੇ ਅੰਮ੍ਰਿਤ ਦੀ ਦਾਤ ਤਿਆਰ ਕੀਤੀ, ਜਦੋਂ ਪੰਜਾਂ ਨੂੰ ਅੰਮ੍ਰਿਤ ਦੀ ਦਾਤ ਦਿੱਤੀ, ਪੰਜ ਚੁਲੇ ਉਹਨਾਂ ਨੂੰ ਛਕਾਏ ਨੇ, ਪੰਜ ਨੇਤਰਾਂ ਵਿੱਚ ਪਾਏ ਨੇ, ਪੰਜ ਕਿਰਪਾਲੂ ਸਤਿਗੁਰੂ ਨੇ ਸੀਸ ਦੇ ਵਿੱਚ ਪਾਏ ਨੇ, ਤੇ ਨਾਲ ਬਚਨ ਕਹੇ ਨੇ ਕਿ ਆ ਰਹਿਤਾਂ ਦੇ ਤੇ ਆ ਕੁਰਹਿਤਾਂ ਦੇ। ਜਦੋਂ ਅਸੀਂ ਰਹਿਤ ਦੀ ਗੱਲ ਕਰਨੇ ਆ ਤੇ ਰਹਿਤ ਦੀ ਗੱਲ ਕਰਦੇ ਆ, ਸਭ ਤੋਂ ਪਹਿਲਾਂ ਸਾਡੇ ਕਕਾਰਾਂ ਦੀ ਗੱਲ ਸ਼ੁਰੂ ਹੋਵੇਗੀ। ਤੇ ਮੈਂ ਯਤਨ ਕਰਾਂਗਾ, ਜਿਤਨੇ ਕੋ ਗੁਰੂ ਗ੍ਰੰਥ ਸਾਹਿਬ ਸੂਝ ਬਖਸ਼ਦੇ ਨੇ, ਦਾਵਾ ਕੋਈ ਨਹੀਂ, ਸ਼ਬਦ ਦੀ ਰੋਸ਼ਨੀ ਵਿੱਚ ਆਪਾਂ ਵਿਚਾਰ ਕਰ ਸਕੀਏ। ਸਾਹਿਬ ਕਿਰਪਾਲੂ ਨੇ ਅੰਮ੍ਰਿਤ ਦੀ ਦਾਤ ਦਿੱਤੀ ਤੇ ਅੰਮ੍ਰਿਤ ਦੇਣ ਤੋਂ ਬਾਅਦ ਹਜ਼ੂਰ ਨੇ ਫਿਰ ਰਹਿਤਾਂ ਦ੍ਰਿੜ ਕਰਾਈਆਂ ਨੇ। ਸਭ ਤੋਂ ਪਹਿਲਾਂ ਬਚਨ ਕੀਤਾ ਕੇਸ ਜਿਹੜੇ ਨੇ ਇਹ ਰਹਿਤ ਵਿੱਚ ਵੀ ਆਉਂਦੇ ਨੇ ਤੇ ਸੱਚ ਜਾਣੋ ਕੁਰਹਿਤ ਵਿੱਚ ਵੀ ਕੇਸ ਸ਼ਬਦ ਆਉਂਦਾ, ਕਿਉਂਕਿ ਕੇਸਾਂ ਦੀ ਮਹਾਨਤਾ ਕਿੰਨੀ ਕੁ ਹੋਵੇ। ਤੁਸੀਂ ਸਿਆਣੇ ਬੈਠੇ ਹੋ, ਜਦੋਂ ਰੋਜ਼ ਅਰਦਾਸ ਹੁੰਦੀ ਹੈ ਨਾ ਤੇ ਅਸੀਂ ਸਤਿਗੁਰੂ ਦੇ ਦਰ ਤੋਂ ਇੱਕ ਦਾਤ ਮੰਗਦੇ ਹਾਂ, ਤੇ ਮੈਂ ਸੋਚਣਾ ਬਣਾ ਰੋਜ਼ ਅਰਦਾਸ ਕਰਕੇ ਮੰਗਣਾ ਵੀ ਪਿਆ, ਤੇ ਜੇ ਗੁਰੂ ਦਿੰਦਾ ਉਹਨੂੰ ਤੂੰ ਲੈਣ ਲਈ ਤਿਆਰ ਵੀ ਨਹੀਂ ਹੁੰਦਾ, ਮੰਗਣਾ ਵੀ ਹੈ। ਅਸੀਂ ਇੱਕ ਤਾਂ ਅਰਦਾਸ ਵੀ ਸ਼ਬਦ ਵਰਤਨੇ ਆ, ਜਿਨ੍ਹਾਂ ਨੇ ਕਕਾਰਾਂ ਦੀ ਭਗਤੀ ਕੀਤੀ, ਜਿਨ੍ਹਾਂ ਨੇ ਕੇਸਾਂ ਸਵਾਸਾਂ ਨਾਲ ਸਿੱਖੀ ਨਿਭਾਈ, ਤੇ ਉਹਨਾਂ ਬਾਰੇ ਰੋਜ਼ ਅਸੀਂ ਪੜ੍ਹਨੇ ਆ ਕਿ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਏਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਕਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚੀਰੇ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਹੁਣ ਇੱਥੇ ਉਹਨਾਂ ਗੁਰਮੁਖਾਂ ਨੇ ਬੰਦ ਨਹੀਂ ਕੀਤਾ ਫਿਕਰਾ, ਇੱਥੇ ਪਹਿਰਾ ਬੰਦ ਨਹੀਂ, ਕਹਿਣ ਲੱਗੇ ਧਰਮ ਨਹੀਂ ਹਾਰਿਆ। ਤੇ ਕਹਿੰਦੇ ਨੇ ਉਹ ਸਿੱਖੋ ਰੋਜ਼ ਉਹਨਾਂ ਦਾ ਧਿਆਨ ਧਰਿਆ ਕਰੋ। ਕਿਉਂ ਜੀ? ਕਹਿਣ ਲੱਗੇ ਸਿੱਖੀ ਅਗਲੀ ਤੋਂ ਕੀ ਹੈ, ਕੇਸਾਂ ਸਵਾਸਾਂ, ਸਿੱਖ ਦਾ ਕੇਸਾਂ ਦਾ ਸੰਬੰਧ ਸਵਾਸਾਂ ਦੇ ਨਾਲ ਹੈ। ਜਿੰਨੀ ਦੇਰ ਤੱਕ ਉਹਨਾਂ ਦੇ ਸਵਾਸ ਚੱਲਦੇ ਰਹੇ, ਉਹਨਾਂ ਗੁਰੂ ਕੇ ਲਾਲਾ ਨੇ ਆਪਣੀ ਸਿੱਖੀ ਨੂੰ ਕੇਸਾਂ ਨੂੰ ਸਵਾਸਾਂ ਦੇ ਨਾਲ ਨਿਭਾਇਆ ਹੈ। ਕੇਸ ਤੇ ਸਵਾਸ ਕੱਠੇ ਪਾਠ ਹੈ, ਧਰਮ ਨਹੀਂ ਕਹਿ ਰਿਹਾ। ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤੇ ਫਿਰ ਕਹਿੰਦੇ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ, ਉਹਨਾਂ ਸਿੱਖੀ ਨਿਭਾਈ। ਬੇਨਤੀ ਮੈਂ ਕਰਾਂ ਤੇ ਜਦੋਂ ਅਸੀਂ ਅਰਦਾਸ ਕਰਕੇ ਮੰਗਣੇ ਆ ਤੇ ਫਿਰ ਮੰਗਣੇ ਕਿਹਾ ਜੀ, ਦੇਖੋ ਸਿੱਖੀ ਦੇ ਦਾਨ ਵਿੱਚ ਸਭ ਤੋਂ ਪਹਿਲਾ ਦਾਨ ਜਿਹੜਾ ਮੰਗਿਆ ਗਿਆ ਉਹ ਕੇਸਾਂ ਦਾ ਮੰਗਿਆ ਗਿਆ। ਹਜ਼ੂਰ ਨੇ ਰਹਿਤ ਜਦੋਂ ਦਿੱਤੀ ਕਹਿਣ ਲੱਗੇ ਦਾਤਾ ਬਖਸ਼ੋ ਸਿੱਖਾਂ ਨੂੰ ਸਿੱਖੀ ਦਾਨ। ਦੇਖੋ ਸਿੱਖੀ ਦਾਨ ਬੜਾ ਵੱਡਾ ਸਬਜੈਕਟ ਹੈ, ਸਿੱਖੀ ਵਿੱਚ ਬੇਅੰਤ ਸ਼ਬਦ ਆਉਂਦੇ ਨੇ ਤੇ ਮਹਾਰਾਜ ਸਿੱਖੀ ਦਾਨ ਵਿੱਚ ਮੰਗਣਾ ਕੀ ਚਾਹੁੰਦੇ ਹੋ, ਸਾਨੂੰ ਕੁਝ ਕੁ ਸ਼ਬਦ ਦੱਸੋ ਤੇ ਪਹਿਲੀ ਤੋਂ ਅਰਦਾਸ ਵਿੱਚ ਅਸੀਂ ਵਰਤਨੇ ਆ ਕਿ ਸਿੱਖਾਂ ਨੂੰ ਸਿੱਖੀ ਦਾਨ। ਸਿੱਖੀ ਦਾਨ ਸ਼ੁਰੂ ਹੀ ਕੇਸ ਦਾਨ ਤੋਂ ਹੁੰਦਾ ਹੈ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਫਿਰ ਸ਼ਬਦ ਵਰਤਨੇ ਆ ਰਹਿਤ ਦਾਨ, ਕਿਉਂਕਿ ਸਿੱਖ ਦੀ ਰਹਿਤ ਹੀ ਕੇਸ ਤੋਂ ਸ਼ੁਰੂ ਹੁੰਦੀ ਹੈ। ਇਹੀ ਕਾਰਨ ਕਿ ਅਸੀਂ ਅਰਦਾਸ ਵਿੱਚ ਸਭ ਤੋਂ ਪਹਿਲਾਂ ਮੰਗਦੇ ਹਾਂ ਕਿ ਸਾਨੂੰ ਕੇਸ ਦਾਨ ਦੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਵਾਲਿਓ, ਖਾਸ ਕਰਕੇ ਅੱਜ ਕੇਸ ਤੇ ਦਸਤਾਰ ਇਹਦੇ ਸੰਬੰਧੀ ਅਰਜ਼ ਕਰਨੀ। ਜਦੋਂ ਅਸੀਂ ਕੇਸਾਂ ਬਾਰੇ ਪੜ੍ਹਨੇ ਆ, ਕਈ ਵਾਰੀ ਕਹਿੰਦੇ ਆ ਬਾਣੀ ਵਿੱਚ ਇਹ ਸ਼ਬਦ ਵਰਤੇ ਨੇ ਜੀ ਕੇਸ ਨਹੀਂ ਕੱਟਣੇ। ਮੈਂ ਇੱਕ ਦੋ ਪ੍ਰਮਾਣ ਦੇ ਦਿਆਂ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਵਾਲਿਓ, ਕਬੀਰ ਵਰਗੇ ਮਹਾਂਪੁਰਸ਼ ਬਨਾਰਸ ਦੀ ਧਰਤੀ ਤੇ ਰਹਿੰਦੇ ਨੇ, ਉਹਨਾਂ ਨੇ ਇੱਕ ਸ਼ਬਦ ਕਿਹਾ ਹੈ। ਕਹਿਣ ਲੱਗੇ ਕਿ ਦੇਖ ਸੱਜਣਾ, ਤੂੰ ਰੋਜ਼ ਆਪਣੇ ਸਿਰ ਨੂੰ ਸ਼ਬਦ ਉਹਨਾਂ ਨੇ ਮੁੰਨਣਾ ਵਰਤੇ, ਰੋਜ਼ ਤੂੰ ਸਿਰ ਦੇ ਕੇਸ ਮੁੰਨਣ ਤੁਰ ਪੈਂਦਾ। ਕਹਿਣ ਲੱਗੇ ਜਿੰਨਾ ਸਮਾਂ ਇਹ ਵਾਲ ਮੁੰਨਣ ਤੇ ਲਾਏ ਨੇ, ਉਹਨਾਂ ਸਭਾ ਕਿਤੇ ਮਨ ਦੇ ਵਿਕਾਰਾਂ ਨੂੰ ਕੱਟ ਦਿੰਦਾ ਤੇ ਤੂੰ ਰੱਬ ਦੇ ਚਰਨਾਂ ਵਿੱਚ ਜੁੜ ਜਾਂਦਾ। ਸ਼ਬਦ ਵਰਤੇ ਕਬੀਰ, ਮਨ ਮੁੰਡਿਆ ਨਹੀਂ ਅਗਲੀ ਤੋਂ ਕੇ ਕੇਸ ਮੁੰਡਾਏ ਕਾਹੇ। ਤੇ ਮੈਂ ਬੇਨਤੀ ਕਰਨੀ ਹੈ, ਖਾਲਸੇ ਨੂੰ ਰੱਬ ਵਰਗਾ ਬਣਾਇਆ ਤੇ ਬਾਣੀ ਵਿੱਚੋਂ ਪ੍ਰਮਾਣ ਦੇਣੇ ਨੇ ਕਿ ਗੁਰੂ ਸਾਹਿਬ ਨੇ ਜਦੋਂ ਰੱਬ ਦੇ ਸਰਗਣ ਸਾਕਾਰ ਰੂਪ ਦੀ ਗੱਲ ਕੀਤੀ ਤੇ ਸ਼ਬਦ ਵਰਤੇ ਤੇਰੇ ਸਿਰ ਤੇ ਪਾ ਕੇ ਤੇ ਤੂੰ ਸੋਹਣੇ ਕੇਸ ਰੱਖੇ ਹੋਏ। ਸ਼ਬਦ ਵਰਤੇ ਨੇ ਕਬੀਰ, ਮਨ ਮੁੰਡਿਆ ਨਹੀਂ ਕੇਸ ਮੁੰਡਾਏ ਕਾਹੇ, ਜੋ ਕਿਛ ਕੀਆ ਸੋ ਮਨ ਕੀਆ, ਮੁੰਡਾ ਮੂੰਡ ਅਜਾਏ। ਹਜ਼ੂਰ ਨੇ ਇੱਕ ਸ਼ਬਦ ਹੋਰ ਵਰਤਿਆ, ਕਹਿਣ ਲੱਗੇ ਮੂੰਡ ਮੰਡਾਇਆ ਜੋ ਸਿੱਧ ਪਾਈ, ਮੁਕਤੀ ਭੇਡ ਨਾ ਗਈਆਂ ਕਾਈ। ਕਬੀਰ ਸਾਹਿਬ ਦਾ ਬਚਨ ਹੈ। ਤੇ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨੇ ਤੇ ਮੈਂ ਇੱਕ ਜ਼ਰੂਰ ਬੇਨਤੀ ਕਰਨਾ ਹੁੰਦਾ, ਜਿਹੜੇ ਅਜੇ ਤੁਰੇ ਨਹੀਂ ਦੇਖੋ ਉਹਨਾਂ ਨੂੰ ਪ੍ਰੇਰਨਾ ਨਿਮਰਤਾ ਨਾਲ ਦਿਓ, ਸਖਤੀ ਦੇ ਸ਼ਬਦ ਇੰਨੇ ਨਾ ਵਰਤੋ ਕਿ ਬੰਦਾ ਪਰਤ ਕੇ ਗੁਰਦੁਆਰੇ ਮੱਥਾ ਟੇਕਣ ਤੋਂ ਵੀ ਜਾਂਦਾ ਹੈ। ਦੇਖੋ ਇੱਕ ਰੁਪਈਆ ਥੱਲੇ ਡਿੱਗਿਆ ਹੋਵੇ ਨਾ, ਉਹਨੂੰ ਚੁੱਕਣ ਵਾਸਤੇ ਵੀ ਬੰਦੇ ਨੂੰ ਝੁਕਣਾ ਪੈਂਦਾ ਹੈ। ਜੇ ਕਿਸੇ ਡਿੱਗੇ ਨੂੰ ਚੁੱਕਣੇ ਤੇ ਆਕਰ ਨਾ ਕਰ ਮਣਾ, ਤੂੰ ਵੀ ਥੋੜੀ ਜਿਹੀ ਝੁਕਣ ਦੀ ਜਾਚ ਸਿੱਖ ਲੈ। ਕਦੀ ਤੱਕੋ ਮੈਂ ਅੱਗੇ ਬੇਨਤੀ ਕਰਨੀ ਹੈ ਕਿ ਸਿੱਖ ਦਾ ਜੀਵਨ ਹੀ ਸਿੱਖ ਨੂੰ ਪਲਟ ਗਿਆ। ਹਜ਼ੂਰ ਨੂੰ ਪੁੱਛਿਆ ਮਹਾਰਾਜ ਰੱਬ ਕਿਹੋ ਜਿਹਾ ਹੈ, ਤੇ ਬਾਣੀ ਵੀ ਸ਼ਬਦ ਵਰਤੇ, ਪਹਿਲਾ ਬਚਨ ਕਹਿੰਦੇ ਨੇ ਮੇਰਾ ਰੱਬ ਬੜਾ ਮਿੱਠਾ ਹੈ, ਉਹਦੇ ਬੋਲਾਂ ਦਾ ਜ਼ਿਕਰ ਕੀਤਾ, ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ, ਤੇ ਕਹਿੰਦੇ ਨੇ ਇੰਨਾ ਮਿੱਠਾ ਬੋਲਦਾ ਹੋ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ। ਜਦੋਂ ਪੜਿਆ ਮਹਾਰਾਜ ਕਿਹੋ ਜਿਹਾ ਮਿੱਠਾ ਬੋਲਦਾ, ਕਹਿਣ ਲੱਗੇ ਉਹਦੀ ਚਾਲ ਵੀ ਬੜੀ ਚੰਗੀ ਆ ਤੇ ਉਹ ਬੋਲਦਾ ਕੋਇਲ ਦੀ ਤਰ੍ਹਾਂ। ਮਿਠਾਸ ਸ਼ਬਦ ਵਰਤੇ, ਕਹਿਣ ਲੱਗੇ ਤੇਰੀ ਚਾਲ ਸੁਹਾਵੀ, ਮਧੁਰਾੜੀ ਬਾਣੀ, ਕੋਕਨ ਕੋਕਲਾ ਤਰਲ ਜਵਾਨੀ, ਇੰਨਾ ਮਿੱਠ ਬੋਲਣਾ ਹੈ ਕਿ ਦਾਤਾ ਕੋਇਲ ਦੀ ਆਵਾਜ਼ ਨੂੰ ਵੀ ਤੂੰ ਮਾਤ ਪਿਆ ਕਰਨੇ, ਉਹ ਮਿੱਠ ਬੋਲਣਾ ਹੈ, ਉਹਦੀ ਚਾਲ ਬੜੀ ਚੰਗੀ ਏ। ਤੇ ਪੁੱਛਿਆ ਮਹਾਰਾਜ ਫਿਰ ਉਹਦਾ ਰੂਪ ਕਿਹੋ ਜਿਹਾ, ਉਹਤੇ ਹਜ਼ੂਰ ਨੇ ਬੜੇ ਪਿਆਰੇ ਸ਼ਬਦ ਵਰਤੇ ਨੇ। ਕਹਿਣ ਲੱਗੇ ਮੇਰੇ ਦਾਤਾ ਜੀ ਤੁਸੀਂ ਬੜੇ ਕਿਰਪਾਲੂ, ਤੇਰੇ ਬੰਕੇ ਨਾਇਣ, ਦੰਤਰ ਸ਼ਾਲਾਂ ਤੇ ਅਗਲੀ ਤੋਕੇ ਸੋਹਣੇ ਨੱਕ ਜਿਨ ਲੰਬੜੇ ਬਾਲਾਂ। ਕਹਿੰਦੇ ਨੇ ਮੇਰੇ ਪਿਆਰੇ ਦੀ ਕੇਵਲ ਆਵਾਜ਼ ਮਿੱਠੀ ਨਹੀਂ, ਕਹਿੰਦੇ ਨੇ ਉਹਦੇ ਵਾਲ, ਉਹਦੇ ਕੇਸ ਵੀ ਬੜੇ ਲੰਮੇ। ਇਹ ਗੁਰੂ ਗ੍ਰੰਥ ਸਾਹਿਬ ਦੀਆਂ ਤੁਕਾਂ ਨੇ। ਜਦੋਂ ਕਿਤੇ ਪੜ੍ਹਨੇ ਅਸੀਂ ਹਜ਼ੂਰ ਦੀ ਬਾਣੀ ਤੇ ਨਾਮਦੇਵ ਨੂੰ ਪੁੱਛੋ ਵੀ ਤੁਹਾਡਾ ਸਾਈਂ ਕਿਹੋ ਜਿਹਾ, ਉਹਨਾਂ ਨੇ ਬੇਨਤੀ ਪਤਾ ਕੀ ਕੀਤੀ, ਕਹਿਣ ਲੱਗੇ ਲੋਭ ਲਹਿਰ ਅਤ ਨੀਚਰ ਬਾਜੈ ਕਾਇਆ ਡੂਬੈ ਕੇਸਵਾ ਤੇ ਕੇਸਵਾ ਦੇ ਅਰਥ ਕਿਸੇ ਕੋਸ਼ ਵਿੱਚੋਂ ਪੜ੍ਹ ਕੇ ਦੇਖੋ, ਇਹਦੇ ਅਰਥ ਹੀ ਇਹ ਨੇ ਜਿਹਦੇ ਕੇਸ ਬੜੇ ਲੰਮੇ। ਕਹਿਣ ਲੱਗੇ ਕਬੀਰ ਜੀ ਨੂੰ ਪੁੱਛੋ ਕਿ ਤੁਹਾਡਾ ਗੋਪਾਲ ਕਿਹੋ ਜਿਹਾ, ਤੇ ਉਹਨਾਂ ਤੁਕ ਵਰਤੀ ਕਬੀਰ ਕੇਸੋ ਕੇਸੋ ਕੁਕੀ ਹੈ ਨਾ ਸੋਈ ਹੈ ਅਸਾਰ रात दिवस के कूक ने कबू के सुरह पुकार केशवा केशो केशो ए जितने भी शब्द आंदे ने एदा अर्थ ये वे के मेरे प्यारे दे केस बड़े लभेंगे। मेरा प्यारा सब सूरत है हुण इस तों अगे चलना। गुरु कलगीधर जी ने पहली रैत दिती कहन लगे सिखा सिखी दी रैत केसां तों शुरू हुंदी है। केस रखी ते नाल इक बचन कीता ते देखो असीं कई वारी कहने गुरु गोबिंद सिंह जी तों पहला केस किसे रखे। भाई साहिब भाई मनी सिंह जी शहीद उन्हां दी ज्ञान रत्नावली कदी पढ़ियो उहदे विच जदों भाई मरदाने नूं उपदेश दिता है ते तीन बचन मेरे बाबे नानक ने कहे ते उह तीन बचन किते ध्यान नाल सुणियो। मरदाने ने जदों कहा हे सतगुरु मेरा पार उतारा किवें ते कहन लगे तीन गल्लां जिंदगी विच पाल लई। महाराज केड़ियां? पहला बचन कीता सी दानिया केश कदी नहीं कटने। भाई मनी सिंह दे शब्द ने केश कदी नहीं कटने। दूजा बचन कीता सी सिखी कमाणिया अमृत वेले पै रात रहिंदियां उठ के गुरु गुरु जपना। ते तीजा बचन कीता तेरे कर आया होया साधु संत अतिथि कदी भुखा ना जाए अपनी लोड अनुसार उहदी सेवा जरूर करे। तीन गल्लां पल्ले बन ली के केश कदी नहीं कटने गुरमुखा के चेते रखी के आए गए दी सेवा करी ते अमृत वेले गुरु गुरु जपी। उस तो अगे चलो जदों सी खजूर दे बचन पढ़ने हकीकत राय दे दादे नूं नंद लाल पुरी नूं। देखो एक तो भाई नंद लाल जी होए ने के जिन्हां ने गजलां लिखियां हजूर दी सिफत लिखी। एक भाई नंद लाल पुरी हजूर इथे गए ने गुरु हर राय साहब। एक नंद लाल होर तीजे होए ने वह भी एक कवि होए ने होयो भी गुरु गोबिंद सिंह दे वेले ने। आ कई बार असीं इक तुक पढ़ने आ ना असीं ऐस भाई नंद लाल जी दे नां नाल ला दिंदे आ कि जिन्हां ने गजलां लिखियां ने असीं पढ़ने आ। एक दिन पेट कलगियां वाले हथों प्रेम सुराही पीती सारी उम्र गुनाही बीती हर की भगत ना कीती ते गुरु ने कहा आगे सुधर चलो नंद लाला पाछे जो बीती सो बीती। ए भाई नंद लाल तीजे होर ने ਇਹ ਭਾਈ ਨੰਦ ਲਾਲ ਨਹੀ ਜਿਨ੍ਹਾਂ ਦੀਆਂ ਗਜ਼ਲਾਂ ਪੜ੍ਹਨੀਆਂ ਗਾਏ ਸੂਫੀ ਗਾਏ ਜ਼ਾਹਿਦ ਗਾਏ ਕਲੰਦਰ ਮੇਸ਼ਵਤ। ਇਹ ਨੰਦ ਲਾਲ ਦਰਬਾਰੀ ਕਵੀਆਂ ਵਿੱਚ ਸਨ। ਹਜ਼ੂਰ ਹਕੀਕਤ ਰਾਏ ਦੇ ਦਾਦੇ ਨੂੰ ਉਪਦੇਸ਼ ਦਿੰਦੇ ਨੇ ਟੋਪੀ ਨੀ ਪੈਰ ਨੀ ਗੁਰੂ ਹਰ ਰਾਏ ਸਾਹਿਬ ਕੇਸ ਨੀ ਕੱਟਣੇ ਤੰਬਾਕੂ ਦੀ ਵਰਤੋਂ ਨੀ ਕਰਨੀ। ਕੀ ਇਹ ਗੁਰੂ ਗੋਬਿੰਦ ਸਿੰਘ ਜੀ ਤੋਂ ਪਹਿਲਾਂ ਦੀ ਘਟਨਾ ਨੀ? ਸਾਹਿਬ ਕਿਰਪਾਲੂ ਮੇਰਾ ਦੇ ਦਾਤੇ ਨੇ ਸਭ ਤੋਂ ਪਹਿਲੀ ਸਿੱਖੀ ਦੀ ਦਾਤ ਦਿੱਤੀ ਤੇ ਕਿਹਾ ਦੇਖੀ ਸਾਬਤ ਸੂਰਤ ਨਹੀਂ। ਹੁਣ ਕਈ ਵਾਰੀ ਅਸੀਂ ਕਹਿੰਦੇ ਹਾਂ ਵੀ ਕੇਸ ਕਿਉਂ ਰੱਖਣੇ ਚਾਹੀਦੇ ਨੇ। ਇੱਕ ਸੱਜਣ ਕਹਿੰਦਾ ਸੀ ਇਹ ਨਾ ਪੁੱਛੋ ਜੇ ਇਹਦਾ ਉੱਤਰ ਪੁੱਛਣਾ ਕਿਉਂ ਰੱਖਣੇ ਚਾਹੀਦੇ ਨੇ ਤੇ ਰੱਬ ਨੂੰ ਪੁੱਛੋ ਕਿਉਂ ਪੈਦਾ ਕੀਤੇ। ਸਵਾਲ ਇਹ ਕਰੋ ਵੀ ਕੇਸ ਕੱਟਦੇ ਕਿਉਂ ਪਏ? ਰੱਖਣ ਵਾਲਾ ਤਾਂ ਰੱਬ ਹੈ, ਕੇਸ ਰੱਖੇ ਨਹੀਂ ਜਾਂਦੇ। ਕੇਸ ਰੱਬ ਦੀ ਦਿੱਤੀ ਕੋਈ ਦਾਤ ਹੈ ਤਾਂ ਸਿਰਫ ਇੱਕ ਬੰਦਾ ਐਸਾ ਹੈ ਜਿਹੜੀ ਉਹਦੀ ਦਿੱਤੀ ਨੂੰ ਕਤਰਨ ਦਾਤ ਨੂੰ ਕਤਰਨ ਤੁਰ ਪੈਂਦਾ ਹੈ। ਜਿੰਨਾ ਮਰਜ਼ੀ ਉਹ ਕੱਟੇ ਉਹ ਕਿਰਪਾਲੂ ਐਸਾ ਉਹਨੂੰ ਹੋਰ ਫਿਰ ਦਾਤ ਦੇਈ ਜਾਂਦਾ ਹੈ। ਸਹਿਬ ਮਹਾਰਾਜ ਜੀ ਨੇ ਕਿਹਾ ਸਭ ਤੋਂ ਪਹਿਲੀ ਗੱਲ ਪੰਜੋ ਪਿਆਰਿਆਂ ਨੂੰ ਕਿ ਕੇਸ ਸਾਡੀ ਮੋਹਰ ਨੇ। ਸ਼ਬਦ ਵਰਤੇ ਕੇਸ ਸਾਡੀ ਮੋਹਰ ਨੇ ਤੇ ਜੇ ਕਿਤੇ ਭਾਈ ਨੰਦ ਲਾਲ ਜੀ ਨੂੰ ਪੁੱਛੋ ਉਹ ਤਾਂ ਬੜਾ ਸੋਹਣਾ ਉੱਤਰ ਦਿੰਦੇ ਨੇ। ਕਹਿੰਦੇ ਨੇ ਖੇ ਧੰਨ ਗੁਰੂ ਗੋਬਿੰਦ ਸਿੰਘ ਕਿਰਪਾਲੂ ਜੀ ਅੱਜ ਹਵਾ ਚੱਲੀਏ ਤੇ ਕੇਸੀ ਇਸ਼ਨਾਨ ਤੁਸੀਂ ਕੀਤਾ ਕੇਸ ਉਪਰੋਂ ਢੱਕੇ ਨੇ। ਕਹਿੰਦੇ ਨੇ ਇੱਕ ਛੋਟਾ ਜੀ ਲਿਟ ਇੱਕ ਕੇਸ ਉੱਡ ਕੇ ਮੱਥੇ ਦੇ ਅੱਗੇ ਆ ਗਏ। ਭਾਈ ਸਾਹਿਬ ਜਦੋਂ ਗੁਰੂ ਸਾਹਿਬ ਦੀ ਸਿਫਤ ਕਰਦੇ ਨੇ ਨਾ ਮੈਂ ਕਹਿੰਦਾ ਇਹੋ ਜਿਹਾ ਬੈਰਾਗਵਾਨ ਤੇ ਭਾਵਨਾ ਵਾਲਾ ਖਿਰਦਾ ਕੋਈ ਕੋਈ ਹੋਵੇਗਾ। ਭਾਈ ਨੰਦ ਲਾਲ ਜੀ ਨੇ ਜਿੱਦਣ ਆਪਣੀ ਪੁਸਤਕ ਪੇਸ਼ ਕੀਤੀ ਸੀ ਬੰਦਗੀ ਨਾਮਾ, ਸਾਹਿਬ ਨੇ ਸੁਣ ਕੇ ਕਿਹਾ ਸੀ ਜ਼ਿੰਦਗੀ ਨਾਮਾ ਤੇ ਨਾਲ ਕਲਮ ਚੁੱਕ ਕੇ ਕਿਹਾ ਮੁਲਤਾਨ ਦੀ ਸੰਗਤ ਨੂੰ ਹੁਕਮ ਕਰ ਦਿੱਤਾ ਕਿ ਭਾਈ ਨੰਦ ਲਾਲ ਦੇ ਬੱਚਿਆਂ ਦੀ ਰੋਟੀ ਦਾ ਪ੍ਰਬੰਧ ਸਾਰੀ ਦਸਵੰਧ ਦੀ ਮਾਇਆ ਇਹਨਾਂ ਨੂੰ ਦਿਓ। ਭਾਈ ਸਾਹਿਬ ਗੱਲ ਵਿੱਚ ਪੱਲਾ ਪਾ ਕੇ ਕਹਿੰਦੇ ਤੇਰੀ ਦਿੱਤੀ ਮਾਇਆ ਬੜੀਏ, ਜੇ ਤਰੁੱਠਿਓ ਤੇ ਸਿੱਖੀ ਦਿਓ ਮੇਰੀ ਔਲਾਦ ਤੇ ਮੈਂ ਅਸੀਂ ਕਲਮ ਦੀ ਕਮਾਈ ਖਾਂਦੇ ਹਾਂ। ਭਾਈ ਸਾਹਿਬ ਨੇ ਇੱਕ ਸ਼ਬਦ ਵਰਤਿਆ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਅੱਜ ਹਵਾ ਚੱਲੀਏ, ਇੱਕ ਕੇਸ ਉੱਡ ਕੇ ਤੁਹਾਡੇ ਚਿਹਰੇ ਤੇ ਆਇਆ ਤੇ ਸਤਿਗੁਰੂ ਦੇ ਚਿਹਰੇ ਨੂੰ ਕਿੰਨੇ ਬਿਆਨ ਕਰਨਾ। ਕਹਿੰਦੇ ਨੇ ਮੇਰੀ ਅੱਖ ਨੇ ਦੇਖ ਲਿਆ ਤੇਰੇ ਦਰਸ਼ਨ ਕੀਤੇ ਤੇ ਉਸੇ ਵੇਲੇ ਕਲਮ ਚੁੱਕ ਲਈ ਤੇ ਕਲਮ ਚੁੱਕ ਕੇ ਸ਼ਬਦ ਵਰਤੇ ਖੇ ਦੁਨੀਆਂ ਦੇ ਲੋਕੋ, ਲੋਕ ਤੇ ਪਰਲੋਕ ਦੇ ਸੁੱਖ ਭਾਲਣ ਵਾਲਿਓ, ਆ ਮੇਰੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਇੱਕ ਕੇਸ, ਇੱਕ ਕੇਵਲ ਤਾਰ, ਇਹਦੇ ਬਦਲੇ ਦੁਨੀਆਂ ਦੇ ਦੋ ਜਹਾਨਾਂ ਦੇ ਪਦਾਰਥਾਂ ਦਾ ਮੁੱਲ ਵੀ ਨਹੀਂ ਪੈ ਸਕਦਾ। ਇੰਨੀ ਕੀਮਤੀ ਹੈ ਸ਼ਬਦ ਵਰਤੇ ਸੀ, ਤੁਸੀਂ ਸਾਰੇ ਪੜ੍ਹਦੇ ਹੋ, ਦੀਨ ਦੁਨੀਆਂ ਦਰ ਕਮੰਦੇ ਆ ਪਰੀ ਰੁਖਸਾਰ ਮਾਂ, ਹਰ ਦੋ ਆਲਮ ਕੀਮਤੇ ਯੱਕ ਤਾਰ ਮੂਵੇ ਯਾਰ ਮਾਂ। ਮੂਵੇ ਦਾ ਅਰਥ ਹੁੰਦਾ ਹੈ ਕੇਸ਼। ਇੱਥੇ ਭਾਈ ਸਾਹਿਬ ਨੇ ਸ਼ਬਦ ਵਰਤੇ ਨੇ ਕਿੰਨੇ, ਦੀਨ ਦੁਨੀਆਂ ਦਰ ਕਮੰਦੇ ਆ ਪੂਰੀ ਰੁਖਸਾਰ ਮਾਂ, ਹਰ ਦੋ ਆਲਮ ਕੀਮਤੇ ਯੱਕ ਤਾਰ ਮੂਵੇ ਯਾਰ ਮਾਂ। ਤੇ ਸਿਆਣੇ ਕਹਿੰਦੇ ਦੀਨ ਤੇ ਦੁਨੀਆਂ ਦੋਵੇਂ ਬੱਧੇ, ਅੰਦਰ ਜ਼ੁਲਮ ਪਿਆਰੇ ਹੂ, ਇੱਕ ਇੱਕ ਵਾਲ ਮਾਈ ਦੇ ਉੱਤੋਂ ਮੈਂ ਦੋਨੋਂ ਆਲਮ ਵਾਰੇ ਹੂ, ਮੈਂ ਆਪਣੇ ਪ੍ਰੀਤਮ ਦੇ ਇੱਕ ਇੱਕ ਕੇਸ ਤੋਂ ਦੋਨੋਂ ਜਹਾਨ ਵਾਰਨਾ ਪਿਆਵਾਂ। ਗੁਰਮੁਖ ਸਤਿਗੁਰੂ ਦੇ ਕੇਸਾਂ ਦੀ ਕਦਰ ਜੇ ਕਿਤੇ ਪੁੱਛਣੀ ਹੈ ਤੇ ਪੁੱਛੋ ਕਦੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਦੇ ਸ਼ਬਦਾਂ ਵਿੱਚ, ਪੀਰ ਬੁੱਧੂ ਸ਼ਾਹ। ਬੜੀ ਵਾਰੀ ਅਸੀਂ ਇਹ ਸ਼ਬਦ ਪੜ੍ਹਨੇ ਆ, ਅੱਜ ਤੱਕ ਉਹ ਕੰਗਾ, ਅੱਜ ਤੱਕ ਉਹ ਕੇਸ ਮੌਜੂਦ ਨੇ ਜਿਹੜੇ ਗੁਰੂ ਕਲਗੀਧਰ ਜੀ ਦੇ ਚਰਨਾਂ ਵਿੱਚੋਂ ਉਹਨਾਂ ਦੋ ਪੁੱਤਰ ਸ਼ਹੀਦ ਕਰਕੇ ਲਏ, ਆਪਣੇ ਮੁਰੀਦ ਸ਼ਹੀਦ ਕਰਾ ਕੇ ਲਏ। ਤੁਸੀਂ ਇਹ ਬੜੀ ਵਾਰੀ ਸੁਣਿਆ, ਜਿਸ ਦਿਨ ਹਜ਼ੂਰ ਨੇ ਖਲੋ ਕੇ ਕਿਹਾ ਸੀ ਪੀਰ ਜੀ ਕਿ ਤੁਹਾਡੇ ਪੁੱਤਰ ਰਣ ਤੱਤੇ ਵਿੱਚ ਰਹਿ ਗਏ, ਤੇ ਹਜ਼ੂਰ ਨੂੰ ਅੱਗੇ ਕਹਿਣ ਦੀ ਥਾਂ ਇੱਕੋ ਦਮ ਪੀਰ ਬੁੱਧੂ ਸ਼ਾਹ ਬੋਲਿਆ, ਤੇ ਉਹਦੇ ਸ਼ਬਦ ਪਤਾ ਕੀ ਨੇ? ਕਵੀ ਸੰਤੋਖ ਸਿੰਘ ਕਹਿੰਦੇ ਨੇ ਹੱਥ ਜੋੜ ਕੇ ਕਹਿੰਦਾ, ਦਾਤਾ ਇਹ ਨਾ ਕਿਹੋ ਵੀ ਤੇਰੇ ਪੁੱਤਰਾਂ ਦੀ ਮੌਤ ਦਾ ਖੇਦ ਹੈ, ਇਹ ਨਾ ਕਿਹੋ ਤੇਰੇ ਪੁੱਤਰਾਂ ਦੀ ਮੌਤ ਦਾ ਅਫਸੋਸ ਹੈ। ਸ਼ਬਦ ਵਰਤੇ ਮਮ ਪੁੱਤਰ ਮਰੇ ਸ਼ੁਭ ਥਾਨਾ, ਮੈਨੂੰ ਖੁਸ਼ੀ ਹੈ ਮੇਰੇ ਪੁੱਤਰ ਚੰਗੀ ਥਾਂ ਤੇ ਸ਼ਹੀਦ ਹੋਏ ਦੇ। ਇੱਕ ਤੋਂ ਰਣ ਖੇਤ ਮਹਾਨਾ, ਪਹਿਲੀ ਖੁਸ਼ੀ ਇਹ ਕਿ ਰਣ ਤੱਤੇ ਵੀ ਸ਼ਹੀਦ ਹੋਏ, ਤੇ ਦੂਜੀ ਖੁਸ਼ੀ ਇਹ ਵੀ ਮੇਰੇ ਗੁਰੂ ਕਲਗੀ ਵਾਲਿਆ ਤੇਰੇ ਚਰਨਾਂ ਤੋਂ ਕੁਰਬਾਨ ਹੋਏ। ਮਮ ਪੁੱਤਰ ਮਰੇ ਸ਼ੁਭ ਥਾਨਾ, ਇੱਕ ਤੋਂ ਰਣ ਖੇਤ ਮਹਾਨਾ, ਪੁਨ ਕਾਰਜ ਤੁਮਰੇ ਆਏ, ਇਮ ਕਹਿ ਵੈ ਬਿਸ਼ ਸੁਧਾਏ, ਮੈਂ ਸ਼ੋਕ ਕਰੇ ਮਨ ਮੇਰਾ, ਮੈਂ ਜਾਣਿਓ ਲਾਭ ਵਡੇਰਾ, ਮੈਂ ਚਿੰਤਾ ਨੀ ਕਰਦਾ। ਕਹਿ ਲੱਗੇ ਕੁਛ ਮੰਗ ਲੈ, ਮੈਂ ਕਹਿੰਦਾ ਅੱਜ ਬੰਦਾ ਮੇਰੇ ਵਰਗਾ ਮਾਣੂ ਦਾ ਪਦਾਰਥ ਮੰਗਦਾ, ਆਪਣੀ ਖੌਮੇ ਨੂੰ ਪੱਠੇ ਪਾਉਂਦਾ, ਝੋਲੀ ਅੱਡ ਕੇ ਕਹਿਣ ਲੱਗੇ ਜੇ ਤਰੁੱਠ ਹੈ ਨਾ ਬਸ ਆਪਣੀ ਯਾਦ ਆ ਸੋਹਣੇ ਮੁਬਾਰਕ ਮੂਵੇ, ਸੋਹਣੇ ਕੇਸ ਮੇਰੀ ਝੋਲੀ ਚ ਪਾ ਦੇ, ਮੈਂ ਪੁੱਤਰ ਤੇਰੀ ਝੋਲੀ ਚ ਪਾਏ, ਤੂੰ ਕੇਸ ਮੇਰੀ ਝੋਲੀ ਵਿਚ ਪਾ ਦੇ। ਸਾਹਿਬ ਕਿਰਪਾਲੂ ਜੀ ਦੇ ਕੇਸ ਲਏ, ਕੰਘਾ ਲਿਆ, ਦਸਤਾਰ ਲਈ, ਜਦੋਂ ਉਹ ਲੈ ਕੇ ਘਰ ਮੁੜੇ ਨੇ ਤੇ ਨਸੀਰਾਂ ਨੇ ਇਹ ਸ਼ਬਦ ਵਰਤੇ ਸਨ ਪੁੱਤਰ, ਤੇ ਹੱਸ ਕੇ ਕਹਿਣ ਲੱਗੇ ਨਸੀਰਾਂ ਅੱਜ ਗੁਰੂ ਗੋਬਿੰਦ ਸਿੰਘ ਨਾਲ ਮਿੱਤਰਤਾ ਪਾ ਰਹੇ ਹਾਂ, ਅੱਗੇ ਵੀ ਜਾਂਦੇ ਸਨ ਪਰ ਅੱਜ ਡੂੰਘੀ ਮਿੱਤਰਤਾ ਪੈ ਗਈ, ਪੁੱਛਿਆ ਕਾਹਦੀ? ਕਹਿਣ ਲੱਗੀ ਇਸ ਕਰਕੇ ਕਿ ਅੱਗੇ ਜਾਂਦੇ ਸਾਂ ਮੱਥਾ ਟੇਕਣਾ, ਸੁਣਨੇ ਦੀਵਾਨ ਤੇ ਆ ਜਾਣਾ, ਅੱਜ ਮਿੱਤਰਤਾ ਪਾ ਲਈ, ਦੇਣ ਲੈਣ ਹੋ ਗਿਆ। ਪੁੱਛਿਆ ਕਿ ਅੰਦਰ ਲਿਜਾ ਕੇ ਖੋਲੀ ਪੋਟਲੀ ਕੱਪੜਾ, ਕੇਸ ਤੇ ਕੰਘਾ ਦਿਖਾ ਕੇ ਕਹਿੰਦੇ ਨੇ ਨਸੀਰਾਂ ਆ ਦੇਖ ਗੁਰੂ ਕਲਗੀ ਵਾਲੇ ਦੇ ਮੁਬਾਰਕ ਮੂਵੇ ਸਾਨੂੰ ਮਿਲ ਗਏ, ਮੁਬਾਰਕ ਕੇਸ ਮਿਲ ਗਏ ਨੇ, ਆ ਕੰਘਾ ਮਿਲਿਆ। ਕਹਿੰਦੇ ਨੇ ਉਸ ਵੇਲੇ ਉਹਨੇ ਕਿਹਾ ਇਹ ਮਿੱਤਰਤਾ ਕਾਹਦੀ? ਕਹਿਣ ਲੱਗੇ ਨਸੀਰਾਂ ਆਪਣੀ ਜ਼ਿੰਦਗੀ ਦੀ ਕੀਮਤੀ ਨਿਸ਼ਾਨੀ ਬੰਦੇ ਲਈ ਪੁੱਤਰ ਨੇ, ਜਦੋਂ ਕਿਸੇ ਨਾਲ ਮਿੱਤਰਤਾ ਪਏ ਤੇ ਨਿਸ਼ਾਨੀ ਦੇ ਕੇ ਆਦਾਨ ਪ੍ਰਦਾਨ ਹੁੰਦਾ, ਆਪਣੀ ਕੀਮਤੀ ਨਿਸ਼ਾਨੀ ਪੁੱਤਰ ਉਹਨਾਂ ਦੀ ਝੋਲੀ ਵਿੱਚ ਪਾਇਆ, ਤੇ ਗੁਰੂ ਦੀ ਕੀਮਤੀ ਨਿਸ਼ਾਨੀ ਆ ਕੇਸ ਲੈ ਕੇ ਆਇਆ, ਤੇ ਸੱਚ ਜਾਣੀ ਪੁੱਤਰ ਦੇ ਕੇ ਵੀ ਸੌਦਾ ਤੁਹਾਨੂੰ ਸਸਤਾ ਹੀ ਪਿਆ ਹੈ। ਮੈਂ ਕਹਿੰਦਾ ਪੀਰ ਜੀ ਤੁਸੀਂ ਪੁੱਤਰ ਦੇ ਕੇ ਕੇਸ ਲਏ, ਸਤਿਗੁਰੂ ਤੁਸੀਂ ਪੁੱਤਰ ਦੇ ਕੇ ਸਾਨੂੰ ਕੇਸਾਂ ਦੀ ਦਾਤ ਦਿੱਤੀ, ਉਹਨੇ ਤਾਂ ਪੁੱਤਰ ਦੇ ਕੇ ਤੇ ਗੁਰੂ ਕਲਗੀਧਰ ਨੇ ਵਾਰ ਕੇ ਸਾਨੂੰ ਸਿੱਖੀ ਦੀ ਦਾਤ ਦਿੱਤੀ। ਤੀਸਰਾ ਪ੍ਰਮਾਣ ਮੈਂ ਅਰਜ਼ ਕਰਨਾ ਚਾਹੁੰਦਾ, ਫਿਰ ਸਿਧਾਂਤਕ ਪੱਖ ਵੱਲ ਆਵਾਂਗਾ ਕਿ ਹਜ਼ੂਰ ਦੇ ਸਿੱਖੋ ਕਦੀ ਭਾਈ ਤਾਰੂ ਸਿੰਘ ਦੀ ਲੱਤ ਦੀ ਖੋਪੜੀ ਨੂੰ ਦੇਖ ਲਿਆ ਕਰੋ। ਬਾਪੂ ਸ਼ਹੀਦ ਹੋ ਚੁੱਕਾ ਭਾਈ ਤਾਰੂ ਸਿੰਘ ਦਾ, ਮਾਂ ਦਾ ਇੱਕੋ ਇੱਕ ਜਵਾਨ ਪੁੱਤਰ ਹੈ, ਭੈਣ ਤੇ ਭਰਾ ਇਕੱਠੇ ਦੋਵੇਂ ਮਾਂ ਦੀ ਗੋਦ ਵਿੱਚ ਪਲੇ ਨੇ, ਤੇ ਉਹਦਾ ਕਸੂਰ ਕੀ ਜੀ? ਸਿਰਫ ਇੰਨਾ ਕੁ ਕਿ ਜੰਗਲ ਵਿੱਚ ਬੈਠੇ ਸਿੱਖਾਂ ਨੂੰ ਪ੍ਰਸ਼ਾਦਾ ਛਕਾ ਕੇ ਆਉਂਦਾ ਸੀ, ਸਿਰ ਤੇ ਟੋਕਰਾ ਰੋਟੀਆਂ ਦਾ, ਦਾਲ ਦਾ ਭਾਂਡਾ ਹੱਥ ਵਿੱਚ, ਭੈਣ ਤੇ ਭਰਾ ਦੋਨਾਂ ਪ੍ਰਸ਼ਾਦਾ ਛਕਾਣਾ। ਤੇ ਜਿੱਦਣ ਪਕੜੇ ਗਏ ਪਿੰਡ ਦੇ ਲੋਕ ਛਡਾਉਣ ਆਏ, ਤੇ ਭਾਈ ਤਾਰੂ ਸਿੰਘ ਨੇ ਇੱਕੋ ਗੱਲ ਕਹੀ ਸੀ, ਮੈਨੂੰ ਛਡਾਓ ਨਾ, ਇਹ ਇੱਕ ਘਰ ਵਿੱਚ ਤਵਾ ਬਲਦਾ ਹੈ ਤੇ ਮੈਨੂੰ ਪਕੜਨ ਆਏ ਨੇ, ਤੁਸੀਂ ਘਰ ਘਰ ਵਿੱਚ ਤਵੇ ਤੇ ਲੋਹਾ ਬਾਲ ਦਿਓ ਕਿ ਅੱਜ ਤੋਂ ਬਾਅਦ ਜੰਗਲ ਵਿੱਚ ਕੋਈ ਗੁਰੂ ਕਲਗੀ ਵਾਲੇ ਦਾ ਸਿੱਖ ਭੁੱਖਾ ਨਾ ਸੁਣ। ਜੇ ਮੈਨੂੰ ਪਿਆਰ ਕਰਦੇ ਹੋ ਤੁਰ ਲੱਗਿਆ। ਮਾਂ ਨੇ ਜਿਹੜੇ ਸ਼ਬਦ ਕਹੇ, ਮਾਂ ਕਿਤੇ ਇਹੋ ਜਿਹੇ ਸ਼ਬਦ ਆਪਾਂ ਵੀ ਕਿਤੇ ਬੱਚਿਆਂ ਲਈ ਭਾਵਨਾ ਬਣਾਈਏ। ਖਿਮਾ ਕਰਿਓ, ਸਾਡੀਆਂ ਭੈਣਾਂ ਨੇ, ਮਾਵਾਂ ਬਰਾਬਰ ਨੇ, ਵੱਡੇ ਬਜ਼ੁਰਗ ਨੇ ਸਾਡੇ। ਉਹ ਬੀਬੀਓ, ਕਦੀ ਉਸ ਮਾਂ ਦੀ ਅੰਦਰ ਦੀ ਆਤਮਾ ਨੂੰ ਸੁਣੋ। ਤੁਰ ਲੱਗੇ ਭਾਈ ਤਾਰੂ ਸਿੰਘ ਤੇ ਮਾਂ ਦੇ ਚਰਨਾਂ ਨੂੰ ਹੱਥ ਲਾਇਆ ਤੇ ਕੁੱਟ ਕੇ ਪਕੜ ਕੇ ਸੀਨੇ ਨਾਲ ਲਾ ਕੇ ਕਿੰਨੇ ਦਾੜੇ ਤੇ ਖੱਤ ਫੇਰ ਕੇ ਸਿਰ ਤੇ ਹੱਥ ਰੱਖ ਕੇ ਕਿਹਾ, ਮੇਰੇ ਲਾਲ ਦੁਸ਼ਮਣ ਅਣਹੋਣੀ ਕਰੇਗਾ। ਸਿਰ ਦਾ ਖੋਪੜ ਤਾਂ ਉਤਰ ਜਾਏ, ਸਿਰ ਦੀ ਗਰਦਨ ਤਾਂ ਧੜ ਤੋਂ ਲੈਦ ਹੋ ਜਾਏ, ਪਰ ਵੇਖੀ ਮੇਰੇ ਲਾਲ, ਮੈਂ ਬੜੀ ਮੁਸ਼ਕਤ ਨਾਲ ਤੇਰੇ ਕੇਸ ਪਾਲੇ ਨੇ। ਮੇਰੇ ਪੁੱਤਰ, ਮੈਂ ਤੇਰੀ ਸ਼ਹੀਦੀ ਦਾ ਸੁਣਿਆ ਸੁਣਾ, ਇਹ ਨਾ ਸੁਣਾ ਕਿ ਤਾਰੂ ਸਿੰਘ ਦੇ ਕੇਸ ਕੋਈ ਕੱਟ ਕੇ ਲੈ ਗਏ। ਬਸ ਐ ਮਾਂ, ਤੂੰ ਪੁੱਤਰ ਨੂੰ ਕੇਸ ਕਿੱਥੇ ਰਖਾਣੇ ਨੇ? ਤੂੰ ਤਾਂ ਆਪਣੇ ਕੇਸ ਕਤਲ ਕਰਨ ਤੇ ਤੁਰੀ ਹੋਈ, ਕੋਈ ਤੇਰੇ ਤੇ ਭਾਰ ਨਹੀਂ, ਕੋਈ ਤੇਰੇ ਤੇ ਬੋਝ ਨਹੀਂ। ਮੈਂ ਕਹਿੰਦਾ, ਜਦੋਂ ਸਿੱਖ ਬੀਬੀ ਗੁਰੂ ਗੋਬਿੰਦ ਸਿੰਘ ਨੂੰ ਗੁਰੂ ਕਹਿ ਕੇ ਭਾਈ ਤਾਰੂ ਸਿੰਘ ਦੀ ਤਸਵੀਰ ਸਾਹਮਣੇ ਕਿਵੇਂ ਖਲੋ ਜਾਏਗੀ ਕਿ ਜਦੋਂ ਉਹਦੀ ਤਾਂ ਖੋਪੜੀ ਲੱਤੀ ਹੋਵੇ ਤੇ ਆਪਣੇ ਹੱਥਾਂ ਨਾਲ ਸੀ ਆਪਣੇ ਕੇਸ ਕਤਲ ਕਰਨੇ ਪਏ। ਗੁਰੂ ਸਾਹਿਬ ਨੇ ਪਹਿਲਾ ਬਚਨ ਕਿਹਾ ਕਿ ਕੇਸ ਮੇਰੀ ਮੋਹਰ ਨੇ, ਇਹ ਹੀ ਗੱਲ ਕਦੀ ਰਾਣੀ ਜਿੰਦਾ ਨੇ ਕਹੀ ਸੀ। ਅੱਜ ਇੰਨੀ ਮਮਤਾ ਸੀ ਕਿ ਕਈ ਸਾਲਾਂ ਤੋਂ ਬਾਅਦ ਆਪਣੇ ਪੁੱਤਰ ਨੂੰ, ਆਪਣੇ ਲਾਲ ਨੂੰ ਮਿਲਣੇ। ਕਹਿੰਦੇ ਜਦੋਂ ਦਲੀਪ ਨੂੰ ਘੁੱਟ ਕੇ ਸੀਨੇ ਨਾਲ ਲਾਇਆ ਰਾਣੀ ਜਿੰਦਾ ਨੇ, ਦੁੱਖਾਂ ਦੀ ਮਾਰੀ ਨੇ, ਤੇ ਚਿੱਤ ਕੀਤਾ, ਮਨ ਡਰਿਆ, ਮਨਾ ਮੈਂ ਆਪਣੇ ਪੁੱਤਰ ਦੇ ਸਿਰ ਤੇ ਹੱਥ ਤਾਂ ਫੇਰ ਲਵਾਂ, ਮੈਂ ਆਪਣੇ ਪੁੱਤਰ ਦਾ ਸੀਸ ਤੇ ਦਾੜਾ ਤਾਂ ਵੇਖਾਂ, ਸੀਸ ਦੇ ਕੇਸ ਤੇ ਮੁੱਖ ਤੇ ਦਾੜਾ ਵੇਖਾਂ। ਤੇ ਤੁਹਾਡੀ ਸੋਹਣ ਸਿੰਘ ਸੀਤਲ ਕਹਿੰਦੇ ਨੇ ਕਿ ਜਦੋਂ ਉਹ ਹੱਥ ਮਾਰਦਿਆਂ ਸੀਸ ਦੇ ਉੱਤੇ ਆਇਆ ਹੱਥ, ਤੇ ਕਹਿੰਦੇ ਨੇ ਜਿੰਦਾ ਇੱਕੋ ਦਮ ਮਾਨੋ ਜਿਵੇਂ ਉਹਦੇ ਤਨ ਨੂੰ ਕਿਸੇ ਬਿਜਲੀ ਲਾ ਦਿੱਤੀ ਹੋਵੇ, ਤੜਪ ਕੇ ਪਿੱਛੇ ਹਟ ਗਏ। ਕਹਿੰਦੇ ਰੋ ਪਈ ਤੇ ਸ਼ਬਦ ਸਨ, ਪੁੱਤਰ ਮੈਂ ਤੇਰੇ ਬਾਪ ਦੀ ਮੌਤ ਜਰ ਗਈ, ਭਰਾ ਦੀ ਮੌਤ ਜਰੀ, ਮੈਂ ਖਾਲਸੇ ਰਾਜ ਦਾ ਜਾਣਾ ਵੀ ਜਰ ਗਈ, ਮੈਨੂੰ ਰੰਚਕ ਦੁੱਖ ਨਹੀਂ ਹੋਇਆ। ਇੱਕ ਆਸ ਲੈ ਕੇ ਆਈ ਸਾਂ, ਪੁੱਤਰ ਛੋਟਾ ਹੁੰਦਾ ਵਿਛੜਿਆ ਸੀ, ਅੱਜ ਕੇਸ, ਅੱਜ ਦਾਣਾ ਵੱਡਾ ਹੋਵੇਗਾ। ਕਹਿਣ ਲੱਗੇ, ਸੱਚ ਜਾਣੀ, ਅੱਜ ਤੂੰ ਮੈਨੂੰ ਮਾਰ ਕੇ ਰੱਖ ਦਿੱਤਾ। ਉਸ ਵੇਲੇ ਕਹਿੰਦੇ ਨੇ ਦਲੀਪ ਨੇ ਗੱਲ ਕਹੀ ਸੀ ਮਾਂ, ਉਹਨਾਂ ਦੀਆਂ ਚਿੱਠੀਆਂ ਵੀ ਮਿਲਦੀਆਂ ਨੇ। ਦਲੀਪ ਸਿੰਘ ਦੀਆਂ ਕਦੀ ਚਿੱਠੀਆਂ ਪੜ੍ਹੋ, ਪੰਜਾਬ ਦੇ ਲੋਕਾਂ ਨੂੰ ਜਦੋਂ ਲਿਖਦਾ, ਕਹਿੰਦਾ ਮੈਨੂੰ ਛੋਟੇ ਹੁੰਦਿਆਂ ਨੂੰ ਲੈ ਗਏ, ਮੇਰੀ ਮਜਬੂਰੀ ਕਿ ਮੈਂ ਇਹਨਾਂ ਦੇ ਖੱਤ ਆ ਗਿਆ, ਆਪਣੀ ਮਰਜ਼ੀ ਇਹਨਾਂ ਕਰਾਈ। ਕਹਿੰਦਾ ਮੇਰਾ ਚਿੱਤ ਕਰਦਾ ਮੈਂ ਪੰਜਾਬ ਦੀ ਧਰਤੀ ਤੇ ਆਵਾਂ, ਗੁਰੂ ਗੋਬਿੰਦ ਸਿੰਘ ਦੀ ਸਿੱਖੀ ਨੂੰ ਧਾਰਨ ਕਰਾਂ। ਕਹਿੰਦਾ ਮੈਨੂੰ ਭੁੱਲਿਓ ਨਾ, ਮੈਂ ਤੁਹਾਡਾ ਆਪਣਾ ਖੂਨ ਤੇ ਮਾਸ ਹਾਂ। ਸ਼ਬਦ ਵਰਤੇ ਜਦੋਂ ਚਿੱਠੀ ਸੰਪੂਰਨ ਕਰਦਾ, ਤੁਹਾਡਾ ਖੂਨ ਤੇ ਮਾਸ ਦਲੀਪ ਸਿੰਘ। ਕਹਿੰਦੇ ਨੇ ਹੱਥ ਜੋੜ ਕੇ ਕਿਹਾ, ਮਾਂ ਤੇਰਾ ਪਤੀ ਨਹੀਂ ਜਿਉਂਦਾ ਹੋ ਸਕਦਾ, ਰਾਜ ਨਹੀਂ ਆ ਸਕਦਾ, ਤੇਰੇ ਭਰਾ ਨੇ ਨਹੀਂ ਆਉਣਾ, ਪਰ ਮੈਂ ਇੱਕ ਤੈਨੂੰ ਵਾਅਦਾ ਕਰਨਾ ਵਾ, ਤੇਰੀ ਮੌਤ ਤੋਂ ਪਹਿਲਾਂ ਮੈਂ ਕਲਗੀ ਵਾਲੇ ਦੀ ਸਿੱਖੀ ਪਰਤ ਕੇ ਜ਼ਰੂਰ ਲਿਆਵਾਂਗਾ। ਮੈਂ ਤੇਰੇ ਨਾਲ ਵਾਅਦਾ ਕਰਨਾ ਕਿ ਤੂੰ ਨਿਰਾਸ਼ ਨਾ ਹੋਵੀਂ। ਗੁਰੂ ਕੇ ਸਿੱਖਾਂ, ਤੇਰੇ ਜੀਵਨ ਦੀ ਮਰਿਆਦਾ ਕੇਸਾਂ ਤੋਂ ਸ਼ੁਰੂ ਹੁੰਦੀ ਏ, ਤੇ ਜੇ ਤੂੰ ਪੁੱਛੇ ਕਿਉਂ ਰੱਖਣੇ ਨੇ, ਤੇ ਅੱਜ ਤਾਂ ਬੜੀਆਂ ਕਿਤਾਬਾਂ ਲਿਖ ਦਿੱਤੀਆਂ ਗਈਆਂ, ਆਪਾਂ ਪੜ੍ਹਨੇ ਆ ਕਿ ਕੇਸਾਂ ਲਈ ਇਹ ਤਾਕਤ ਮਿਲਦੀ ਏ। ਮੈਂ ਇਹਨਾਂ ਗੱਲਾਂ ਤੇ ਇੰਨਾ ਯਕੀਨ ਕਰਦਾ ਨਹੀਂ। ਮੈਂ ਕਹਿੰਦਾ ਕੱਲ ਨੂੰ ਸਾਇੰਸ ਜਿਹੜੀ ਗੱਲ ਅੱਜ ਸਿੱਧ ਕਰਦੀ ਏ ਨਾ, ਪਿੰਡਾਂ ਵਿੱਚ ਪਹਿਲਾਂ ਤਾਂ ਬੁਖਾਰ ਚੜਨਾ ਤੇ ਕਹਿਣਾ ਇਹਦੇ ਤੇ ਰਜਾਈਆਂ ਦਿਓ ਦੋ ਤਿੰਨ, ਹੁਣ ਡਾਕਟਰ ਕਹਿੰਦਾ ਰਜਾਈ ਨਾ ਦਿਓ, ਰਜਾਈ ਲਾ ਕੇ ਨੂੰ ਠੰਡੀਆਂ ਪੱਠੀਆਂ ਕਰੋ, ਠੀਕ ਹੋ ਜਾਏਗਾ। ਉਹਨੇ ਗੱਲ ਬਦਲ ਲਈ ਨਾ, ਅੱਜ ਕਹਿੰਦੇ ਪਏ ਵੀ ਆਹ ਵਿਟਾਮਿਨ ਦਿੰਦੇ ਨੇ, ਤੇ ਜੇ ਅਗਲਾ ਕਹੇਗਾ ਵੀ ਕੇਸ ਰੱਖਣ ਦੀ ਕੀ ਲੋੜ ਹੈ ਜੀ, ਮੈਂ ਰੋਜ਼ ਦੀ ਇੱਕ ਗੋਲੀ ਖਾ ਲੈਣਾ ਵਿਟਾਮਿਨ ਦੀ। ਪ੍ਰੋਫੈਸਰ ਪੂਰਨ ਸਿੰਘ ਨੇ ਦੇਖੋ ਉੱਤਰ ਕੈਸਾ ਦਿੱਤਾ, ਉਹ ਕਹਿੰਦਾ ਮੈਨੂੰ ਨੀ ਪਤਾ ਇਹ ਵਿਟਾਮਿਨ ਦਿੰਦੇ ਨੇ, ਇਹ ਤਾਕਤ ਦਿੰਦੇ ਨੇ। ਕਹਿੰਦੇ ਨੇ ਇੱਕ ਸੁਹਾਗਣ ਤੁਰੀ ਜਾਂਦੀ ਏ, ਉਹਦੀ ਮਾਂਗ ਵਿੱਚ ਸੰਦੂਰ ਪਿਆ ਹੈ, ਤੇ ਉਹਨੂੰ ਪੁੱਛੀਏ ਵੀ ਤੇਰੇ ਸੰਦੂਰ ਦੇ ਅਰਥ ਕੀ ਨੇ, ਕੀ ਅਰਥ ਕਰੇਗੀ ਉਹ। ਕਹਿੰਦੇ ਸੰਦੂਰ ਕਿਹੜਾ ਵਿਟਾਮਿਨ ਦਿੰਦਾ ਜੀ? ਕਹਿੰਦੇ ਸੰਦੂਰ ਦੇ ਇੱਕੋ ਅਰਥ ਨੇ ਕਿ ਲੰਘਣ ਵਾਲੇ ਬੰਦਿਆਂ ਚੇਤੇ ਰੱਖੀ, ਜਿਹਦੇ ਕੇਸਾਂ ਵਿੱਚ ਸੰਦੂਰ ਹੈ, ਇਹਦੇ ਸਿਰ ਦਾ ਸਾਈ, ਇਹਦਾ ਪਤੀ, ਇਹ ਪਤੀ ਵਰਤਾ ਖਤਮ ਵਾਲੀ ਹੈ। ਤੇ ਸੱਚ ਜਾਣੀ, ਕਹਿੰਦਾ ਮੇਰੇ ਕਕਾਰ, ਮੇਰੇ ਕੇਸ ਕਹਿੰਦੇ ਨੇ ਮੈਂ ਖਤਮ ਵਾਲਾ ਵਾ, ਤੇ ਮੇਰਾ ਖਤਮ ਗੁਰੂ ਕਲਗੀ ਵਾਲਾ। ਸੰਦੂਰ ਦੇ ਕੀ ਅਰਥ ਕਰਾਂਗੇ? ਸਾਹਿਬ ਨੇ ਕਿਹਾ ਪਹਿਲੀ ਗੱਲ ਕਿ ਕੇਸ ਸਾਡੀ ਮੋਹਰ ਨੇ। ਵੈਸੇ ਤੁਸੀਂ ਸਿਆਣੇ ਬੈਠੇ ਹੋ, ਆਮ ਤੌਰ ਤੇ ਸ਼ੇਰ ਪੜਿਆ ਜਾਂਦਾ ਨਿਸ਼ਾਨੇ ਸਿੱਖੀ ਪੰਜ ਹਰਫ ਕਾਫ਼, ਹਰਗਿਜ ਨਾ ਬਾਸ਼ਦ ਈ ਪੰਜ ਮਾਪ ਕੜਾ ਕਾਰ ਦੋ ਕੱਛ ਕੰਘਾ ਬਿਦਾਂ ਬਿਲਾ ਕਈ ਥਾਂ ਤੇ ਬਿਲਾ ਹੈ ਕਿਤੇ ਬਿਨਾ ਹੈ ਬਿਨਾ ਕੇਚ ਖੇਚ ਅਸਤ ਜੁਮਲਾ ਨਿਸ਼ਾਂ ਅਸੀਂ ਆਮ ਤੌਰ ਤੇ ਕਹਿੰਦੇ ਹਾਂ ਭਾਈ ਨੰਦ ਲਾਲ ਦੇ ਰਹਿਤ ਨਾਮਿਆਂ ਵਿੱਚ ਦੇਖੋ ਸ਼ਬਦ ਦੇ ਅਰਥ ਜ਼ਰੂਰ ਸਿੱਖੀ ਅਨੁਸਾਰ ਕਰੀਏ ਹਕੀਕਤ ਇਹ ਜੇ ਭਾਈ ਨੰਦ ਲਾਲ ਦੀ ਰਚਨਾ ਵਿੱਚ ਕਿਤੇ ਵੀ ਨਹੀਂ ਆਇਆ ਭਾਈ ਨੰਦ ਲਾਲ ਗ੍ਰੰਥਾਵਲੀ ਪੜ੍ਹੋ ਇਸ ਫਾਰਸੀ ਦੇ ਸਿੱਖ ਵਿਦਵਾਨ ਦੇ ਇਹ ਸ਼ਬਦ ਨੇ ਤੇ ਸ਼ਬਦ ਬੜੇ ਭਾਵਪੂਰਤ ਨੇ ਉਹ ਕਹਿੰਦਾ ਸਿੱਖੀ ਦੀ ਨਿਸ਼ਾਨੀ ਪੰਜ ਕਾਵ ਤੋਂ ਸ਼ੁਰੂ ਹੁੰਦੀ ਹੈ ਪੰਜ ਕਾਵ ਆਪਾਂ ਕੱਕਾ ਕਹਿੰਦੇ ਹਾਂ ਤੇ ਸ਼ਬਦ ਕਾਵ ਵਰਗੇ ਕਹਿਣ ਲੱਗੇ ਨਿਸ਼ਾਨੇ ਕੇ ਸਿੱਖੀ ਪੰਜ ਹਰੂਪ ਕਾਵ ਕਈ ਥਾਵਾਂ ਤੇ ਸ਼ਬਦ ਹਰਫ ਆਇਆ ਪਰ ਆਮ ਤੌਰ ਤੇ ਜਦੋਂ ਉਰਦੂ ਪੜ੍ਹਨੇ ਆ ਫਾਰਸੀ ਪੜ੍ਹਨੇ ਆ ਤੇ ਉਹ ਸ਼ਬਦ ਹਰਫ ਨਹੀਂ ਵਰਤਦੇ ਹਰੂਪ ਹੀ ਵਰਤਦੇ ਨਿਸ਼ਾਨੇ ਸਿੱਖੀ ਪੰਜ ਹਰਫ ਕਾਵ ਹਰਗਿਜ਼ ਨਾ ਪਾਸ਼ਤ ਈ ਪੰਜ ਮਾਪ ਕਹਿਣ ਲੱਗੇ ਕੜਾ ਕਾਰ ਦੋ ਕੱਛ ਕੰਘਾ ਵਿਦਾਂ ਤਾਂ ਚਾਰ ਸ਼ਬਦ ਕਹਿ ਹੱਥਾਂ ਵਿੱਚ ਕੜਾ ਗਾਤਰੇ ਕਿਰਪਾਨ ਤੇ ਨਾਲ ਸ਼ਬਦ ਵਰਤੇ ਕਿਸ਼ਹਿਰਾ ਤੇ ਪਿਆਰਿਆ ਨਾਲ ਤੇਰੇ ਕੰਘਾ ਹੁਣ ਸ਼ਬਦ ਵਰਤਨੇ ਅਖੀਰ ਤੇ ਪਤਾ ਹੀ ਕਹਿੰਦੇ ਨੇ ਬਿਨਾਂ ਕੇਚ ਖੇਚ ਅਸਤ ਜੁਮਲਾ ਨਿਸ਼ਾਨ ਕਹਿੰਦੇ ਨੇ ਭਾਵੇਂ ਤੇਰੇ ਕੋਲ ਚਾਰ ਨਿਸ਼ਾਨੀਆਂ ਨੇ ਕੜਾ ਵੀ ਪਾਇਆ ਕਿਰਪਾਨ ਵੀ ਪਾਈ ਕਿਸ਼ਹਿਰਾ ਵੀ ਪਾਇਆ ਕੰਘਾ ਵੀ ਰੱਖਿਆ ਪਰ ਚੇਤੇ ਰੱਖੀ ਜੇ ਕੇਸ ਨਹੀਂ ਤਾਂ ਪਹਿਲੀਆਂ ਸਾਰੀਆਂ ਸਾਰੀਆਂ ਨਫਲ ਨਿਫਲ ਕੇਸਾਂ ਤੋਂ ਬਿਨਾਂ ਸੰਪੂਰਨ ਨਹੀਂ ਬਿਨਾਂ ਕੇਸ ਖੇਸ ਅਸ ਜੁਮਲਾ ਨਿਸ਼ਾਨ ਕੇਸ ਜਿਹੜੇ ਨੇ ਉਹ ਸਾਡੀ ਮੋਹਰ ਨੇ ਕਿਰਪਾਲੂ ਸਤਿਗੁਰੂ ਮਹਾਰਾਜ ਜੀ ਨੇ ਮਿਹਰ ਕੀਤੀ ਦੇਖੋ ਫਿਰ ਨਾਲ ਇੱਕ ਸ਼ਬਦ ਉੜ ਗਿਆ ਹੁਣ ਜੇ ਅਸੀਂ ਕਹੀਏ ਵੀ ਕੱਲੇ ਕੇਸ ਰੱਖ ਲੈ ਤੇ ਸਾਹਿਬ ਨੇ ਨਾਲ ਤਕੀਦ ਕੀਤੀ ਧਰੇ ਕੇਸ ਪੌਲ ਬਿਨਾਂ ਭੇਖੀ ਮੂੜਾ ਸਿੱਖ ਮੇਰੇ ਦਰਸ਼ਨ ਨਾ ਤਿਸ ਪਾਪੀ ਤਿਆਗੈ ਭਿੱਖ ਸਾਹਿਬ ਕਿਰਪਾਲੂ ਨੇ ਸਭ ਤੋਂ ਪਹਿਲੀ ਦਾਤ ਦਿੱਤੀ ਕਿ ਰਹਿਤ ਵਿੱਚ ਸਿੱਖਾਂ ਸਾਬਤ ਸੂਰਤ ਕੇਸਾਂ ਨੂੰ ਤੂੰ ਰੱਖੀ ਅਸੀਂ ਕਈ ਵਾਰੀ ਕਹਿੰਦੇ ਹਾਂ ਕਿ ਅੰਮ੍ਰਿਤ ਛਕ ਲਓ ਕੋਈ ਨੀ ਅੰਮ੍ਰਿਤ ਰੱਖ ਲਈ ਤੂੰ ਕਿਉਂਕਿ ਅੰਮ੍ਰਿਤ ਨੇ ਸਾਨੂੰ ਰੱਖਣਾ ਅਸੀਂ ਅੰਮ੍ਰਿਤ ਨੂੰ ਨਹੀਂ ਰੱਖਣਾ ਅੰਮ੍ਰਿਤ ਨੇ ਸਾਨੂੰ ਸਿੱਖੀ ਦਾ ਦਾਨ ਦੇਣਾ ਹਜ਼ੂਰ ਨੇ ਕਿਹਾ ਕੇਸ ਰੱਖੀ ਫਿਰ ਅਗਲੀ ਕਿਰਪਾ ਨਾਲ ਕੀਤੀ ਜਿੱਥੇ ਕੇਸਾਂ ਵਿੱਚ ਕੰਘਾ ਰੱਖਿਆ ਤੇ ਕੰਘਾ ਦਿੱਤਾ ਸਾਨੂੰ ਲੱਕੜ ਦਾ ਤੇ ਕੰਘਾ ਸਾਨੂੰ ਬੜੀਆਂ ਗੱਲਾਂ ਸਮਝਾਉਂਦਾ ਹੈ ਮੈਂ ਸੰਖੇਪ ਜਰਤ ਕਰਦਿਆ ਹੁਣ ਉਹੀ ਲੱਕੜ ਦਾ ਟੁਕੜਾ ਜਿਹੜਾ ਪੈਰਾਂ ਵਿੱਚ ਰੁਲਦਾ ਜਦੋਂ ਉਹਨੂੰ ਆਰੇ ਤੇ ਚੀਰ ਕੇ ਉਹਦੇ ਦੰਦੇ ਬਣਾਉਂਦੇ ਨੇ ਜਿਹਨੇ ਆਪਣੇ ਆਪ ਨੂੰ ਆਰੇ ਦੇ ਸਮਰਪਿਤ ਕੀਤਾ ਸੱਚ ਜਾਣੋ ਉਹ ਇੱਕ ਦਿਨ ਸਿਰ ਦਾ ਤਾਜ ਬਣ ਜਾਂਦਾ ਉਹ ਕੰਘਾ ਉਹ ਲੱਕੜ ਜਿਹੜੀ ਪੈਰਾਂ ਵਿੱਚ ਰੁਲਦੀ ਏ ਉਹ ਕੇਸਾਂ ਦੇ ਵਿੱਚ ਆ ਗਈ ਤੇ ਨਾਲ ਸ਼ਬਦ ਕਹਿ ਕਿ ਸਿੱਖਾਂ ਦੋਨੋ ਵਕਤ ਤੂੰ ਕੰਘਾ ਕਰਨਾ ਸ਼ਬਦ ਵਰਤੇ ਕਿ ਕੰਘਾ ਦੋਨੋ ਵਕਤ ਕਰ ਪਾਪ ਪਾਪ ਚੁਣੇ ਚੁਣ ਬੰਨਈ ਕਿ ਸਿਰ ਤੇ ਉੱਤੇ ਦੋਨੋ ਵਕਤ ਕੰਘਾ ਕਰੀ ਤੇ ਪੱਗ ਚੁਣ ਕੇ ਬੰਨੀ ਟੋਪੀ ਦੀ ਤਰ੍ਹਾਂ ਨਹੀਂ ਇਹ ਨਹੀਂ ਕਿ ਪੰਜ ਛੇ ਪੱਗਾਂ ਕੱਠੀਆਂ ਅੱਜ ਸੰਡੇ ਵਾਲੇ ਦਿਨ ਬੰਨ ਲਈਆਂ ਤੇ ਸੋਮਵਾਰ ਨੂੰ ਇੱਕ ਟੋਪੀ ਰੱਖ ਲਈ ਮੰਗਲਵਾਰ ਨੂੰ ਦੂਜੀ ਰੱਖ ਲਈ ਨਹੀਂ ਸ਼ਬਦ ਵਰਤਿਆ ਪੱਗ ਚੁਣੇ ਚੁਣ ਬੰਨਈ ਦੋਨੋ ਵਕਤ ਕੰਘਾ ਕਰੀ ਤੇ ਫਿਰ ਕੰਘਾ ਤੈਨੂੰ ਇੱਕ ਗੱਲ ਸਮਝਾਉਂਦਾ ਹੈ ਕੁਰਬਾਨੀ ਕਰਨ ਵਾਲੇ ਸਿਰਾਂ ਦਾ ਤਾਜ ਮੰਨਦੇ ਨਹੀਂ ਦੋ ਵਕਤ ਦਾ ਕੰਘਾ ਤੇ ਦੋ ਵਕਤ ਦਾ ਨਿਤਨੇਮ ਦਿੱਤਾ ਸਿੱਖ ਦੀ ਬਾਹਰ ਦੀ ਰਹਿ ਤੈਨੂੰ ਅੰਦਰ ਨੂੰ ਪ੍ਰੇਰਦੀ ਏ ਕੇਸਾਂ ਵਿੱਚ ਕੰਘਾ ਕਰੇ ਮੁਰਦਾ ਕੇਸ ਕੰਘੇ ਨਾਲ ਬਾਹਰ ਆਉਂਦੇ ਨੇ ਸਵੇਰ ਦਾ ਕੰਘਾ ਕਰੇ ਤੇ ਸ਼ਾਮ ਨੂੰ ਕੇਸ ਬਾਹਰ ਨਿਕਲਦੇ ਨੇ ਰਾਤ ਸਮੇਂ ਸਵੇਰੇ ਕੰਘਾ ਕਰੇ ਤੇ ਮੁਰਦਾ ਕੇਸ ਬਾਹਰ ਨਿਕਲਦੇ ਨੇ ਦੋਨੋ ਵੇਲੇ ਦੇ ਨਿਤਨੇਮ ਦਾ ਮਤਲਬ ਇਹ ਵੇ ਕਿ ਅੰਦਰ ਨੂੰ ਕੰਘਾ ਕਰੀ ਕਿ ਜਿਹੜੇ ਫੁਰਨੇ ਮਾੜੇ ਅੰਦਰ ਪੈਦਾ ਹੋਣ ਬਾਣੀ ਦਾ ਕੰਘਾ ਕਰਕੇ ਉਹ ਵੀ ਬਾਹਰ ਕਰ ਦੇ ਦੋਨੋ ਵਕਤ ਕੰਘਾ ਤੇ ਦੋਨੋ ਵਕਤ ਨਿਤਨੇਮ ਦੀ ਬਾਣੀ ਹੁਣ ਉਸ ਤੋਂ ਅੱਗੇ ਸ਼ਬਦ ਵਰਤੇ ਹੈ ਪਾਗ ਧਿਆਨ ਦਿਆ ਜੇ ਪੱਗ ਵਾਲਾ ਮਸਲਾ ਆਪਣਾ ਸਿੱਖਾਂ ਵਿੱਚ ਬੜੇ ਜ਼ੋਰ ਸ਼ੋਰ ਨਾਲ ਚੱਲਦਾ ਪਿਆ ਹਜ਼ੂਰ ਕਿਰਪਾਲੂ ਜੀ ਦੀ ਕਿਰਪਾ ਨਾਲ ਕੁਝ ਕੁ ਪ੍ਰਮਾਣ ਅਰਜ ਕਰਨ ਨੇ ਪੱਗ ਕਿੱਥੋਂ ਸ਼ੁਰੂ ਹੋਈ ਗੁਰੂ ਗ੍ਰੰਥ ਸਾਹਿਬ ਵਿੱਚ ਭਾਵੇਂ ਪੱਗ ਸ਼ਬਦ ਵੀ ਆਇਆ ਪਗੜੀ ਸ਼ਬਦ ਵੀ ਆਇਆ ਪਾਗ ਸ਼ਬਦ ਵੀ ਆਇਆ ਤੇ ਸਿੱਖੀ ਦਾ ਗੁਰਮਤ ਦਾ ਸ਼ਬਦ ਸਾਨੂੰ ਦਿੱਤਾ ਹੈ ਉਹ ਹੈ ਦਸਤਾਰ ਅਸੀਂ ਜਿੱਥੇ ਬੰਨੇ ਹਾਂ ਹੋਰ ਲੋਕ ਵੀ ਦਸਤਾਰ ਪੱਗ ਬੰਨਦੇ ਨੇ ਪਰ ਸਾਡੀ ਦਸਤਾਰ ਵਿੱਚ ਤੇ ਉਹਨਾਂ ਦੀ ਬੱਜੀ ਕੋਈ ਕੱਪੜੇ ਦੀ ਪੱਗ ਅੰਦਰ ਜ਼ਮੀਨ ਅਸਮਾਨ ਦਾ ਅੰਤਰ ਕਿਉਂ ਧਿਆਨ ਦਿਆ ਜੇ ਪਹਿਲੀ ਗੱਲ ਕਿ ਪੱਗ ਦੀ ਸ਼ੁਰੂਆਤ ਕਦੋਂ ਹੋਈ ਅਸੀਂ ਬਾਣੀ ਵਿੱਚੋਂ ਪੜ੍ਹੀਏ ਤੇ ਸਭ ਤੋਂ ਪੁਰਾਤਨ ਭਗਤ ਬਾਣੀ ਵਿੱਚ ਬਾਬਾ ਫਰੀਦ ਜੀ ਨੇ ਉਹਨਾਂ ਦੀ ਰਚਨਾ ਵਿੱਚ ਇਹਦਾ ਖਾਸ ਕਰਕੇ ਜ਼ਿਕਰ ਆਇਆ ਭਾਵੇਂ ਉਹਨਾਂ ਨੇ ਕਿਸੇ ਹੋਰ ਸੰਦਰਭ ਵਿੱਚ ਲਿਆ ਉਹ ਸ਼ਬਦ ਕਹਿੰਦੇ ਨੇ ਮੈਂ ਭੁਲਾਵਾ ਪੱਗ ਦਾ ਮਤ ਮੈਲੀ ਹੋ ਜਾਏ। ਜਦੋਂ ਬਾਬੇ ਰਵਿਦਾਸ ਜੀ ਨੂੰ ਪੜਿਆ ਉਹਨਾਂ ਨੇ ਵੀ ਪੱਗ ਦਾ ਜ਼ਿਕਰ ਕੀਤਾ, ਕਹਿਣ ਲੱਗੇ ਬੰਕੇ ਬਾਲ ਪਾਗ ਸਿਰ ਡੇਰੀ ਇਹ ਤਨ ਹੋਏਗੋ ਭਸਮ ਕੀ ਢੇਰੀ। ਜਦੋਂ ਹਜ਼ੂਰ ਦੀ ਅੰਮ੍ਰਿਤ ਬਾਣੀ ਪੜੀ ਤੇ ਬਾਬੇ ਨਾਮਦੇਵ ਨੂੰ ਜਿੱਦਣ ਰੱਬ ਦੇ ਦੀਦਾਰ ਹੋਏ ਤੇ ਕਹਿਣ ਲੱਗੇ ਉਹ ਰੱਬ ਦੀ ਗੰਜ ਕੋਈ ਨਹੀਂ ਸੀ। ਸੱਚ ਜਾਣੋ ਤੁਸੀਂ ਜਿੰਨੇ ਵੀ ਟੀਕਾਕਾਰ ਪੜੋਗੇ ਨਾ ਉਹ ਸ਼ਬਦ ਆਰੰਭ ਹੁੰਦਾ ਹੱਲੇ ਯਾਰਾਂ ਖੁਸ਼ਖਬਰੀ। ਹੁਣ ਉੱਥੇ ਜਿਹੜੇ ਉਹਨੇ ਰੱਬ ਦੇ ਦੀਦਾਰ ਕੀਤੇ ਤੇ ਉਹਨਾਂ ਸ਼ਬਦ ਪਤਾ ਕੀ ਵਰਤੇ ਨੇ, ਕਹਿਣ ਲੱਗੇ ਖੂਬ ਤੇਰੀ ਪਗੜੀ ਮਿੱਠੇ ਤੇਰੇ ਬੋਲ ਦਵਾਰਕਾ ਨਗਰੀ ਕਾਹੇ ਕੇ ਮਗੋਲ। ਇਹ ਕਹਿੰਦੇ ਆ ਕਿ ਨਾਮ ਦੇਵ ਨੂੰ ਰੱਬ ਦੇ ਦਰਸ਼ਨ ਹੋਏ ਤੇ ਜਿਹਨੂੰ ਦਰਸ਼ਨ ਹੋਏ ਸਭ ਤੋਂ ਪਹਿਲਾਂ ਉਹਨੇ ਪੱਗ ਦੀ ਗੱਲ ਕੀਤੀ, ਕਹਿੰਦਾ ਤੇਰੇ ਵਰਗੀ ਪੱਗ ਕਿਤੇ ਹੋਰ ਦੀ ਗਈ। ਉਹਨਾਂ ਸ਼ਬਦ ਵਰਤੇ ਖੂਬ ਤੇਰੀ ਪਗੜੀ ਮਿੱਠੇ ਤੇਰੇ ਬੋਲ ਦਵਾਰਕਾ ਨਗਰੀ ਕਾਹੇ ਕੇ ਮਗੋਲ। ਪੱਗ ਸ਼ਬਦ, ਪਾਗ ਸ਼ਬਦ, ਪਗੜੀ ਸ਼ਬਦ ਇਹ ਗੁਰੂ ਗ੍ਰੰਥ ਸਾਹਿਬ ਵਿੱਚੋਂ ਵੀ ਸਾਨੂੰ ਮਿਲਦਾ। ਇੱਕ ਮੈਂ ਬੇਨਤੀ ਕਰਦਿਆਂ, ਖਾਸ ਕਰਕੇ ਸਿੱਖੀ ਵਿੱਚ ਪੱਗ ਦਾ ਜਦੋਂ ਜ਼ਿਕਰ ਕੀਤਾ ਤੇ ਉਦੋਂ ਪਹਿਲੇ ਢਾਡੀ ਨੱਥਾ ਜੀ ਤੇ ਅਬਦੁੱਲਾ ਨੇ, ਸੁਰ ਸਿੰਘ ਪਿੰਡ ਦੇ ਰਹਿਣ ਵਾਲੇ ਨੇ, ਢਾਡੀ ਕਲਾ ਵਿੱਚ ਨਿਪੁੰਨ ਨੇ। ਜੋ ਦੇਖੋ ਉਹਨਾਂ ਦੀ ਢਾਡੀ ਕਲਾ ਨੂੰ ਨਮਸਕਾਰ ਕਰੀਏ। ਪਹਿਲੀ ਗੱਲ, ਬਾਣੀ ਦਾ ਪਾਠ ਹੋਵੇ, ਦਰਬਾਰ ਵਿੱਚ ਕੀਰਤਨ ਹੋਵੇ, ਕੀਰਤਨ ਨਾਲ ਸ਼ਬਦ ਦੀ ਵਿਚਾਰ ਹੋਵੇ ਤੇ ਸ਼ਬਦ ਦੀ ਵਿਚਾਰ ਦੇ ਨਾਲ ਇਤਿਹਾਸ ਨੂੰ ਢਾਡੀਆਂ ਰਾਹੀਂ ਦੁਹਰਾਇਆ ਜਾਏ। ਅਸਲ ਵਿੱਚ ਇਹ ਗੁਰਮਤ ਦੀ ਮਰਿਆਦਾ ਹੈ। ਭਾਈ ਨੱਥਾ ਤੇ ਅਬਦੁੱਲਾ ਮੈਂ ਸ਼ਬਦ ਪੱਗ ਤੋਂ ਦੂਰ ਨਾ ਜਾਇਓ, ਕਿਉਂਕਿ ਖਜ਼ਾਨਾ ਇਹਨਾਂ ਕੋਲ ਇਹ ਕਈ ਵਾਰੀ ਵਿਚਾਰ ਕਰਦਿਆਂ ਹੋਰ ਸ਼ਬਦ ਬੜੇ ਕੀਮਤੀ ਵਿੱਚ ਆਉਂਦੇ। ਨੱਥਾ ਤੇ ਅਬਦੁੱਲਾ ਸੁਰ ਸਿੰਘ ਪਿੰਡ ਦੇ ਦੋਨੋਂ ਢਾਡੀ ਨੇ ਤੇ ਸੁਰ ਸਿੰਘ ਪਿੰਡ ਨੇ ਬੜੇ ਬੜੇ ਸੂਰਮੇ ਪੈਦਾ ਕੀਤੇ ਨੇ। ਆਪ ਜੀ ਨੂੰ ਗਿਆਤ ਹੋਵੇ, ਗੁਰੂ ਅਰਜਨ ਦੇਵ ਦੀ ਸ਼ਹਾਦਤ ਤੋਂ ਬਾਅਦ ਪਹਿਲਾ ਜਥਾ ਸੁਰ ਸਿੰਘ ਪਿੰਡ ਦਾ ਉੱਠਿਆ ਸੀ, ਜਿਨ੍ਹਾਂ ਕਿਹਾ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਦੋ ਵਕਤ ਦਾ ਪ੍ਰਸ਼ਾਦਾ, 6 ਮਹੀਨਿਆਂ ਬਾਅਦ ਇੱਕ ਤਨ ਦਾ ਕੱਪੜਾ ਦੇ ਦੇ, ਅੱਜ ਤੋਂ ਬਾਅਦ ਘਰ ਨਹੀਂ ਜਾਣਾ, ਜਿੱਥੇ ਮਰਜ਼ੀ ਠੀਕਰਾ ਭੰਨ ਲਿਆ ਜੇ। ਇਹ ਸੁਰ ਸਿੰਘ ਪਿੰਡ ਦੀ ਇੱਕ ਜ਼ਿਮੀਦਾਰ ਸੱਜਣ, ਜਿਹਨੂੰ ਅਸੀਂ ਮਿਸਤਰੀ ਦੇਤ ਰਾਜ ਸ਼ਬਦ ਵਰਤਨੇ ਆ। ਆਪ ਜੀ ਨੂੰ ਗਿਆਤ, ਮੈਂ ਖਿੰਨ ਵਿੱਚੋਂ ਨਿਕਲਿਆ ਪਰ ਇਹ ਖਿੰਡ ਦੇਣਾ ਜ਼ਰੂਰੀ ਸੀ। ਮਿਸਤਰੀ ਦੇਤ ਰਾਜ ਸੁਰ ਸਿੰਘ ਪਿੰਡ ਦੇ ਨੇ। ਜਿਤਨ ਅਬਦਾਲੀ ਨੇ ਹਰਿਮੰਦਰ ਸਾਹਿਬ ਨੂੰ ਬਰੂਦ ਦੇ ਕੁੱਪੇ ਰੱਖ ਕੇ ਉਡਾ ਦਿੱਤਾ ਸੀ, ਸਰਦਾਰ ਜੱਸਾ ਸਿੰਘਾਲੋ ਵਾਲੀਏ ਨੇ ਪਰਤ ਕੇ ਹਰਿਮੰਦਰ ਦੀ ਸਿਰਜਣਾ ਕਰਨ ਦਾ ਖਾਲਸੇ ਨੂੰ ਪ੍ਰੇਰਨਾ ਦੇ ਕੇ ਜਦੋਂ ਸ਼ੁਰੂ ਕੀਤਾ ਤੇ ਉਸ ਵੇਲੇ ਮਿਸਤਰੀ ਦੇਸ ਰਾਜ ਨੂੰ ਖਾਲਸੇ ਨੇ ਇੱਕ ਮੋਹਰ ਦਿੱਤੀ ਸੀ। ਮੈਂ ਕਹਿੰਦਾ ਉਹ ਸਿੱਖ ਇਮਾਨਦਾਰ ਦਾ ਪ੍ਰਬੰਧ ਵੇਖੋ, ਮੋਹਰ ਦੇ ਕੇ ਕਿਹਾ ਸੀ ਦੇਸ ਰਾਜ ਜੀ ਇਸ ਮੋਹਰ ਨਾਲ ਜਿਸ ਮਰਜ਼ੀ ਜਥੇ ਤੋਂ ਜਿੰਨਾ ਮਰਜ਼ੀ ਪੈਸਾ ਮੰਗਾਓ ਉਸਾਰੀ ਲਈ, ਤੁਸੀਂ ਮੋਹਰ ਲਾ ਕੇ ਦਸਖਤ ਕਰਕੇ ਭੇਜ ਦਿਓ, ਤੁਹਾਡੇ ਕੋਲ ਇੰਨੇ ਪੈਸੇ ਆਉਣਗੇ। ਕਹਿੰਦੇ ਨੇ 14 ਲੱਖ ਰੁਪਇਆ ਪਹਿਲੇ ਦਿਨ ਹੋਇਆ, ਹੀਰੇ ਮੋਤੀਆਂ ਦੇ ਸੋਨੇ ਚਾਂਦੀ ਦੇ ਟਰੰਕ ਭਰੇ, ਦੇਸ ਰਾਜ ਘਰ ਗਏ। ਮੈਂ ਕਹਿੰਦਾ ਕਿੱਥੇ ਸਿੱਖੀ ਕਮਾਈ ਜਾਏਗੀ ਇਹੋ ਜਿਹੀ। ਘਰ ਜਾ ਕੇ ਇਹਨਾਂ ਦੀ ਘਰਵਾਲੀ ਦਾ ਨਾਮ ਸੀ ਮਾਈ ਰੱਜੀ, ਆਪਣੇ ਘਰਵਾਲੀ ਤੇ ਸੁਪਤਨੀ ਤੇ ਨਾਲ ਧੀ ਦੋਨਾਂ ਨੂੰ, ਸੁਪਤਨੀ ਤੇ ਧੀ ਨੂੰ, ਮਾਈ ਰੱਜੀ ਆਪਣੀ ਘਰਵਾਲੀ ਨੂੰ ਤੇ ਧੀ ਨੂੰ ਕਿਹਾ ਅੱਜ ਤੋਂ ਬਾਅਦ ਤੁਸੀਂ ਕਿਸੇ ਦੇ ਘਰ ਦਿਹਾੜੀ ਕਰਕੇ ਰੋਟੀ ਕਮਾਣੀ ਏ, ਮੈਂ ਹਰਿਮੰਦਰ ਦੀ ਸੇਵਾ ਕਰਨੀ ਏ, ਭਾਵੇਂ 1 ਕਰੋੜ ਰੁਪਇਆ ਦਾ ਹੀਰਾ ਮੋਤੀ ਸਾਡੇ ਘਰ ਪਿਆ, ਪਰ ਇਹ ਗੁਰੂ ਕੇ ਸਿੱਖਾਂ ਦੀ ਗੁਰੂ ਕੀ ਗੋਲਕ ਦੀ ਮਾਇਆ ਹੈ, ਇਹਦੇ ਵਿੱਚੋਂ 1 ਰੁਪਈਏ ਨਾਲ ਵੀ ਘਰ ਰੋਟੀ ਨਹੀਂ ਜੇ ਪਕਾਉਣੀ। ਹੈਰਾਨਗੀ ਦੇ ਹਾਲ, ਕਹਿੰਦੇ ਨੇ ਉਹਦੀ ਘਰ ਵਾਲੀ ਤੇ ਉਹਦੀ ਬੱਚੀ ਆਪ ਕਿਰਤ ਕਰਨ ਤੇ ਸ਼ਾਮ ਨੂੰ ਰੋਟੀ ਉਹਨਾਂ ਦੀ ਪੈਸਿਆਂ ਦੀ ਪੱਕਦੀ ਸੀ ਜਿਹੜੀਆਂ ਉਹ ਕਮਾ ਕੇ ਲਿਆਉਂਦੀਆਂ ਸਨ, 1 ਕਰੋੜ ਰੁਪਈਏ ਟਰੰਕਾਂ ਵਿੱਚ ਪਏ ਨੇ ਘਰ ਨਹੀਂ। ਹੁਣ ਦੇਖੋ ਸੁਰ ਸਿੰਘ ਪਿੰਡ ਤੋਂ ਮਿਸਤਰੀ ਦੇਸ ਰਾਜ ਸਿੱਖ ਰਾਜ ਵੇਲੇ ਨੱਥਾ ਤੇ ਬਦੁੱਲਾ ਦੋਨਾਂ ਨੇ ਵਾਰ ਜਦੋਂ ਗਾਈ ਉਹਦੇ ਵਿੱਚ ਉਹਨਾਂ ਨੇ ਪੱਗ ਦਾ ਜ਼ਿਕਰ ਕੀਤਾ। ਗੁਰੂ ਹਰਗੋਬਿੰਦ ਸਾਹਿਬ ਨੇ ਦਸਤਾਰ ਉਦਨ ਬੰਨੀ ਤੇ ਉਸ ਪੱਗ ਦੀ ਤੁਲਨਾ ਉਹਨਾਂ ਨੇ ਕਿਸੇ ਰਾਜਪੂਤ ਰਾਜੇ ਦੀ ਪੱਗ ਨਾਲ ਨਹੀਂ, ਉਹਨਾਂ ਨੇ ਉਸ ਪੱਗ ਦੀ ਤੁਲਨਾ ਕਿਸੇ ਦੇਵੀ ਦੇਵਤੇ ਦੇ ਤਾਜ ਨਾਲ ਨਹੀਂ। ਜਦੋਂ ਉਹਨਾਂ ਢਾਡੀ ਵਾਰਾਂ ਗਾਈਆਂ, ਢਾਡੀ ਦਾ ਕੰਮ ਹੀ ਇਹ ਵੇਖ ਕੇ ਵੇਲੇ ਦੇ ਹਾਲਾਤ ਤੋਂ ਜਾਣੂ ਕਰਾਉਣਾ ਤੇ ਅਖੀਰ ਤੇ ਉਹਨਾਂ ਨੇ ਜਦੋਂ ਪੌੜੀ ਸੰਪੂਰਨ ਕੀਤੀ ਤੇ ਕਹਿਣ ਲੱਗੇ ਉਹ ਜਹਾਂਗੀਰ ਤੂੰ ਹੀ ਆਪਣੇ ਸਿਰ ਤੇ ਪਰਨਾ ਬੰਨੀ ਫਿਰਨਾ, ਗੁਰੂ ਹਰਗੋਬਿੰਦ ਸਾਹਿਬ ਦੀ ਦਸਤਾਰ ਦਾ ਤੂੰ ਮੁਕਾਬਲਾ ਕਦੀ ਵੀ ਨਹੀਂ ਕਰ ਸਕਣਾ। ਉਹਨਾਂ ਪਹਿਲੀ ਵਾਰੀ ਦਸਤਾਰ ਦਾ ਜ਼ਿਕਰ ਸਿੱਖ ਇਤਿਹਾਸ ਵਿੱਚ ਆਇਆ ਕਿ ਦੋ ਤਲਵਾਰਾਂ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ وزیر دی خیمت باہ کوٹ گر دروازہ بلخ بکیر دی نال سپاہی نیل نال مار دشتا کرے تغیر دی اخیر تے کندسن پگ تیری کی جہانگیر دیو جہانگیر گرو ہرگوبند صاحب دی دستار دا مقابلہ تو کر سکنا دھیان دیو اس تو اگے میں ایک ادارن بھائی گرداس دی رچنا وچوں دینی ہے کہ دستار سجائیے اے گرو دا حکم ہے کہ رہت دس دے کیس رکھی کیساں وچ کنگا ٹکائی اتے دستار تو بنی بھائی صاحب نے شبد ورتے نے ٹھنڈے خون نہائے کے پگ وسار آیا پھر ننگے گھر وچ رنا کملیاں تسی لتی دیکھ کٹنگے رنا دیکھ پٹندیاں مارا مارے ٹاہا ہوئے نسنگے لوک سیاپے آیا استری پرش جڑے لے پنگے پنگے دا ارتھ پنگتاں بنا کے رون لگ پے کہن لگے نین پوچھ دی پٹ دیا کس دے ناؤں الاؤنی انگے کدے ناں تے الاؤنی پاواں تے گو نے اتر دتا سورے پوچھو جائے کے کون موا نو اتر منگے تے بھائی جی کہندے کاواں رولی مورکھ سنگے مورکھاں دا ٹولا ایک کاں بولیا سارے کاواں کو رولا پا دتا میرے کہن تو مراد اے سی کہ گرو کے سکھو پگ اترنی موت دا سوچک سی دستار شبد جدو اسی پڑھنے ہاں میں جڑی بےنتی کر رہے ہاں عربی وچ اسی اینو دستار شبد ورتنے ہاں عربی وچ جڑے دی شبد ورتیا جاندا ہے امامہ جدو اینو فارسی وچ پڑھیے تے ایدے لئی شبد ورتیا جاندا ہے دل بند دا اخری ارتھ ہوندا ہے کپڑے دیاں تہاں کپڑے دیاں پٹیاں عربی وچ امامہ فارسی وچ دل بند ترکی وچ اینو کہندے تل بند تے جدو آپا انگریزی وچ پڑھنے تے شبد ورتیا جاندا ہے تربن تے میرے کرپالو ستگرو نے کرپا کر کے جتے پگ شبد ورتے نے اوتھے میر کر کے دستار شبد وی کیا ہے دیکھو ہن اس دستار سکھ دی دستار کلی سر ڈھکن تک سیمت نہیں اصل وچ ایدے کیس گرو دا حکم منن دے سوچک نے تے دستار جیڑی ہے سکھ دی انکھ دا سوچک ہے عام لوگ پگڑی باندھے نے ساڈے ہریانے وی جاٹ وی پگڑی باندھے نے چھملے چھڈ کے پر دیکھو جدو سکھ دی شبداولی پڑھنے ہاں او دی دستار جے کوئی اونوں شبد او دے دھرم لئی ماڑا بولے تے او کہندا میری دستار نوں خط پایا ہے جدو کوئی قربانی کر کے کسے دشت نوں سودے سے کہندا رول دی کوئی دستار سر تے رکھ دتی ہے ایدے لئی دستار شبد جیڑا ہے او حقیقت وچ ایدے اندر دی انکھ نال وی جڑیا ہے ستگرو نے رہ دتی پہلا بچن کیا کیش سادی مہر نے تے کسے دی مہر دی دروتوں کرنی حقیقت وچ بڑا وڈا جرم ہوندا ہے کیساں وچ کنگا رکھنا تے کنگا رکھ کے اُتے دستار سجاونی تے اس دستار دی قیمت اے دستار گرو سامنے چکے اے دستار رب دی بندگی کرن والیاں دا ادب کرے تے جے کسے نے اس دستار دی قیمت پوچھنی ہے تے کدی بابا فتح سنگھ تو پوچھ کہ انہاں نوں چکن لئی اشارہ نہیں کیتا گیا وڈا دروازہ بند ہے چھوٹے دروازے رہی اندر پرویش باری ری کروان دا مطلب اے سی کہ سر چکے گا سی ہس کے کہاں گے گرو گوبند سنگھ دے پتر چک گئے بالکل نہیں انہاں نوں پتہ ہے دستار گرو گوبند سنگھ دی ہے آپ نہیں ہو چکے پہلا پیر اندر کیتے مبارک چرن اندر کیتے تے جتی دی تلی وکھا کے کیا سی صوبیا چیتے رکھی تیرے لی سر نہیں چکے گا تیرے سر لی جتی تیار رکھا جتی دکھائی اندر پرویش اندر پرویش کیتا فتح بلائی اوتھے جڑے شبد کہے نے اللہ یار خان جوگی نے ورتے نے او کہندا ہے کہ جدو کیا تسی چکو جے چکے نا تے توانوں مٹا دیاں گے او دے شبد نے کہ کہن لگے سچ کو مٹاؤ گے تو مٹو گے جہان سے جے سانوں مٹان دا یتن کرو گے اے زندہ نہیں مٹن گیاں تسی جہان تو مٹ جاؤ گے او گرو گوبند سنگھ دے پتراں دی پگ دستار ظالم سامنے چکی نہیں کیونکہ سکھ سر جیڑا گرو نو دے چکا ہے سچ کو مٹاؤ گے تو مٹو گے جہان سے ڈرتا نہیں ہے اکال کسی شہن شاہ کی شان سے اپدیش اپلا سن لو ذرا دل کے کان سے ہم تم کو کہہ رہے ہیں خدا کی زبان سے اسی رب دی زبان تو بول کے کہنے اونا کیا بچیو کہ تانو ختم کر دیا گے ہوں اتنے شبد کیسے اخیر دے انہیں سونے چنے کہنے لگے ہم جان دے کے اوروں کی جان بچا چلے سکھی کی نیو ہم ہے سروں پہ اٹھا چلے گریائی کا قصہ جہاں میں بنا چلے ਕਹਿੰਦੇ ਨੇ ਅਸਲ ਵਿੱਚ ਇਹ ਨੀਹਾਂ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦੀਆਂ ਇੱਟਾਂ ਨਹੀਂ। ਕਹਿਣ ਲੱਗੇ ਖਾਲਸਾ ਰਾਜ ਦਾ ਪਹਿਲਾ ਨਿਸ਼ਾਨ ਇਹਨਾਂ ਨੀਹਾਂ ਉੱਤੇ ਝੁਲੇਗਾ। ਸ਼ਬਦ ਵਰਤੇ, ਗੁਰਿਆਈ ਕਾ ਕਿੱਸਾ ਜਹਾਂ ਮੇ ਬਿਨਾ ਚਲੇ, ਸਿੰਘੋ ਕੀ ਸਲਤਨਤ ਕਾ ਪੌਦਾ ਲਗਾ ਚਲੇ। ਕਹਿੰਦਾ ਗੱਦੀ ਤੋਂ ਤਖ਼ਤ ਬਸ ਅਬ ਕੌਮ ਪਾਏਗੀ, ਦੁਨੀਆਂ ਮੇ ਜ਼ਾਲਮੋ ਕਾ ਨਿਸ਼ਾਨ ਤੱਕ ਮਿਟਾਏਗੀ। ਕੇਸ ਸਾਡੀ ਮੋਹਰ ਨੇ, ਗੁਰੂ ਜੀ ਕਹਿ ਰਹੇ ਨੇ, ਕੇਸਾਂ ਵਿੱਚ ਕੰਘਾ ਰੱਖੀ, ਦਸਤਾਰ ਸਜਾਈ, ਹੱਥ ਵਿੱਚ ਕੜਾ ਦਿੱਤਾ। ਉਦਨ ਗੁਰਮੁਖਾਰਤ ਬੜੇ ਸੋਹਣੇ ਕੀਤੇ ਨੇ ਕਿ ਕੜਾ ਸੱਜੇ ਹੱਥ ਨਾਲ ਹਰ ਕਰਮ ਕਰਨੇ ਆ, ਕੋਈ ਵੀ ਕਰਮ ਕਰਨ ਤੁਰੇ ਦੇਖੋ ਚਿੰਨ ਬੜੇ ਵੱਡੇ ਅਰਥ ਰੱਖਦੇ ਨੇ, ਸਿੰਬਲ ਬੜੇ ਵੱਡੇ ਅਰਥ ਰੱਖਦੇ ਨੇ। ਕਈ ਵਾਰੀ ਅਸੀਂ ਕਹਿੰਦੇ ਹਾਂ ਵੀ ਇਹਨਾਂ ਦਾ ਕੀ ਅਰਥ ਹੈ, ਤੇ ਮੈਂ ਕਹਿੰਦਾ ਜਿਤਨਾ ਸੰਸਾਰ ਚੱਲਦਾ ਨਾ ਉਹ ਚਿੰਨਾਂ ਤੇ ਚੱਲਦਾ ਹੈ। ਜੇ ਕੋਈ ਬੰਦਾ ਕਹੇ ਜੀ ਮੈਨੂੰ ਕਵਿਤਾ ਬੜੀ ਚੰਗੀ ਫੁਰਦੀ ਹੈ ਪਰ ਮੈਂ ਅੱਖਰਾਂ ਨਾਲ ਜਾਮਾ ਨਹੀਂ ਦੇਣਾ, ਲੋਕ ਕਹਿਣਗੇ ਚੁੱਕੀ ਫਿਰ ਕਵਿਤਾ ਨੂੰ ਆਪਣੇ ਮਨ ਵਿੱਚ, ਤੇਰਾ ਪ੍ਰਭਾਵ ਤਾਂ ਪੈਣਾ ਜੇ ਅੱਖਰਾਂ ਰਾਹੀਂ ਕਵਿਤਾ ਦਾ ਜਨਮ ਹੋਵੇਗਾ। ਜੇ ਕੋਈ ਕਹੇ ਮੈਂ ਚਿੱਤਰਕਾਰ ਬੜਾ ਚੰਗਾ ਵਾ ਪਰ ਮੈਂ ਫੋਟੋ ਕੋਈ ਨਹੀਂ ਬਣਾਉਣੀ, ਕਹਿਣਗੇ ਆਪਣੇ ਚੌਂਕੇ ਦਾ ਚਿੱਤਰਕਾਰ ਹੋਵੇਗਾ, ਲੋਕਾਂ ਵਿੱਚ ਤਾਂ ਪਤਾ ਲੱਗਣਾ ਜੇ ਚਿੱਤਰ ਬਣਾਏਗਾ। ਤੇ ਬੋਲੀ ਅੰਦਰ ਦੇ ਖਿਆਲ, ਬੰਦੇ ਦੇ ਬਲਬਲੇ ਜਦੋਂ ਅੱਖਰਾਂ ਦਾ ਰੂਪ ਲੈਂਦੇ ਨੇ, ਅੱਖਰ ਕੀ ਨੇ ਜੀ, ਚਿੰਨ ਨੇ। ਅੱਜ ਤੀਕਰਾ ਚਿੰਨ ਮੁਕਰਰ ਕਰ ਦਿੱਤਾ ਇਹ, ਤੇ ਰਹਿੰਦੀ ਦੁਨੀਆਂ ਤੱਕ ਸਾਰੇ ਲੋਕ ਉਸ ਸ਼ਕਲ ਨੂੰ ਇਹ ਕਹਿੰਦੇ ਨੇ ਚਿੰਨ ਹੀ ਹੈ। ਹੁਣ ਹਵਾਈ ਜਹਾਜ਼ ਕਿਹਦੇ ਆਸਰੇ ਚੱਲਦਾ ਪਿਆ, ਕੰਪਿਊਟਰ ਚ ਕੀ ਹੈ ਜੀ, ਚਿੰਨ ਹੀ ਕੰਮ ਪਿਆ ਕਰਦੇ ਨੇ। ਰੋਡ ਤੇ ਜਾਂਦੇ ਆ, ਬੱਚੇ ਨੇ ਆਪਣਾ ਬਸਤਾ ਗਲ ਵਿੱਚ ਪਾਇਆ, ਦੌੜੇ ਜਾਂਦੇ ਦੀ ਤਸਵੀਰ ਬਣਾਈ ਹੈ, ਕਦੀ ਬੋਰਡ ਬੋਲ ਕੇ ਕਹਿੰਦਾ, ਬਸ ਲੰਘਣ ਵਾਲੇ ਨੂੰ ਕਹਿੰਦਾ ਸੁਚੇਤ ਰਹੀ ਸਾਹਮਣੇ ਸਕੂਲ ਹੀ, ਇੱਕ ਚਿੰਨ ਹੀ ਹੈ ਨਾ। ਹੌਸਪੀਟਲ ਹੈ, ਬੈਡ ਲੱਗਾ, ਉੱਤੇ ਖੌਰਨ ਦਾ ਕਾਟਾ ਵੱਜਿਆ, ਇਹਦਾ ਮਤਲਬ ਇੱਥੇ ਮਰੀਜ਼ ਨੇ, ਕਿ ਚਿੰਨ ਬੋਲ ਕੇ ਕਹਿੰਦਾ ਖੌਰਨਾ ਵਜਾਈ ਉਹ ਡਿਸਟਰਬ ਹੋਣਗੇ। ਦੁਨੀਆ ਸਾਰੀ ਚਿੰਨਾਂ ਤੇ ਚੱਲਦੀ ਪਈ ਹੈ। ਡਾਕਟਰ ਤਾਰਨ ਸਿੰਘ ਨੇ ਤੇ ਕਮਾਲ ਕਰ ਦਿੱਤੀ, ਭਗਤੀ ਸ਼ਕਤੀ ਵਿੱਚ ਉਹ ਲਿਖਦੇ ਨੇ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਬਦ, ਨੀਲਾ ਘੋੜਾ, ਚਿੱਟਾ ਬਾਜ, ਕਲਕੀ ਹੀਰਾ, ਕਹਿੰਦਾ ਅਸਲ ਵਿੱਚ ਇਹ ਜਿੱਥੇ ਬਾਸਮੁਖੀ ਚੀਜ਼ਾਂ ਸਨ ਇਹ ਅੰਦਰ ਦੇ ਚਿੰਨ ਸਨ। ਕਹਿੰਦੇ ਨੇ ਨੀਲਾ ਘੋੜਾ, ਨੀਲਾ ਰੰਗ ਅਸਮਾਨ ਦਾ, ਨੀਲਾ ਰੰਗ ਸਮੁੰਦਰ ਦੇ ਪਾਣੀ ਦਾ, ਪਾਣੀ ਦਾ ਰੰਗ ਕੋਈ ਨੀ ਅਸਮਾਨ ਦਾ ਹੀ ਪ੍ਰਤੀਬਿੰਬ ਹੈ। ਕਹਿਣ ਲੱਗੇ ਨੀਲਾ ਰੰਗ ਸੂਚਕ ਹੈ ਭਗਤੀ ਦਾ, ਵਿਸ਼ਾਲਤਾ ਦਾ, ਗੰਭੀਰਤਾ ਦਾ, ਤੇ ਘੋੜਾ ਪ੍ਰਤੀਤ ਹੈ ਸ਼ਕਤੀ ਦਾ। ਨੀਲੇ ਘੋੜੇ ਦਾ ਅਰਥ ਹੀ ਹੈ ਭਗਤੀ ਤੇ ਸ਼ਕਤੀ। ਚਿੱਟਾ ਬਾਜ, ਬਾਜ ਸ਼ਿਕਾਰੀ ਪੰਛੀ ਹੈ, ਚਿੱਟਾ ਰੰਗ ਸੁਲਾਹ ਕੁਲ ਹੈ, ਚਿੱਟਾ ਸ਼ਾਂਤੀ ਦਾ ਪ੍ਰਤੀਕ ਹੈ, ਤੇ ਬਾਜ ਜਿਹੜਾ ਉਹ ਕ੍ਰਾਂਤੀ ਦਾ ਪ੍ਰਤੀਕ ਹੈ। ਇਹ ਕਲਗੀ ਹੀਰਾ, ਕਦੀ ਬਾਣੀ ਪੜੋ, ਅਸੀਂ ਕਹਾਂਗੇ ਹੀਰੇ ਵਿੱਚ ਕਿਹੜੀ ਭਗਤੀ। ਗੁਰੂ ਗ੍ਰੰਥ ਸਾਹਿਬ ਵਿੱਚ ਕਈ ਸ਼ਬਦ ਨੇ ਜਿੱਥੇ ਨਾਮ ਨੂੰ ਹੀਰੇ ਨਾਲ ਤੁਲਨਾ ਦਿੱਤੀ। ਮੇਰਾ ਹੀਰ ਹੈ ਰਤਨ ਨਾਮ ਹਰ ਬਸਿਆ, ਗੁਰ ਕਾ ਸ਼ਬਦ ਰਤਨ ਹੈ, ਸੰਤਾਂ ਬੰਦਿਆਂ ਨਾਮ ਗੋਬਿੰਦ ਕਾ ਹੀਰਾ ਹਾਥ ਚੜਿਓ ਨਿਰਮੋਲਕ। ਨਾਮ ਨੂੰ ਸ਼ਬਦ ਨੂੰ ਹੀਰਾ ਕਿਹਾ, ਕਲਗੀ ਵਿੱਚ ਹੀਰਾ ਪ੍ਰਤੀਕ ਹੈ ਭਗਤੀ ਦਾ, ਤੇ ਕਲਗੀ ਪ੍ਰਤੀਕ ਹੈ ਸ਼ਕਤੀ ਦੀ। ਸਹਿਬ ਕਿਰਪਾਲੂ ਨੇ ਜਿਹੜੇ ਚਿੰਨ ਦਿੱਤੇ, ਕੜਾ ਦਿੱਤਾ, ਕੜਾ ਪਾ ਕੇ ਕਦੀ ਵੀ ਬੁਰਾ ਕਰਮ ਨਾ ਕਰੀ, ਕਿਉਂਕਿ ਚੀਜ਼ ਤੈਨੂੰ ਰੋਕੇਗੀ, ਹੱਥ ਤੇਰਾ ਨਹੀਂ, ਅੰਮ੍ਰਿਤ ਜਿੰਦ ਛਕਿਆ ਹੱਥ ਤੂੰ। ਗੁਰੂ ਗੋਬਿੰਦ ਸਿੰਘ ਨੂੰ ਪਕੜਾ ਦਿੱਤਾ, ਗੁਰੂ ਗੋਬਿੰਦ ਸਿੰਘ ਦਾ ਹੱਥ ਮਾੜਾ ਨਹੀਂ ਸੋਚਦਾ। ਹਜ਼ੂਰ ਨੇ ਨਾਲ ਕਿਹਾ ਗਾਤਰੇ ਕਿਰਪਾਨ, ਕਿਰਪਾਨ ਸਵੈ ਰੱਖਿਆ ਨਹੀਂ, ਤਲਵਾਰ ਸ਼ਬਦ ਨਹੀਂ, ਕਿਰਪਾਨ। ਤੇ ਖਾਸ ਕਰਕੇ ਕਿਹਾ ਸੀ ਕਿਰਪਾਨ ਦੀ ਉਪਮਾ ਸ਼ਸਤਰ ਮਾਲਾ ਚ ਕਰਦਿਆਂ, ਖੰਡ ਬੇਹੰਡੰਗ, ਖਲਦਲ ਖੰਡੰਗ, ਅਤਰਣ ਮੰਡੰਗ, ਬਰ ਬੰਡੰਗ, ਕੁਝ ਦੰਡ ਅਖੰਡੰਗ, ਤੇਜ ਪ੍ਰਚੰਡੰਗ, ਜੋਤ ਅਮੰਡੰਗ, ਭਾਨ ਪ੍ਰਭੰਗ, ਸੁਖ ਸੰਤਾ ਕਰਨੰਗ, ਦੁਰਮਾ ਦਰਨੰਗ, ਕਿਲ ਵਿਕਾਰਨੰਗ, ਅਸਰਨੰਗ, ਜੈ 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 ਕਾਰਨ ਸ੍ਰਿਸ਼ਟ ਉਭਾਰਨ, ਮਮ ਪ੍ਰਤਪਾਰਨ ਜੈ ਤੇਗੰ। ਹਜ਼ੂਰ ਨੇ ਕਿਹਾ ਗਾਤਰੇ ਕਿਰਪਾਨ ਰੱਖਣੀ ਹੈ, ਤੇ ਨਾਲ ਅਗਲਾ ਬਚਨ ਕਿਹਾ ਸੀ ਜੱਤ ਕੀ ਕੱਛ ਪਹਿਰਨੀ। ਇਹਦਾ ਮਤਲਬ ਕਿ ਕਸ਼ਹਿਰਾ ਭਾਵੇਂ ਕੱਪੜੇ ਦਾ ਤੂੰ ਭਾਵੇਂ, ਗੁਰਮੁਖੋ ਇਹ ਵਿਆਖਿਆ ਕਰਨੀ ਪਏਗੀ, ਪਰ ਚੇਤੇ ਰੱਖੀ ਕਿ ਜੱਤ ਦਾ ਕਸ਼ਹਿਰਾ ਪਾਈ ਕਿ ਇਹ ਤੇਰੇ ਲਈ ਸੂਚਕ ਹੋਵੇ ਕਿ ਸਿੱਖ ਦਾ ਆਚਰਣ ਬੜਾ ਉੱਚਾ ਹੈ। ਹਜ਼ੂਰ ਕਿਰਪਾਲੂ ਨੇ ਪੰਜ ਰਹਿਤਾਂ ਦ੍ਰਿੜ ਕਰਾ ਦਿੱਤੀਆਂ, ਇੱਕ ਕਿਰਪਾ ਕੀਤੀ ਸਾਨੂੰ ਚਾਰ ਵਜਰ ਕਰੈਤਾਂ ਤੋਂ ਵਰਜ ਕੇ ਰੱਖਿਆ, ਕੇਸ ਰਹਿਤ ਵਿੱਚ ਵੀ ਨੇ। ਮੈਂ ਕਹਿੰਦਾ ਗੁਰੂ ਗੋਬਿੰਦ ਸਿੰਘ ਤੁਹਾਨੂੰ ਕੇਸ ਕਿੰਨੇ ਕੁ ਪਿਆਰੇ ਨੇ, ਦੇਖੋ ਜਿੱਥੇ ਅੰਮ੍ਰਿਤ ਤਿਆਰ ਕੀਤਾ ਹੈ ਨਾ, ਜਿੱਥੇ ਹਜ਼ੂਰ ਰੁਕੇ, ਕੱਲ ਭਾਈ ਸਾਹਿਬ ਹੋਰਾਂ ਨੇ ਦਮਦਮਾ ਸਾਹਿਬ ਦਾ ਜ਼ਿਕਰ ਕੀਤਾ ਉਸ ਘਟਨਾ ਦਾ, ਉੱਥੇ ਰੁਕੇ ਤੇ ਨਾ ਉਸ ਥਾਂ ਦਾ ਰੱਖ ਦਿੱਤਾ ਦਮਦਮਾ ਸਾਹਿਬ, ਜਿੱਥੇ ਪੰਜਾ ਲੱਗਾ ਉੱਥੇ ਨਾਮ ਰੱਖ ਦਿੱਤਾ ਪੰਜਾ ਸਾਹਿਬ, ਜਿੱਥੇ ਰੇਥੇ ਮਿੱਠੇ ਹੋ ਗਏ ਨਾਮ ਰੱਖ ਦਿੱਤਾ ਰੀਠਾ ਸਾਹਿਬ, ਜਿੱਥੇ ਬੇਰਾਂ ਨੂੰ ਭਾਗ ਲੱਗੇ ਨਾਮ ਰੱਖ ਦਿੱਤਾ ਬੇਰ ਸਾਹਿਬ,
جتھے سدھا نو شکست دے کے شبد دے راہی اوتھے نام رکھیا نانک متا سدھ متے تو سدھ آسن تو نانک متا کدی سوچیے کہ جتھے سیس دا سسکار کیتا او دا نام رکھیا سیس گنج کیونکہ دو سیس گنج نے ہندوستان وچ ایک آنندپور صاحب جتھے سسکار کیتا ہے ایک دلی جتھے سیس لایا صاحب نے جتھے سیس لایا او بھی سیس گنج جتھے سسکار کیتا او بھی سیس گنج پر حیرانگی دی گل ریٹھے دی تھان شبد پنجے دی تھان شبد سیس دی تھان شبد پر کرپالو داتے نے نا جتھے امرت دی داد دتی او دا نا امرت گڑھ دی او دا نا کیس گڑھ رکھیا کیونکہ سب تو پیاری چیز انہاں نوں سکھ دے کیس رکھ دے یہی کارن کہ سب تو اچھی تھان تے نال لکھیا کیس گڑھ تے ڈاکٹر صاحب لکھ دے سن تارن سنگھ کہندے نے سکھ دا سیس کیس گڑھ ہے کیس گڑھ اتنے گرو کی دستار نشان چلتا ہے تے کہندے نے جس کیس گڑھ اتنے نشان چلتے ہون اودے نیڑے ویری کدی پھٹک نہیں سکتے کیس گڑھ ہے گرو کا نشان چلتا ہے پنج وکار دے نیڑے نہیں آتے کیساں دی بدبی کرے اے بجر کرائت ہے دھیان دیا جے اونوں امرت پان کرنا پیندا ہے دوسری بجر کرائت پر تن گامی نہیں ہونا دیکھو جتنی دیر تک سکھ اس آچرن اچیا نہیں بناندا جتنی مرضی گلاں کری دی گل باندی نہیں صاحب کرپالو نے اپنے حیاتی وچ انہاں سکھاں نوں کیسا تارنا بچن بھریا تارنا پرا کیا سی کہن لگے سن ست گر بولے تس بیرے جڑے ڈولا لے کے آئے سن تے انہاں شبد کہے سن ان سنگن بوجھے گنخانی سکل ترک بھگوے کی دوانی سکھ بدلا لے بھلا جن آوے گن شاستر کیوں ورج ہٹاوے تے میرے داتے نے کیا سی سن ست گر بولے تس بیرے کہندے نے میں پنتھ سچن نہیں آیا ہم لے جانو پنتھ اچیرے اچے لے جانے سکھ دی داستان پڑھنی ہوے کدی 1972 دا جنگ پڑھو سر میں رہتا کڑیتا تے سنکھیپ جی عرض کر رہا لکھدا نیو یارک ٹائمز نکلدا تواڈے اتھوں بنگلہ دیش بنیا او نمائندہ اس جنگ وچ گیا او کہندا میں اکھاں نال دیکھیا ایک بنگالی باپ اپنی تھی نو لے کے کار تے آیا سکھ فوجی پہرا پہ دیندا ہے کہندے میں پھلاں دا ہار او سکھ دے گلے وچ پا دیتا گلے وچ پایا ہن پترکار گل دی تہ بھی جاندے نے اونا جاندیاں سار پوچھیا پترکار پوچھدا بھی اے تیرے وطن دا بندہ نہیں تیرے مذہب دا بندہ نہیں ہم مذہب نہیں ہم وطن نہیں پر اے دے گل وچ پھلاں دا ہار کیوں تے اس بنگالی مسلمان عورت دے شبد سن کہندی سانو پتہ ہی ہون لگا سکھ تے پگ دی پرباشا کی ہوندی اونے پوچھیا کیوں دیکھ سکھاں تیرے کردار نو لوک چکدے سن تینو کتے کہن والیاں نو وی شیر کہنا پے گیا قاضی نور محمد داستان نے سگ لکھ دیا کہندا نہیں اے شیر نے اونوں پچھیا بھی کیوں کہن لگی حقیقت اے وے اس جنگ وچ ساڈے وطن دے ساڈے مذہب دے لوکاں نے ساڈیاں بچیاں دی ساڈیاں دھیاں بھیناں دی پت بستر پار اتاری پر اے سکھ اپنی پگ لا کے کہندے سن تانوں ٹک لے پھر میں تیرے گھر پہنچاواں گا کہندے سانوں پتہ ہی اوتن لگا کہ سکھ دی پگ وی لوکاں دے نگے ٹک دی ہوندی کہندی بس اے دے وچوں بھرا دسدا ہی تے جنہاں نوں بھرا کہندے سا انہاں وچوں درندہ نظر ہوندا سی میرے ستگرو نے کہا ہم لے جانو پنتھ اچیرے اگلی گل کئی مریادا وچ لکھیا پٹھا تے میں ایک بینتی کراں گرو کے سکھو جڑے نام جپن والے نے نا او جیو دے رس تو بڑے اچے جے ہن جے اسی کہنے ساڈی مریادا کہندی ہے ایک توکھے ضرور پڑھ لیا جے ضرور اے دا وچار کریو جی بدو سو دھرم کر تھاپو اترم کہو کت پائی آپس کو منور کر تھاپو کان کو کہو کسائی دھیان دیا جے جدو نام رس وچ کوئی گڑوم دندا ہے او ماس دیاں گلاں کی او تے روٹی دی گل تو ہی اوپر اٹھدا ہے صاحب کرپالو جی نے چوتھی گل کہی کہ تماکو دا سیون نہیں کرنا دیکھو اے دے وچ کئی واری کہندے شراب دی گل نہیں کہی جی افیم دی گل نہیں کہی جی ایتھے بھکی دی گل نہیں کہی جی سکھ ندان تے گرو صاحب نو میں واہگرو میر کرے کہ سکھ ندان کیول نام تے بانیے ایس سکھ دے گھر جا کے کدی ارت پڑھ لیو درمت بد جو پیو تے بکھلی پت کملی کہندے نے جیڑا درمت مد نو پیندا ویشوا گمن دے برابر ہے یہ گرو گرنتھ صاحب ہے رام رسائن جو رتے نانک سچ عملی جت پیتے مت دور ہوئے برل پوے وچ آئے اپنا پرایا نہ پچھانی ختموں تکے खाए। गुरु साहब कहने सुरसरी सरल कृत बारनी रे संत जन करत नहीं पानग। मेरे कृपालू जी कहन लगे पर नारी जुआ असत चोरी मदरा जान, पांच ऐब जे जगत में तजे सो सिंह सजान। जेड़ा पांच ब्रहता नु धारण करदा है, चार वज्र क्रहता तो बाजा है, नाम बाणी दा अभ्यास करदा है, ते जदो सिख नाम विच गुणुंद होके निकलदा है ओनु फिर गुरु कहिंदा सी खालसा गुरु, गुरु खालसा करूं मैं अब, जैसे गुरु नानक दी अंगद को कीनियो शंक ना करी जाए, सावधान होए दी जाए, अब अमृत छकावो मोहे जैसे तुम लीनियो। पंजा ने अमृत छकिया ते जदो कलगी धर जी नु अमृत दी दात दिती ते भावे असी कहने पुछया भी तुसी की दोगे, पर जदो गुरु ने अमृत दे दिता सिख ने की शर्त लानी सी, क्योंकि अमृत देन वाले दे सामने शर्त ही कोई, ओ कृपालू है। फिर उन्हें कह दिता मैं तेन दियांगा कि सेव करी इन्हीं की भावत और की सेव सुहास न जी को, दान दियो इन्हीं को पलो और आन को दान न लागत निको, आके फलै इन्हीं को दियो और जग में जस और दियो सब सुई को, मैं तेन की दियांगा मोह ग्रह में तन ते मन ते धन ते सिर लो, मोह ग्रह में तन ते मन ते सिर लो तन है सभी इन्हीं को, जदो क्या मेरा सब कुछ तेरे हाथ जोड़ के क्या मेनू अमृत दे, ओदो अमृत दी दाह शकन लगे। उधरों फिर एक आवाज उठी हर सच्चे तख्त रचाया सत संगत मेला, नानक निरपो निरंकार विच सिद्धा खेला, गुर सिमर मनाई काल का खंडे की बेला, अज गुरु सकदा प्यो लोको पीवो पौल खंड तार होए जन्म सोहेला। आवाज कह रही थी वाह वाह गोबिंद सिंह आपे गुर चेला, उस आवाज ने ब्रह्मांड तक अपने शब्द नु पहुंचाया। आओ गुरु के सिखो आग्या मान लईए, अमृत दी दात लेके अंदरों अमृत नाल जुड़ जाइए। वाहिगुरु जी का खालसा वाहिगुरु जी।